ਤੋਂ ਜੁੜੇ ਹੋਏ ਹੋਏ ਵੱਖ ਵੱਖ ਐਗਜ਼ੈਕਟਿਵ MPP ਲਈ ਰਨ ਕਰ ਚੁੱਕੇ ਜਾਂ ਪਹਿਲਾਂ ਇਲੈਕਸ਼ਨ 'ਚ ਰਨ ਕਰ ਚੁੱਕੇ ਕੈਂਡੀਡੇਟ ਹੈ ਉਹ ਇਸ ਪਾਰਟੀ ਨੂੰ ਛੱਡ ਕੇ ਗ੍ਰੀਨ ਪਾਰਟੀ ਨਾਲ ਜਾ ਚੁੱਕੇ ਨੇ। ਗ੍ਰੀਨ ਪਾਰਟੀ ਕਾਫੀ ਤੇਜ਼ੀ ਦੇ ਨਾਲ ਅੱਗੇ ਵੱਧਦੀ ਨਜ਼ਰ ਆ ਰਹੀ ਹੈ, ਪਰ ਅੱਜ ਐਲਿਜ਼ਾਬੈਥ ਮੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਕਿ ਜੇਕਰ ਸਾਡੀ ਲੋੜ ਪੈਂਦੀ ਹੈ ਕਿਸੇ ਵੀ ਪਾਰਟੀ ਨੂੰ, ਲੈਟਸ ਸੇ ਕਿ ਜੇ ਮਿਨੋਰਟੀ ਸਰਕਾਰ ਬਣਦੀ ਹੈ ਤਾਂ ਉਹਦੇ 'ਚ ਸਾਨੂੰ ਕਿਸੇ ਦੀ ਹੈਲਪ ਕਰਨ ਦੀ ਲੋੜ ਪਈ ਤਾਂ ਅਸੀਂ ਨਹੀਂ ਕਰਾਂਗੇ, ਕਿਉਂਕਿ ਨਾ ਤਾਂ ਲਿਬਰਲਸ ਦੀ ਅਤੇ ਨਾ ਹੀ ਕੰਜ਼ਰਵੇਟਿਵਸ ਦੀ ਜਿਹੜੀ ਕਲਾਈਮੇਟ ਕੰਟਰੋਲ ਦੀ ਕਲਾਈਮੇਟ ਦੇ ਉੱਤੇ ਕੰਮ ਕਰਨ ਦੇ ਲਈ ਪੋਲਸੀਜ਼ ਹੈ ਉਹ ਦੋਹਾਂ ਪਾਰਟੀਆਂ ਦੀ ਕਿਸੇ ਦੀ ਵੀ ਦੋਹਾਂ ਪਾਰਟੀਆਂ ਦੀ ਸਾਡੇ ਨਾਲ ਮੇਲ ਨਹੀਂ ਖਾਂਦੀਗੀ ਔਰ ਲੋਕ ਦੁਬਾਰਾ ਫਿਰ ਇਲੈਕਸ਼ਨ ਦੇ ਲਈ ਤਿਆਰ ਰਹਿਣ। ਜੇਕਰ ਮਨਿਓਰਟੀ ਗਵਰਨਮੈਂਟ ਆਉਂਦੀ ਹੈ ਤਾਂ ਅਸੀਂ ਕਿਸੇ ਦੀ ਸਪੋਰਟ ਨਹੀਂ ਕਰਾਂਗੇ, ਇਹ ਗ੍ਰੀਨ ਪਾਰਟੀ ਦੀ ਲੀਡਰ ਐਲਿਜ਼ਾਬੈਥ ਮੇ ਨੇ ਅੱਜ ਸਪਸ਼ਟ ਕਰ ਦਿੱਤਾ ਹੈ। ਦੂਸਰੇ ਪਾਸੇ ਜਗਮੀਤ ਸਿੰਘ ਨੇ ਪਹਿਲਾਂ ਇਹ ਕਹਿ ਚੁੱਕੇ ਨੇ ਕਿ ਕੰਜ਼ਰਵੇਟਿਵ ਦੀ ਉਹ ਬਿਲਕੁਲ ਸਪੋਰਟ ਨਹੀਂ ਕਰਨਗੇ, ਕਿਉਂਕਿ ਕੰਜ਼ਰਵੇਟਿਵ ਵੱਲੋਂ ਜੋ ਐਂਡਰੂ ਸ਼ੇਰ ਦੀ ਪੁਰਾਣੀ ਵੀਡੀਓ ਜਿਹੜੀ ਜਿਹਦੇ ਵਿੱਚ ਉਹਨਾਂ ਨੇ ਸੇਮ ਸੈਕਸ ਮੈਰਿਜ ਦੇ ਮੁੱਦੇ ਦੇ ਉੱਤੇ ਅਤੇ ਨਾਲ ਦੀ ਨਾਲ ਅਬੋਰਸ਼ਨ ਦੇ ਮੁੱਦੇ ਦੇ ਉੱਤੇ ਜੋ ਆਪਣੇ ਖਿਆਲਾਤ ਪੇਸ਼ ਕੀਤੇ ਹੋਏ ਨੇ, ਔਰ ਉਹਨਾਂ ਤੋਂ ਜਗਮੀਤ ਸਿੰਘ ਹੁਣੇ ਕਾਫੀ ਖਫਾ ਨੇ ਕਿ ਉਸ ਸਮੇਂ ਇਹ ਇਸ ਮੁੱਦੇ ਦੇ ਖਿਲਾਫ ਕਿਉਂ ਸਨ, ਕਿਉਂ ਨਹੀਂ ਵੋਟ ਪਾਉਣਾ ਚਾਹੁੰਦੇ ਸਨ ਸੇਮ ਸੈਕਸ ਮੈਰਿਜ ਦੇ ਹੱਕ ਦੇ ਵਿੱਚ ਐਂਡਰੂ ਸ਼ੇਅਰ, ਔਰ ਹਾਲਾਂਕਿ ਬਹੁਤ ਸਾਰੇ ਲਿਬਰਲਸ ਅਤੇ ਹੋਰ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਵੀ ਉਸ ਸਮੇਂ ਸੇਮ ਸੈਕਸ ਮੈਰਿਜ ਦੇ ਵਿਰੋਧ ਦੇ ਵਿੱਚ ਵੋਟ ਪਾਈ ਸੀ। ਸੋ ਇਸ ਚੀਜ਼ ਨੂੰ ਲੈ ਕੇ ਜਗਮੀਤ ਸਿੰਘ ਆਲਰੇਡੀ ਕਲੀਅਰ ਕਰ ਚੁੱਕੇ ਨੇ ਕਿ ਉਹ ਕੰਜ਼ਰਵੇਟਿਵ ਦੀ ਬਿਲਕੁਲ ਸਪੋਰਟ ਨਹੀਂ ਕਰਨਗੇ। ਜੇਕਰ ਮਨੋਰਟੀ ਬਣਦੀ ਹੈ ਤਾਂ ਫਿਰ ਉਹ ਸਿੱਧਾ ਉਹਨਾਂ ਦਾ ਇਸ਼ਾਰਾ ਹੈ ਕਿ ਲਿਬਰਲਸ ਦੇ ਨਾਲ ਜਾਣਗੇ, ਪਰ ਕੀ ਜਗਮੀਤ ਸਿੰਘ ਆਪਣਾ ਪਾਰਟੀ ਸਟੇਟਸ ਬਚਾ ਸਕਣਗੇ, ਇਹ ਇਸ ਸਮੇਂ ਵੱਡਾ ਕੁਐਸਚਨ ਹੈ। ਇਸ ਸਮੇਂ NDP ਦੀਆਂ ਜਿਹੜੀਆਂ ਸੀਟ ਪ੍ਰੋਜੈਕਸ਼ਨ ਹੈ ਉਹ 12 ਤੋਂ ਵੀ ਘੱਟਦੀ ਨਜ਼ਰ ਆ ਰਹੀ ਹੈ। ਪਾਰਟੀ ਸਟੇਟਸ ਰੱਖਣ ਵਾਸਤੇ 12 ਸੀਟਾਂ ਜਿੱਤਣੀਆਂ ਜ਼ਰੂਰੀ ਨੇ, ਪਰ ਇਸ ਸਮੇਂ ਜੋ ਹਾਲਾਤ ਬਣਦੇ ਜਾ ਰਹੇ ਨੇ ਉਹ NDP ਲਈ 12 ਸੀਟਾਂ ਦੀ ਸੀਟ ਪ੍ਰੋਜੈਕਸ਼ਨ ਵੀ ਮੁਸ਼ਕਲ ਹੁੰਦੀ ਜਾ ਰਹੀ ਹੈ। ਸੋ ਇਸ ਦਾ ਵੀ ਅਨਾਲਿਸਿਸ ਅੱਗੇ ਚੱਲ ਕੇ ਆਪਾਂ ਨੇ ਕਰਨਾ ਹੈ। ਔਰ ਇਸ ਦੇ ਨਾਲ ਨਾਲ ਮੇਰੇ ਨਾਲ ਇਸ ਸਮੇਂ ਜੁੜੇ ਨੇ ਪਰਮਜੀਤ ਸਿੰਘ ਭਾਟੀਆ ਅਕਾਲ ਮੋਰਗੇਜ ਤੋਂ, ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਨਾਲ ਦੀ ਨਾਲ ਜਿਹੜੀਆਂ ਅਗਲੀਆਂ ਖਬਰਾਂ ਨੇ ਉਹਨਾਂ ਦੇ ਵੱਲ ਆਪਾਂ ਨਜ਼ਰ ਮਾਰਦੇ ਚੱਲਾਂਗੇ। ਭਾਟੀਆ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਗਰੇਵਾਲ ਜੀ, ਸਾਰੇ ਸੋਚਿਆਂ ਨੂੰ ਗੁੱਡ ਮਾਰਨਿੰਗ, ਵੈਰੀ ਗੁੱਡ ਮਾਰਨਿੰਗ ਜੀ,
ਵੈਰੀ ਗੁੱਡ ਮਾਰਨਿੰਗ।
ਹਾਂਜੀ, ਮੈਂ ਦੱਸਣਾ ਚਾਹੁੰਦਾ ਅੱਜ ਖਾਸ ਤੌਰ ਤੇ ਜਿਹੜੇ ਭੈਣ ਭਰਾ ਟਰੱਕ ਡਰਾਈਵਰ ਸਮੂਹ ਦਾ ਕੰਮ ਕਰਦੇ ਨੇ, ਚਾਹੇ ਕਾਰਪੈਂਟਰ ਨੇ, ਰੈਨੋਵੇਸ਼ਨ ਦਾ ਕੰਮ ਕਰਦੇ ਨੇ, ਡਿਸਪੈਚ ਦਾ ਵੀ ਕੰਮ ਕਰਦੇ ਨੇ, ਜਿਹਨਾਂ ਦਾ ਸੈਲਫ ਇੰਪਲੋਇਡ ਦਾ ਬਿਜ਼ਨਸ ਹੈ, ਜੇ ਉਹ ਘਰ ਲੈਣ ਬਾਰੇ ਸੋਚ ਰਹੇ ਹੈ ਤਾਂ ਉਹਨਾਂ ਨੂੰ ਸੈਲਫ ਇੰਪਲੋਇਡ ਦੀ ਕੈਟਾਗਰੀ ਦੇ ਵਿੱਚ ਉਹ ਘਰ ਲੈ ਸਕਦੇ ਨੇ। ਪਰ ਸਾਡੇ ਕੋਲ ਆਮ ਤੌਰ ਤੇ ਜਿਹੜੇ ਭੈਣ ਭਰਾ ਆਉਂਦੇ ਨੇ ਕਈ ਵਾਰੀ ਉਹ ਕਾਫੀ ਲੇਟ ਨਿਰਾਸ਼ ਹੁੰਦੇ ਨੇ, ਕਿਉਂਕਿ ਉਹ ਆਲਰੇਡੀ ਬੈਂਕ ਕੋਲ ਜਾ ਚੁੱਕੇ ਹੁੰਦੇ ਨੇ, ਜਦੋਂ 2 ਦਿਨ ਰਹਿ ਜਾਂਦੇ ਆ ਤਾਂ ਉਹਨਾਂ ਦੀ ਮੌਡਲ ਕਲੋਜ਼ ਨਹੀਂ ਹੁੰਦੀ। ਅਸਲ ਕਾਰਨ ਦਾ ਕੀ ਹੈ ਗਰੇਵਾਲ ਜੀ, ਉਹਨਾਂ ਨੇ ਆਪਣੀ ਨੋਟਿਸ ਅਸੈਸਮੈਂਟ ਜਾਂ ਟੀਵਨ ਦੇ ਵਿੱਚ ਜਿਹੜੀ ਨੈਟ ਇਨਕਮ ਹੁੰਦੀ ਹੈ ਉਹਨਾਂ ਦੀ ਉਹ ਆਲਮੋਸਟ ਕਈ ਵਾਰੀ ਘੱਟ ਦਿਖਾਉਂਦੇ ਆ, 35,000 ਹੁੰਦੀ ਹੈ। ਜੇ ਆਪਾਂ ਦੇਖੀਏ ਅੱਜ ਦੀ ਡੇਟ ਦੇ ਵਿੱਚ ਜੇ 50,000 ਵੀ ਦਿਖਾਉਣ ਤਾਂ 3-3.5 ਲੱਖ ਦਾ ਵੱਧ ਤੋਂ ਵੱਧ ਘਰ ਲੈ ਸਕਦੇ ਆ ਅਕੋਰਡਿੰਗ ਟੂ ਡਾਊਨ ਪੇਮੈਂਟ। ਸੋ ਅਸੀਂ ਇਹਨਾਂ ਸਾਰੀ ਚੀਜ਼ਾਂ ਨੂੰ ਜਾਣਦੇ ਹਾਂ ਕਿ ਮੈਂ ਵੀ ਖੁਦ ਵੀ ਸੈਲਫ ਇੰਪਲੋਇਡ ਆ, ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਆ ਜਿਹੜੀ ਤਰੀਕੀਆਂ ਹੁੰਦੀਆਂ ਨੇ ਕਿੱਥੇ ਕਿੱਥੇ ਕਿਵੇਂ ਕਰ ਸਕਦੇ ਹਾਂ ਮੋਰਗੇਜ। ਆਮ ਤੌਰ ਤੇ ਜਿਹੜੀ ਅਸੀਂ ਕਰਦੇ ਹਾਂ ਸੈਲਫ ਇੰਪਲੋਇਡ ਜਿਸ ਨੇ ਘਰ ਬਾਏ ਕਰਨਾ ਫਸਟ ਟਾਈਮ, ਉਹਨਾਂ ਨੋਨ ਟ੍ਰੈਡੀਸ਼ਨਲ ਵੇ ਨਾਲ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ। ਅਤੇ ਨਾਲ ਨਾਲ ਇਹ ਵੀ ਕਹਾਂ ਹਰ ਬੰਦੇ ਦੀ ਸਿਚੁਏਸ਼ਨ ਵੀ ਅਲੱਗ ਅਲੱਗ ਹੁੰਦੀ ਹੈ, ਤਾਂ ਉਹ ਆਪਾਂ ਦੇਖ ਕੇ ਉਹਨਾਂ ਦੀ ਫਾਇਲ ਹੀ ਯੈਸ ਕਰ ਸਕਦੇ ਹਾਂ। ਇੱਕ ਵਾਰੀ ਆਪਾਂ ਯੈਸ ਕਰ ਦਈਏ ਤਾਂ ਮਤਲਬ ਜ਼ਰੂਰ ਕੰਮ ਕਰਕੇ ਰਵਾਂਗੇ। ਦੂਜੀ ਖਾਸ ਗੱਲ ਇੱਕ ਦੇ ਵਿੱਚ ਇਹ ਵੀ ਹੈ ਕਿ ਜਦੋਂ ਅਸੀਂ ਇਹਨਾਂ ਦਾ ਜਿਹੜਾ ਹੈਗਾ ਮੋਰਗੇਜ ਅਪਰੂਵ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਆਮ ਤੌਰ ਤੇ ਬਾਹਰ ਆਪਾਂ ਦੇਖਦੇ ਹਾਂ ਕਿ ਫੀਸਾਂ ਲੈਂਦੇ, ਸਾਡੇ ਵੱਲੋਂ ਕੋਈ ਫੀਸ ਨਹੀਂ ਲਈ ਜਾਂਦੀ। ਤੇ ਇਹ ਜਿਹੜਾ ਆ ਅਪਰੂਵ ਜਿਹੜੀ ਮੋਰਗੇਜ ਹੁੰਦੀ ਕੁਆਲੀਫਾਈਡ ਕਸਟਮਰ ਲਈ, ਵਿਦਆਊਟ ਕਿਸੇ ਕਸਟਮਰ ਨੂੰ ਆਸ ਕੀਤੇ ਬਿਨਾ ਫੀਸ ਆਪਾਂ ਉਹਨਾਂ ਦੀ ਮੋਰਗੇਜ ਅਪਰੂਵ ਕਰ ਦਿੰਦੇ ਹਾਂ
ਜੀ।
ਤੇ ਨਾਲ ਹੀ ਅੱਜ ਦਾ ਰੇਟ ਮੈਂ ਦੱਸ ਦਿੰਦਾ ਆ, ਜਿਹੜਾ ਵਧੀਆ ਰੇਟ ਚੱਲ ਰਿਹਾ ਜੀ, 2.646 ਹੈਗਾ ਆ। ਜੇ ਕਿਸੇ ਨੇ ਪਲਾਨ ਕੀਤਾ ਹੋਇਆ ਘਰ ਲੈਣ ਦਾ ਤਾਂ ਜ਼ਰੂਰ ਮੈਨੂੰ ਕਾਲ ਕਰ ਸਕਦਾ ਜੀ ਅਕਾਲ ਮੋਰਗੇਜ ਤੋਂ। ਪਰਮ ਸਿੰਘ ਭਾਟੀਆ 6479823313 ਥੈਂਕ ਯੂ ਜੀ
6479283313 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 6479283313 ਇਹਨਾਂ ਨੰਬਰ ਹੈ ਪਰਮਜੀਤ ਸਿੰਘ ਭਾਟੀਆ ਦਾ ਇਸ ਨੰਬਰ 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ ਸੋ ਅਗਲੀ ਖਬਰ ਵੱਲ ਆਪਾਂ ਚੱਲਦੇ ਹਾਂ ਕਿ ਇਸ ਸਮੇਂ ਕੈਨੇਡੀਅਨ ਪੈਨਸ਼ਨ ਪਲਾਨ ਦੇ ਉੱਤੇ ਕਾਫੀ ਕਿੰਤੂ ਪਰੰਤੂ ਹੋ ਰਿਹਾ ਹੈ ਕੈਨੇਡੀਅਨ ਪੈਨਸ਼ਨ ਪਲਾਨ ਦੇ ਕੋਲ ਜਿਹੜੇ ਐਕਸਟਰਾ ਫੰਡਸ ਪਏ ਹੁੰਦੇ ਨੇ ਉਹਨਾਂ ਨੂੰ ਕਿੱਥੇ ਇਨਵੈਸਟ ਉਹਨਾਂ ਵੱਲੋਂ ਕੀਤਾ ਜਾਂਦਾ ਹੈ ਕਿਹੜੀ ਸਟਾਕ ਮਾਰਕੀਟ ਦੇ ਵਿੱਚ ਲਾਇਆ ਜਾਂਦਾ ਹੈ ਤਾਂ ਜੋ ਕਿ ਉਹ ਵੀ ਮੈਕਸੀਮਮ ਰਿਟਰਨ ਆਪਣੀ ਲੈ ਸਕਣ ਪਰ ਹੁਣ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ ਕਿ ਕੈਨੇਡੀਅਨ ਪੈਨਸ਼ਨ ਪਲਾਨ ਨੇ ਮੈਕਸੀਮਮ ਆਪਣੇ ਫੰਡਸ ਨੇ ਜਿਹੜੇ ਉਹ ਗਨ ਮੈਨੂਫੈਕਚਰਿੰਗ ਵਾਲੀਆਂ ਕੰਪਨੀਆਂ ਦੇ ਵਿੱਚ ਲਾਏ ਹੋਏ ਨੇ ਗਨ ਅਤੇ ਐਮਨੂਸ਼ਨ ਮੈਨੂਫੈਕਚਰਿੰਗ ਵਾਲੀਆਂ ਕੰਪਨੀਆਂ ਦੇ ਵਿੱਚ ਲਾਏ ਹੋਏ ਨੇ ਜਿਸ ਦੇ ਉੱਤੇ ਬਹੁਤ ਸਾਰੇ ਲੋਕਾਂ ਵੱਲੋਂ ਕਿੰਤੂ ਪਰੰਤੂ ਕੀਤਾ ਜਾ ਰਿਹਾ ਹੈ ਕਿ ਇੱਕ ਪਾਸੇ ਅਸੀਂ ਗਨ ਕੰਟਰੋਲ ਦੀ ਗੱਲ ਕਰ ਰਹੇ ਹਾਂ ਔਰ ਹਥਿਆਰਬੰਦੀ ਦੀ ਗੱਲਬਾਤ ਕਰ ਰਹੇ ਹਾਂ ਕਿ ਗਨ ਦੇ ਉੱਤੇ ਬੈਨ ਹੋਣਾ ਚਾਹੀਦਾ ਹੈ ਔਰ ਗਨਸ ਜਿਹੜੀਆਂ ਲਗਾਤਾਰ ਕਿਤੇ ਨਾ ਕਿਤੇ ਲੋਕਾਂ ਵੱਲੋਂ ਚਲਾ ਕੇ ਬੇਕਸੁਰੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਉਸ ਦੇ ਖਿਲਾਫ਼ ਆਵਾਜ਼ ਉੱਠ ਰਹੀ ਹੈ ਪਰ ਦੂਸਰੇ ਪਾਸੇ ਅਗਰ ਜੇਕਰ ਕੈਨੇਡਾ ਪੈਨਸ਼ਨ ਪਲਾਨਸ ਦੇ ਅਸੀਂ ਦੇਖ ਰਹੇ ਹਾਂ ਕਿ ਇਨਵੈਸਟਮੈਂਟ ਸਭ ਤੋਂ ਵੱਡੀ ਇਨਵੈਸਟਮੈਂਟ ਕੈਨੇਡਾ ਪੈਨਸ਼ਨ ਪਲਾਨ ਨੇ ਗਨਸ ਮੈਨੂਫੈਕਚਰਿੰਗ ਕੰਪਨੀ ਦੇ ਵਿੱਚ ਕੀਤੀ ਹੋਈ ਹੈ 27.8 million ਦੇ ਕਰੀਬ ਅਤੇ ਹਾਲਾਂਕਿ ਜਿਹੜੀਆਂ ਦੂਸਰੀਆਂ ਕੰਪਨੀਆਂ ਨੇ ਬ੍ਰਿਟਿਸ਼ ਕੋਲੰਬੀਆ ਦੀ ਪੈਨਸ਼ਨ ਪਲਾਨ ਆ ਅਤੇ ਹੋਰ ਕਈ ਜਿਹੜੀਆਂ ਪੈਨਸ਼ਨ ਪਲਾਨ ਵਾਲੀਆਂ ਕੰਪਨੀਆਂ ਨੇ ਉਹਨਾਂ ਨੇ ਜਿੱਥੇ ਪਬਲਿਕ ਮਨੀ ਇਨਵੋਲਵ ਹੈ ਗਨਸ ਮੈਨੂਫੈਕਚਰਿੰਗ ਵੱਲੋਂ ਪੈਸੇ ਆਪਣੇ ਕੱਢ ਲਏ ਨੇ ਉੱਥੋਂ ਇਨਵੈਸਟਮੈਂਟ ਆਪਣੀ ਹਟਾ ਲਈ ਹੈ ਹੋਰ ਪਾਸੇ ਆਪਣੀਆਂ ਇਨਵੈਸਟਮੈਂਟਸ ਕੀਤੀਆਂ ਨੇ ਪਰ ਕੈਨੇਡਾ ਪੈਨਸ਼ਨ ਪਲਾਨ ਵੱਲੋਂ ਮੈਕਸੀਮਮ ਪੈਸਾ ਜਿਹੜਾ ਉਹ ਜਿਹੜਾ ਆਪਣਾ ਇਸ ਸਮੇਂ ਜਿਹਨੇ ਸਟਾਕ ਖਰੀਦੇ ਨੇ ਤਾਂ ਉਹ ਗਨਸ ਮੈਨੂਫੈਕਚਰਿੰਗ ਕੰਪਨੀ ਦੇ ਖਰੀਦੇ ਹੋਏ ਨੇ ਸੋ ਇਸਦੇ ਉੱਤੇ ਅੱਜ ਕਾਫੀ ਕਿੰਤੂ ਪਰੰਤੂ ਹੋ ਰਿਹਾ ਹੈ ਕਿ ਕੈਨੇਡਾ ਪੈਨਸ਼ਨ ਪਲਾਨ ਜਿਹੜੀ ਇੱਕ ਪਾਸੇ ਤਾਂ ਪਬਲਿਕ ਰੌਲਾ ਪਾ ਰਹੀ ਹੈ ਕਿ ਗਨ ਮੈਨੂਫੈਕਚਰਿੰਗ ਜਾਂ ਫਿਰ ਗਨਸ ਦੇ ਉੱਤੇ ਕੰਟਰੋਲ ਹੋਣਾ ਚਾਹੀਦਾ ਦੂਸਰੇ ਪਾਸੇ ਕੈਨੇਡਾ ਪੈਨਸ਼ਨ ਪਲਾਨ ਜਿਹੜੀ ਸਾਡਾ ਪਬਲਿਕ ਦਾ ਮਨੀ ਹੈ ਉਸ ਨੂੰ ਹੀ ਇਸ ਇਹਨਾਂ ਕੰਪਨੀਆਂ ਦੇ ਲਈ ਵਰਤ ਰਹੀ ਹੈ ਹਾਂਗਕਾਂਗ ਦੇ ਵਿੱਚੋਂ ਕਾਫੀ ਵਧੀਆ ਅੱਜ ਖਬਰਾਂ ਆ ਰਹੀਆਂ ਨੇ ਹਾਂਗਕਾਂਗ ਦੀ ਲੀਡਰ ਨੇ ਇਹ ਗੱਲ ਮੰਨ ਲਈ ਹੈ ਕਿ ਜਿਹੜਾ ਕਾਨੂੰਨ ਬਣਾਉਣ ਜਾ ਰਹੇ ਸੀਗੇ ਕਿ ਚਾਈਨਾ ਕਿ ਹਾਂਗਕਾਂਗ ਦੇ ਵਿੱਚੋਂ ਕਿਸੇ ਨੂੰ ਵੀ ਐਕਸਟਰਾਡਾਈਟ ਕਰ ਸਕਦੀ ਹੈ ਉਸ ਨੂੰ ਪਹਿਲਾਂ ਸਸਪੈਂਡ ਕੀਤਾ ਸੀ ਪਰ ਹੁਣ ਪੱਕੇ ਤੌਰ ਦੇ ਉੱਤੇ ਉਸ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਹੈ ਔਰ ਕੈਰੀ ਲੈਮ ਨੇ ਇਹ ਐਲਾਨ ਕੀਤਾ ਇਸ ਦੇ ਨਾਲ ਲੱਗਦਾ ਹੈ ਕਿ ਜਿਹੜੇ ਇੰਨੇ ਹਫ਼ਤਿਆਂ ਤੋਂ ਲਗਾਤਾਰ ਪ੍ਰੋਟੈਸਟ ਮਿਲੀਅਨਸ ਆਫ ਲੋਕਾਂ ਵੱਲੋਂ ਹਾਂਗਕਾਂਗ ਦੀਆਂ ਸੜਕਾਂ ਦੇ ਉੱਤੇ ਕੀਤਾ ਗਿਆ ਉਸ ਦੇ ਅੱਗੇ ਚੁੱਕਣਾ ਪਿਆ ਇਸ ਤੋਂ ਪਹਿਲਾਂ ਵੀ ਕੈਰੀ ਲੈਮ ਦੀ ਇੱਕ ਵੀਡੀਓ ਲੀਕ ਹੋਈ ਸੀ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਰਿਜ਼ਾਈਨ ਲਿਖਣ ਦੀ ਗੱਲ ਕੀਤੀ ਸੀ ਪਰ ਉਸ ਤੋਂ ਬਾਅਦ ਉਹਨਾਂ ਨੇ ਸ਼੍ਰੇਆਮ ਇਸ ਤੋਂ ਯੂ ਟਰਨ ਮਾਰੀ ਸੀ ਪਰ ਅੱਜ ਇਹ ਇੱਕ ਵੱਡੀ ਰਾਹਤ ਇਸ ਸਮੇਂ ਹਾਂਗਕਾਂਗ ਦੇ ਲੋਕਾਂ ਨੂੰ ਮਿਲ ਰਹੀ ਹੈ ਕਿ ਐਕਸਟਰਾਡਾਈਟ ਵਾਲਾ ਬਿੱਲ ਜੋ ਲੈ ਕੇ ਆ ਰਹੇ ਸਨ ਔਰ ਉਸ ਨੂੰ ਬਿਲਕੁਲ ਪੱਕੇ ਤੌਰ ਦੇ ਉੱਤੇ ਵਿਦਡਰਾ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਦੂਸਰੇ ਪਾਸੇ ਚਾਈਨਾ ਵੀ ਬਿਲਕੁਲ ਆਪਣੀਆਂ ਫੌਜਾਂ ਬਾਰਡਰ ਦੇ ਉੱਤੇ ਤਿਆਰ ਕਰਕੇ ਖੜ੍ਹੇ ਸਨ ਕਿ ਕਿਸੇ ਵੀ ਸਮੇਂ ਕਿਉਂਕਿ ਬੀਤੇ ਕੁਝ ਦਿਨਾਂ ਤੋਂ ਜਿਹੜਾ ਪ੍ਰੋਟੈਸਟ ਸੀਗਾ ਥੋੜ੍ਹਾ ਜਿਹਾ ਵਾਇਲੈਂਟ ਹੋ ਰਿਹਾ ਸੀਗਾ ਲੋਕਾਂ ਵੱਲੋਂ ਗੈਸ ਬੰਬ ਵੀ ਸੁੱਟੇ ਜਾ ਰਹੇ ਸਨ ਪਹਿਲਾਂ ਏਅਰਪੋਰਟ ਦੇ ਉੱਤੇ ਫਿਰ ਹੋਰ ਸਬਵੇ ਵਗੈਰਾ ਦੇ ਉੱਤੇ ਲੋਕਾਂ ਵੱਲੋਂ ਕਬਜ਼ੇ ਆ ਜਿਹੜੇ ਉਹ ਕੀਤੇ ਗਏ ਅਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਵੀ ਗੋਲੀ ਚਲਾਈ ਗਈ ਅਤੇ ਨਾਲ ਦੀ ਨਾਲ ਅਥਰੂ ਗੈਸ ਅਤੇ ਪਾਣੀ ਦੀਆਂ ਵਿਛਾੜਾਂ ਤੋਂ ਉਹ ਆਮ ਗੱਲ ਸੀਗੀ ਇਸ ਨੂੰ ਪ੍ਰੋਟੈਸਟਰਸ ਨੂੰ ਰੋਕਣ ਦੇ ਲਈ ਪਰ ਹੁਣ ਜਿਹੜੀ ਫਾਈਨਲ ਖਬਰ ਉੱਥੋਂ ਆ ਰਹੀ ਹੈ ਉਹਦੇ 'ਚ ਇਹ ਹੈ ਕਿ ਲੈਰੀ ਕੈਮ ਨੇ ਐਲਾਨ ਕਰ ਦਿੱਤਾ ਕੈਰੀ ਲੈਮ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਕਿ ਐਕਸਟਰਾਡਾਈਟ ਵਾਲਾ ਵੇਲਾ ਪੱਕੇ ਦੌਰ ਦੇ ਉੱਤੇ ਅਸੀਂ ਉਸ ਨੂੰ ਵਿਦਡਰਾ ਕਰਾਂਗੇ ਔਰ ਇਸ ਤੋਂ ਬਾਅਦ ਹੁਣ ਪਬਲਿਕਸ ਦੇ ਵਿੱਚ ਆਊਟਕ੍ਰਾਈ ਹੈ ਕਿ ਪਬਲਿਕ ਹਾਲੇ ਵੀ ਪ੍ਰੋਟੈਸਟ ਦੇ ਵਿੱਚ ਕਰ ਰਹੀ ਹੈ ਕਿ ਪੁਲਿਸ ਵੱਲੋਂ ਜੋ ਧੱਕਾਸ਼ਾਹੀ ਕੀਤੀ ਗਈ ਹੈ ਇਹ ਹਾਂਗਕਾਂਗ ਦੇ ਵਿੱਚ ਨਹੀਂ ਚਾਹੀਦੀ ਔਰ ਇਹਦਾ ਇਸ਼ਾਰਾ ਡੋਨਲਡ ਟਰੰਪ ਵੱਲੋਂ ਵੀ ਇੱਕ ਟਵੀਟ ਰਾਹੀਂ ਪਹਿਲਾਂ ਕੀਤਾ ਗਿਆ ਸੀ ਕਿ ਅਗਰ ਹਾਂਗਕਾਂਗ ਦੀ ਸਿਚੁਏਸ਼ਨ ਨੂੰ ਚਾਈਨਾ ਪੀਸਫੁਲੀ ਨਿਬੇੜ ਲੈਂਦਾ ਹੈ ਤਾਂ ਫਿਰ ਸਾਡੀਆਂ ਜਿਹੜੀਆਂ ਟ੍ਰੇਡਸ ਨੇ ਉਹ ਬੈਟਰ ਹੋ ਸਕਦੇ ਨੇ ਸੋ ਕਿਤੇ ਨਾ ਕਿਤੇ ਅਮੈਰੀਕਾ ਵੀ ਹਾਂਗਕਾਂਗ ਦੀ ਸਪੋਰਟ ਕਰਦਾ ਨਜ਼ਰ ਆ ਰਿਹਾ ਸੀ ਅਤੇ ਅਗਰ ਚਾਈਨਾ ਦੀਆਂ ਫੌਜਾਂ ਹਾਂਗਕਾਂਗ 'ਚ ਜਾਂਦੀਆਂ ਤਾਂ ਅਮੈਰੀਕਾ ਅਵਸ਼ ਹੀ ਹਾਂਗਕਾਂਗ ਦੇ ਨਾਲ ਖੜਨਾ ਸੀ ਸੋ ਬਹੁਤ ਸਾਰੀਆਂ ਇਸ ਦੇ ਉੱਤੇ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਨੇ ਕਿ ਪਹਿਲਾਂ ਇੰਡੀਆ ਅਤੇ ਪਾਕਿਸਤਾਨ ਦੇ ਵਿੱਚ ਲੜਾਈ ਵਾਲਾ ਮਾਹੌਲ ਅਤੇ ਫਿਰ ਹਾਂਗਕਾਂਗ ਅਤੇ ਚਾਈਨਾ ਦੇ ਵਿੱਚ ਇਹ ਸਾਰਾ ਮਾਹੌਲ ਔਰ ਗੱਲ ਇਹ ਬਾਹਰ ਨਿਕਲ ਕੇ ਆਉਂਦੀ ਸੀ ਦੁਨੀਆ ਦੇ ਸਾਹਮਣੇ ਇਸ ਸਮੇਂ ਸਭ ਤੋਂ ਵੱਡਾ ਮਸਲਾ ਚਾਈਨਾ ਅਤੇ ਹਾਂਗਕਾਂਗ ਦਾ ਜਿਹੜਾ ਉਹ ਪੀਸਫੁਲੀ ਸਮਝੌਤਾ ਜਾਂ ਫਿਰ ਉੱਥੇ ਕੀ ਹੁੰਦਾ ਉਸ ਦੇ ਉੱਤੇ ਨਜ਼ਰਾਂ ਟਿੱਕੀਆਂ ਹੋਈਆਂ ਸਨ ਕਿ ਚਾਈਨਾ ਕਿਸ ਤਰ੍ਹਾਂ ਨਜਿੱਠਦਾ ਹੈ ਹਾਂਗਕਾਂਗ ਦੇ ਨਾਲ। ਉਸ ਤੋਂ ਬਾਅਦ ਫਿਰ ਪਾਕਿਸਤਾਨ ਅਤੇ ਇੰਡੀਆ ਦੇ ਵੱਲ ਨਜ਼ਰ ਜਾਵੇਗੀ। ਇਹ ਸਾਰੇ ਤਾਂ ਬੈਠੇ ਇੱਥੋਂ ਹੀ ਤੁਣਕੇ ਤਾਂ ਇੱਧਰੋਂ ਹੀ ਵੱਜਦੇ ਨੇ ਸਾਰੇ। ਸੋ ਪਹਿਲਾਂ ਮਸਲਾ ਸਭ ਤੋਂ ਵੱਡਾ ਸੀਗਾ ਚਾਈਨਾ ਅਤੇ ਹਾਂਗਕਾਂਗ ਦਾ ਸੁਲਝਾਉਣ ਦੇ ਲਈ, ਔਰ ਹੁਣ ਚਾਈਨਾ ਨੇ ਕੁਛ ਢਿੱਲ ਦਿੱਤੀ ਹੈ ਅਤੇ ਹਾਂਗਕਾਂਗ ਨੇ ਆਪਣਾ ਇਹ ਐਲਾਨ ਕਰ ਦਿੱਤਾ ਕਿ ਅਸੀਂ ਇਸ ਬਿੱਲ ਨੂੰ ਵਾਪਸ ਲੈਂਦੇ ਹਾਂ। ਉਸ ਦੇ ਨਾਲ ਹਾਂਗਕਾਂਗ ਦੇ ਵਿੱਚ ਮੁੜ ਜਿਹੜੀ ਸ਼ਾਂਤੀ ਅਤੇ ਮੁੜ ਫਿਰ ਇਸ ਸਮੇਂ ਸਟਾਕ ਮਾਰਕੀਟ ਵੀ ਕਾਫੀ ਅੱਪ ਗਈ ਹੈ ਇਸ ਐਲਾਨ ਤੋਂ ਬਾਅਦ ਕਿ ਮੁੜ ਜਿਹੜੀ ਹੈ ਜਨਜੀਵਨ ਉੱਥੇ ਆਮ ਵਰਗਾ ਹੋਣ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਕਿ ਕੋਈ ਹੋਰ ਮਸਲਾ ਨਹੀਂ ਖੜ੍ਹਾ ਹੋ ਰਿਹਾ, ਪਰ ਇਹ ਵੱਡਾ ਐਲਾਨ ਹਾਂਗਕਾਂਗ ਨੇ ਕਰ ਦਿੱਤਾ ਹੈ। ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਕੁਝ ਰਿਕਾਰਡਡ ਸੰਦੇਸ਼ ਲਵਾਂਗਾ, ਉਸ ਤੋਂ ਬਾਅਦ ਵਾਪਸ ਪਰਤਦੇ ਹਾਂ, ਕੁਝ ਹੋਰ ਇੱਥੋਂ ਦੀਆਂ ਖਬਰਾਂ ਨੇ ਜਿਹੜੀਆਂ ਉਹਨਾਂ ਦੇ ਉੱਤੇ ਨਜ਼ਰ ਮਾਰਦੇ ਰਹਾਂਗੇ। ਯੂਕੇ ਟਰੱਕ ਟ੍ਰੇਨਿੰਗ ਸੈਂਟਰ ਇੱਕ ਮਿਨਿਸਟਰੀ ਅਪਰੂਵਡ ਪ੍ਰਾਈਵੇਟ ਕੈਰੀਅਰ ਕਾਲਜ ਹੈ ਜੋ ਪਿਛਲੇ ਲੰਬੇ ਸਮੇਂ ਤੋਂ ਮਿਸਾਗਾ ਵਿੱਚ ਆਟੋਮੈਟਿਕ ਅਤੇ ਮੈਨੂਅਲ ਟਰੱਕਸ ਦੀ ਟ੍ਰੇਨਿੰਗ ਦਿੰਦੇ ਆ ਰਹੇ ਹਨ। 17 ਸਾਲ ਦਾ ਤਜਰਬਾ, 1-to-1 ਟ੍ਰੇਨਿੰਗ, ਓਪਨ 7 ਡੇਜ਼, ਗੇਅਰਾਂ ਵਾਲੇ ਟਰੱਕਾਂ ਦਾ ਸਪੈਸ਼ਲ ਇੰਤਜ਼ਾਮ। AZ ਅਤੇ DZ ਲਾਇਸੈਂਸ ਲੈਣ ਵਾਲੇ ਚਾਹਵਾਨ ਅੱਜ ਹੀ ਸੰਪਰਕ ਕਰਨ ਕੁਲਦੀਪ ਸਿੰਘ ਗਰੇਵਾਲ 647-894-8590 6478948590।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1-1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਸਕਿਉਰਿਟੀ ਗਾਰਡ ਦੀ ਜੌਬ ਲਈ ਟ੍ਰੇਨਿੰਗ ਅਤੇ ਲਾਇਸੈਂਸ ਲੈਣਾ ਜ਼ਰੂਰੀ ਹੈ ਜੋ ਕਿ ਤੁਹਾਨੂੰ ਸਿਰਫ $199 ਵਿੱਚ ਦਵਾਉਣਗੇ। ਕੁਲਵਿੰਦਰ ਵਾਸੀ ਜਾਂ ਰਾਜੀਵ ਖੰਨਾ 647-710-7760 6477107760। ਹੁਣ ਦੋ ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ, ਸਕਾਰਬੋ ਵਿੱਚ 1085 ਬਲੈਮੀ ਰੋਡ ਨਾਰਥ ਯੂਨਿਟ 210 ਅਤੇ ਪਹਿਲੀ ਲੋਕੇਸ਼ਨ ਡਿਕਸੀ ਗੁਰੂ ਘਰ ਦੇ ਨਾਲ 1332 ਖਾਲਸਾ ਡਰਾਈਵ ਯੂਨਿਟ ਨੰਬਰ 3 ਤੋਂ। ਕਾਲ ਕਰੋ 647-710-7760।
ਅਮਨ ਟਰੈਵਲ, ਦੇਸ਼ ਵਿਦੇਸ਼ ਜਾਣ ਸਮੇਂ ਸਸਤੀਆਂ ਹਵਾਈ ਟਿਕਟਾਂ ਅਤੇ ਭਰੋਸੇਮੰਦ ਸਰਵਿਸ ਲੈਣ ਲਈ ਕਾਲ ਕਰੋ ਗੌਰਵ ਗੁਪਤਾ ਜੀ ਨੂੰ 905-796-3535। ਜੇਕਰ ਤੁਹਾਨੂੰ ਕੋਈ ਐਮਰਜੈਂਸੀ ਹੈ ਤਾਂ ਇਹਨਾਂ ਕੋਲ ਲਾਸਟ ਮਿੰਟ ਡੀਲ ਵੀ ਅਵੇਲੇਬਲ ਹਨ। ਦਿੱਲੀ ਅਤੇ ਅੰਮ੍ਰਿਤਸਰ ਲਈ ਸਪੈਸ਼ਲ ਫੇਅਰ, ਕਾਲ ਕਰੋ 905-796-3535 ਜਾਂ ਪਹੁੰਚੋ 218 ਕਿੰਗ ਨੋਲ ਡਰਾਈਵ, ਬ੍ਰੈਂਪਟਨ।
ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਲੈ ਕੇ ਆਏ ਹਨ ਗ੍ਰੈਂਡ ਓਪਨਿੰਗ ਸਪੈਸ਼ਲ ਆਫਰ।
ਕਿਸੇ ਵੀ ਤਰ੍ਹਾਂ ਦੀ ਟਰੱਕ ਰਿਪੇਅਰ, ਟਰੱਕ ਟਾਇਰ, ਆਇਲ ਚੇਂਜ, ਬ੍ਰੇਕ ਐਡਜਸਟਮੈਂਟ ਅਤੇ ਏਸੀ ਦਾ ਕੋਈ ਵੀ ਕੰਮ ਕਰਾਉਣਾ ਹੋਵੇ
ਤੇ ਨਾਲ ਹੀ ਨਾਲ ਜੇ ਕਿਸੇ ਨੂੰ ਬੌਬਟੇਲ ਪਾਰਕਿੰਗ ਦੀ ਲੋੜ ਹੈ ਤਾਂ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਇਹਨਾਂ ਕੋਲ ਥਾਂ ਰੈਂਟ ਵਾਸਤੇ ਮੌਜੂਦ ਹੈ।
ਸਵੇਰ ਦੇ 7 ਤੋਂ ਰਾਤ ਦੇ 10 ਵਜੇ ਤੱਕ ਕੰਮ ਕਰਦੇ ਹਨ ਅਤੇ ਹਫ਼ਤੇ ਦੇ 7 ਦਿਨ ਖੁੱਲੇ ਹਨ।
ਜੇ ਤੁਸੀਂ ਟਰੱਕ ਰਿਪੇਅਰ ਦਾ ਖਰਚਾ ਇੱਕੋ ਵਾਰੀ ਪੇ ਨਹੀਂ ਕਰ ਸਕਦੇ ਤਾਂ ਇਹ ਤੁਹਾਡੀ ਪੇਮੈਂਟ ਸਮਾਲ ਇੰਸਟਾਲਮੈਂਟ ਵਿੱਚ ਵੀ ਐਕਸੈਪਟ ਕਰਦੇ ਹਨ।
ਡੀਲ ਅਤੇ ਐਡਵਾਂਸ ਦੇ ਨੇੜੇ ਹਨ, ਅੱਜ ਹੀ ਪਹੁੰਚੋ 3 ਐਲਫਰਟ ਕਿਊਨ ਬੁਲੇਵਾਰਡ ਯੂਨਿਟ 1
ਜਾਂ ਫਿਰ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 905-790-1221।
ਫੈਡਰਲ ਕੋਰਟ ਆਫ ਅਪੀਲ ਦੇ ਸਾਹਮਣੇ ਇੱਕ ਅੱਜ ਬੜਾ ਵੱਡਾ ਮਸਲਾ ਜਿਹੜਾ ਉਸਦਾ ਫੈਸਲਾ ਫੈਡਰਲ ਕੋਰਟ ਆਫ ਅਪੀਲ ਵੱਲੋਂ ਕੀਤਾ ਜਾਣਾ ਹੈ। ਸੋ ਜਿਹੜੀ ਪਾਈਪਲਾਈਨ ਹੈ ਅਲਬਰਟਾ ਆਇਲ ਪੈਚ ਤੋਂ ਲੈ ਕੇ BC ਕੋਸਟ ਤੱਕ, BC ਬ੍ਰਿਟਿਸ਼ ਕੋਲੰਬੀਆ ਦੇ ਤੱਟ ਤੱਕ, ਉਹਦੇ 'ਤੇ ਅੱਜ ਇਹਨਾਂ ਨੇ ਫੈਸਲਾ ਕਰਨਾ। 2 ਵਜੇ ਫੈਸਲਾ ਸੁਣਾ ਦਿੱਤਾ ਜਾਵੇਗਾ ਕਿ ਜੋ ਲਿਬਰਲ ਸਰਕਾਰ ਵੱਲੋਂ ਇਹਦੀ ਟਰਾਂਸ ਮਾਊਂਟਨ ਪਾਈਪਲਾਈਨ ਦੀ ਮਨਜ਼ੂਰੀ ਦਿੱਤੀ ਗਈ ਹੈ, ਉਸ ਦੇ ਵਿੱਚ ਜੋ ਇਨਵਾਇਰਮੈਂਟਲ ਗਰੁੱਪਸ ਹਨ ਉਹਨਾਂ ਵੱਲੋਂ ਕਰੈਕਸ਼ਨ ਕਰਕੇ ਜਾਂ ਉਹਨਾਂ ਵੱਲੋਂ ਜੋ ਪ੍ਰੋਟੈਸਟ ਕੀਤਾ ਜਾ ਰਿਹਾ ਸੀ, ਵਿਰੋਧ ਕੀਤਾ ਜਾ ਰਿਹਾ ਸੀਗਾ, ਫੈਡਰਲ ਗਵਰਨਮੈਂਟ ਦਾ ਕਹਿਣਾ ਹੈ ਕਿ ਅਸੀਂ ਉਹਨਾਂ ਨੂੰ ਦਰੁਸਤ ਕਰਕੇ ਵਾਪਸ ਫਿਰ ਅਪਰੂਵ ਕੀਤਾ ਹੈ, ਪਰ ਇਹ ਮਸਲਾ ਹਾਲੇ ਵੀ ਕੋਰਟ ਦੇ ਵਿੱਚ ਹੈ। ਅੱਜ 2 ਵਜੇ ਫੈਡਰਲ ਕੋਰਟ ਆਫ ਅਪੀਲ ਇਸ ਦੇ ਉੱਤੇ ਆਪਣਾ ਫੈਸਲਾ ਸੁਣਾ ਦੇਵੇਗੀ। ਇਹ ਅਲਬਰਟਾ ਦੀ ਇਕੋਨਮੀ ਦੇ ਉੱਤੇ ਵੱਡਾ ਅਸਰ ਪਾਉਣ ਜਾ ਰਹੀ ਹੈ ਇਹ ਪਾਈਪਲਾਈਨ, ਪਰ ਇਹਦੇ ਪਹਿਲਾਂ ਵੀ ਦੋ ਵਾਰ ਇਹ ਅਪਰੂਵ ਹੋ ਚੁੱਕੀ ਹੈ ਪਰ ਫਿਰ ਕੋਰਟ ਦੇ ਵੱਲੋਂ ਇਸ ਨੂੰ ਰੱਦ ਕਰ ਦਿੱਤਾ ਜਾਂਦਾ ਰਿਹਾ। ਲੈਟ ਸੀ ਕਿ ਅੱਜ 2 ਵਜੇ ਕੀ ਫੈਸਲਾ ਫੈਡਰਲ ਕੋਰਟ ਆਫ ਅਪੀਲ ਸੁਣਾਉਂਦੀ ਹੈ, ਕੀ ਚੇਂਜਸ ਹੋਰ ਕਰਨ ਦੇ ਲਈ ਕੀ ਰਿਕਮੈਂਡੇਸ਼ਨ ਕਰਦੀ ਹੈ ਕਿ ਕੀ ਇਹ ਪਾਈਪਲਾਈਨ ਵਿਲ ਗੋ ਹੈਡ ਔਰ ਨਾਟ। ਕੈਨੇਡਾ ਦੀ ਆਰਥਿਕਤਾ ਦੇ ਨਾਲ ਇਹ ਜੁੜਿਆ ਇੱਕ ਵੱਡਾ ਮੁੱਦਾ ਹੈ ਜਿਹੜਾ ਅੱਜ ਫੈਡਰਲ ਕੋਰਟ ਆਫ ਅਪੀਲ ਦੇ ਵਿੱਚ ਜਿਸਦਾ 2 ਵਜੇ ਦੇ ਕਰੀਬ ਫੈਸਲਾ ਸੁਣਾਇਆ ਜਾਣਾ। ਡਾਕਟਰ ਮਤਵਿੰਦਰ ਫੁੱਲ ਜੀ ਨੇ ਮੇਰੇ ਨਾਲ ਇਸ ਸਮੇਂ ਔਰ ਡਾਕਟਰ ਮਤਵਿੰਦਰ ਫੁੱਲ ਜੀ ਨਾਲ ਕੁਛ ਗੱਲਾਂ ਬਾਤਾਂ ਕਰ ਰਹੇ ਹਾਂ, ਉਸ ਤੋਂ ਬਾਅਦ ਫਿਰ ਵਾਪਸ ਪਰਤਦੇ ਹਾਂ ਕੁਛ ਗੱਲਾਂ ਬਾਤਾਂ। ਜੋ ਹੁਰੇਕੇਨ ਡੋਰੀਅਨ ਆਇਆ ਉਸ ਨੇ ਜੋ ਤਬਾਹੀ ਮਚਾਈ ਹੈ ਅਮੈਰੀਕਾ ਦੀਆਂ ਉਹਦੀਆਂ ਗੱਲਾਂ ਬਾਤਾਂ ਹੋਣਗੀਆਂ, ਅਤੇ ਇਸ ਤੋਂ ਇਲਾਵਾ ਕੁਝ ਇੱਕ ਬ੍ਰਿਟਿਸ਼ ਗਵਰਨਮੈਂਟ ਇਸ ਸਮੇਂ ਬੁਰੀ ਤਰ੍ਹਾਂ ਫਸੀ ਹੋਈ ਹੈ ਉਹਦਾ ਵੀ ਡਿਟੇਲ ਥੋੜ੍ਹਾ ਜਿਹਾ ਤੁਹਾਡੇ ਨਾਲ ਸਾਂਝਾ ਕਰਾਂਗਾ। ਉਸ ਤੋਂ ਬਾਅਦ ਸੁਸ਼ੀਲ ਦੋਸਾਂਝ ਜੀ ਅਤੇ ਨਾਲ ਦੀ ਨਾਲ ਫਿਰ ਗੁਰਸ਼ਰਨ ਬੌਬੀ ਸਿੱਧੂ ਜੀ ਉਹਨਾਂ ਦਾ ਵੀ ਟੈਕਸਟ ਮੈਸੇਜ ਆਇਆ ਕਿ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਕਿਹੜੀ ਪਾਰਟੀ ਕੀ ਕਿੰਨੀਆਂ ਕਿੰਨੀਆਂ ਸੀਟਾਂ ਲੈ ਕੇ ਜਾ ਸਕਦੀ ਹੈ ਉਹਦੇ 'ਚ ਮੈਂ ਵੀ ਸ਼ਾਮਿਲ ਹੋਣਾ ਚਾਹੁੰਦਾ। ਸੋ ਗੁਰਸ਼ਰਨ ਬੌਬੀ ਸਿੱਧੂ ਜੀ ਵੀ ਉਸ ਅਨੈਲਿਸਿਸ ਦੇ ਵਿੱਚ ਸ਼ਾਮਿਲ ਹੋਣਗੇ ਕਿ ਇਸ ਸਮੇਂ ਕੀ ਲੇਟੈਸਟ ਸਿਆਸੀ ਸਥਿਤੀ ਕੀ ਹੈ ਕੈਨੇਡਾ ਦੇ ਵਿੱਚ। ਪਰ ਇਸ ਸਮੇਂ ਡਾਕਟਰ ਮਤਵਿੰਦਰ ਫੁੱਲ ਜੀ ਨੇ ਮੇਰਾ ਡਾਕਟਰ ਸਾਹਿਬ ਜੀ ਆਏ ਨੂੰ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਜਗਦੀਸ਼ ਜੀ ਅਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ
ਜੀ। ਥੈਂਕ ਯੂ। ਔਰ ਡਾਕਟਰ ਸਾਹਿਬ ਕੀ ਅੱਜ ਗੱਲਾਂ ਬਾਤਾਂ ਕਰੀਏ?
ਅੱਜ ਜੇ ਅਸੀਂ ਕਰੀਏ ਤੇ ਤ੍ਰਿਫਲਾ ਬਾਰੇ ਕਰ ਲੈਂਦੇ ਹਾਂ। ਤ੍ਰਿਫਲਾ ਲੋਕਾਂ ਨੂੰ ਪਤਾ ਤਾਂ ਹੈ, ਤੁਹਾਨੂੰ ਵੀ ਕਾਫੀ ਕੁਛ ਇਸ ਬਾਰੇ ਜਾਣਕਾਰੀ ਹੈਗੀ ਹੈ ਮੈਨੂੰ ਪਤਾ। ਜੇ ਅਸੀਂ ਤ੍ਰਿਫਲਾ ਦੀ ਗੱਲ ਕਰੀਏ, ਦੇ ਆਰ ਲੋਟ ਮੈਨੀ ਨੋਸ਼ਨਸ ਕਿ ਤ੍ਰਿਫਲਾ ਕਿੱਦਾਂ ਕਿੱਦਾਂ ਬਣਾਇਆ ਜਾਂਦਾ। ਜਿਹੜਾ ਸ਼ਾਸਤਰਾਂ ਵਿੱਚ ਪਾਇਆ ਜਾਂਦਾ ਤ੍ਰਿਫਲਾ ਉਹ ਤੇ ਇਕੁਅਲ ਪਾਰਟਸ ਵਿੱਚ ਆ, ਥ੍ਰੀ ਇਕੁਅਲ ਪਾਰਟਸ। ਸਾਡੇ ਕੋਲ ਤ੍ਰਿਫਲਾ ਆਉਂਦਾ ਜਿੱਦਾਂ ਲੋਕੀ ਲੈ ਕੇ ਆਉਂਦੇ ਆ ਜੀ ਤ੍ਰਿਫਲਾ ਅਸੀਂ ਬਣਾਇਆ ਹਰੜ ਬੇੜਾ ਤੇ ਆਮਲਾ, ਅਸੀਂ 300 ਗ੍ਰਾਮ ਉਹ ਲਿਆ, 200 ਗ੍ਰਾਮ ਆ ਲਿਆ ਤੇ 100 ਗ੍ਰਾਮ ਆ ਲਿਆ। ਬਟ ਜਿਹੜਾ ਸ਼ਾਸਤਰਾਂ ਦੇ ਵਿੱਚ ਆ ਉਹ ਇਕੁਅਲ ਪਾਰਟਸ ਵਿੱਚ ਹੀ ਪਾਇਆ ਜਾਂਦਾ ਹੈ। ਬਾਕੀ ਆਪਣੇ ਆਪਣੇ ਫਾਰਮੂਲੇ ਜਿਹਨੇ ਬਣਾਏ ਹੋਏ ਉਹ ਅਕੋਰਡਿੰਗਲੀ।
ਤ੍ਰਿਫਲਾ ਦੇ ਵਿੱਚ ਜਿਹੜੇ ਮੇਨ 3 ਇਨਗਰੀਡੀਐਂਟਸ ਨੇ ਉਹ ਇਹੀ ਹੁੰਦੇ ਨੇ ਜਾਂ ਇਹਦੇ ਚ ਕੋਈ ਹੋਰ ਵੀ ਐਡ ਜਾਂ ਫਿਰ ਇਸ ਤੋਂ ਘੱਟ ਜਾਂ ਵੱਧ ਵੀ ਕੀਤੇ ਜਾ ਸਕਦੇ ਨੇ?
ਨਹੀਂ, ਇਕੁਅਲ ਪਾਰਟ ਹੀ ਹੁੰਦੇ ਹਰੜ ਬਿਹੇੜਾ ਤੇ ਆਮਲਾ।
ਹਰੜ ਬਿਹੇੜਾ ਤੇ ਆਮਲਾ ਇਹਦੇ ਤਿੰਨਾਂ ਦੇ ਇਕੁਅਲ ਪਾਰਟਸ
ਹੁੰਦੇ ਆ।
ਜਿਵੇਂ ਕੜਾਹ ਪ੍ਰਸ਼ਾਦ ਦੇ ਵਿੱਚ ਕੇ ਆਟਾ ਸ਼ੂਗਰ ਜਦੋਂ ਇੱਕੋ ਜਿਹੀ ਪਾਈ ਜਾਂਦੀ ਹੈ ਤੇ ਫਿਰ ਵਧੀਆ ਬਣਦਾ, ਐਵੇਂ ਜਦੋਂ ਇਕੁਅਲ ਪਾਰਟਸ ਦੇ ਵਿੱਚ ਪਾਏ ਜਾਂਦੇ ਆ ਤੇ ਫਿਰ ਵਧੀਆ ਤ੍ਰਿਫਲਾ ਬਣਦਾ।
ਹਾਂ, ਫਿਰ ਵਧੀਆ ਤ੍ਰਿਫਲਾ ਬਣਦਾ। ਸਾਡੇ 3 ਦੋਸ਼ ਹੁੰਦੇ, ਵਾਤ ਪਿੱਤ ਤੇ ਕਫ। ਜਦੋਂ ਇਕੁਅਲ ਪਾਰਟਸ ਦੇ ਵਿੱਚ ਆ ਤੇ ਇਹ ਤ੍ਰਿਦੋਸ਼ ਨਾਸ਼ਕ ਹੈ। ਅਸੀਂ ਜਿੱਦਾਂ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਤੇ ਅਸੀਂ ਅੱਖਾਂ ਬੰਦ ਕਰਕੇ ਇਹਨੂੰ ਦੇ ਸਕਦੇ ਹਾਂ। ਸਾਨੂੰ ਪਤਾ ਕਿ
ਕਿਹੜੇ ਕਿਹੜੇ ਦੋਸ਼ ਦਾ ਮਤਲਬ ਆਪਣੇ ਕੋਈ ਬਿਮਾਰੀ ਜਾਂ ਪ੍ਰੋਬਲਮ
ਅਸੀਂ ਕਹਿ ਲਈਏ, ਅਸੀਂ ਕਹਿ ਲਓ ਇੰਬੈਲੈਂਸ ਹਿਊਮਰਸ ਇਨ ਆ ਬੋਡੀ, ਹਿਊਮਰਸ ਇਨ ਆ ਬੋਡੀ।
ਹਾਂ,
ਤੇ ਆ 3 ਜਿਹੜੇ ਹੁੰਦੇ ਇਹਨੂੰ ਅਸੀਂ ਬੈਲੈਂਸ ਕਰ ਦਈਏ ਵਾਤ ਪਿੱਤ ਕਫ ਨੂੰ, ਸਾਡੀ ਬਿਮਾਰੀ ਤਕਰੀਬਨ ਹਟ ਜਾਂਦੀ ਹੁੰਦੀ ਹੈ। ਠੀਕ ਹੈ, ਇਹੀ ਇੰਬੈਲੈਂਸ ਹੋਇਆ ਹੁੰਦਾ ਤੇ ਬਿਮਾਰੀ ਆ ਜਾਂਦੀ ਹੈ। ਤੇ ਜਦੋਂ ਵੀ ਅਸੀਂ ਸਾਨੂੰ ਕਈ ਵਾਰੀ ਸਮਝ ਨਹੀਂ ਆਉਂਦੀ ਇਹਨੂੰ ਵਾਤ ਆ ਪਿੱਤ ਆ ਕਿ ਕਫ ਆ, ਕਿਹੜਾ ਦੋਸ਼ ਹੈਗਾ, ਫਿਰ ਉਹ ਚ ਅਸੀਂ ਅੱਖਾਂ ਬੰਦ ਕਰਕੇ ਤ੍ਰਿਫਲਾ ਦੇ ਸਕਦੇ ਤੇ ਸਾਰੇ ਦੋਸ਼ ਉਹਦੇ ਵਿੱਚ ਆਪਣੇ ਆਪ ਹੀ ਨਾਰਮਲੀ ਠੀਕ ਹੋ ਜਾਂਦਾ।
ਮੇਰੀ ਇੱਕ ਸਮੱਸਿਆ ਸੀਗੀ, ਮੂੰਹ ਪੱਕਦਾ ਰਿਹਾ ਸੀਗਾ, ਅੰਦਰੋਂ ਮੂੰਹ ਪੱਕ ਜਾਂਦਾ ਸੀਗਾ, ਉਹਦੇ ਲਈ ਵੀ ਮੈਨੂੰ ਰਿਕਮੈਂਡ ਕੀਤਾ ਗਿਆ ਸੀਗਾ ਕਿ ਤ੍ਰਿਫਲਾ ਦੇ ਲਈ ਸਭ ਤੋਂ ਬੈਸਟ ਹੋ ਸਕਦਾ, ਔਰ ਇਸ ਨੇ ਕੰਮ ਵੀ ਕੀਤਾ ਆ। ਸੋ ਜਿਹੜਾ ਮੂੰਹ ਦਾ ਪੱਕਣਾ ਦਾ ਮਤਲਬ ਤੁਹਾਡੇ ਮਿਹਦੇ ਚ ਕੋਈ ਪ੍ਰੋਬਲਮ ਹੈ?
ਹਾਂਜੀ, ਇਹ ਸਾਡੇ ਜਿੱਦਾਂ ਕੋਲੈਸਟ੍ਰੋਲ ਵੀ ਲੋਅਰ ਕਰਦਾ ਤੇ ਡਾਈਜੈਸ਼ਨ ਵਾਸਤੇ ਵੀ ਬਹੁਤ ਅੱਛਾ ਆ, ਇਮਿਊਨ ਸਿਸਟਮ ਨੂੰ ਵਧਾਉਣ ਵਾਸਤੇ। ਤੇ ਤ੍ਰਿਫਲਾ ਜਿਸ ਚ ਤੁਹਾਨੂੰ ਆਮਲਾ ਪਤਾ, ਇਸ ਚ ਵਿਟਾਮਿਨ ਸੀ ਹੈਗਾ, ਵਿਟਾਮਿਨ ਸੀ ਬਹੁਤ ਅੱਛਾ ਕੰਮ ਕਰਦਾ ਹੁੰਦਾ ਮੂੰਹ ਦੇ ਛਾਲਿਆਂ ਵਾਸਤੇ
ਜੀ।
ਹਾਂ, ਤੇ ਰਿਪੇਅਰ ਕਰਦਾ ਜਿਹੜਾ ਗਰੋਥ ਐਂਡ ਰਿਪੇਅਰ ਸਾਰਾ ਕੁਛ ਹੈ ਨਾ, ਕੋਲੇਜਨ ਬਣਾਉਂਦਾ ਸਾਰਾ ਕੁਛ, ਜਿਹੜੇ ਸੈੱਲ ਰਿਕੁਆਇਰ ਕਰਦੇ ਮਸਲ ਲਿਆ ਬਲੱਡ ਵੈਸਲ ਲਿਆ ਸਾਰਾ ਕੁਛ ਇਹਨੂੰ ਰਿਪੇਅਰ ਕਰਦਾ ਤ੍ਰਿਫਲਾ ਸਭ ਤੋਂ ਵਧੀਆ।
ਜੇਕਰ ਖਾਣਾ ਖਾਂਦੇ ਆ ਮੂੰਹ ਦੇ ਵਿੱਚ ਮਿਰਚ ਬਹੁਤ ਲੜਦੀ ਹੈ ਤਾਂ ਵੀ ਇਹਦਾ ਮਤਲਬ ਤੁਹਾਨੂੰ ਤ੍ਰਿਫਲਾ ਲੈਣ ਦੀ ਜ਼ਰੂਰਤ ਹੈ ਕਿ ਇਹ ਜਿਹੜੀ ਮੂੰਹ ਦੀ ਪ੍ਰੋਬਲਮ ਹੈ ਇਹ ਤ੍ਰਿਫਲਾ ਨੇ ਰਿਪੇਅਰ ਕਰਨੀ ਹੈ।
ਹਾਂਜੀ, ਕਈ ਵਾਰੀ ਅਸੀਂ ਵਿਟਾਮਿਨ ਦੀ ਕਮੀ ਹੁੰਦੀ ਆ, ਵਿਟਾਮਿਨ ਦੀ ਕਮੀ ਵੀ ਤ੍ਰਿਫਲਾ ਪੂਰੀ ਕਰਦਾ ਹੈ। ਤੇ ਸਾਡੇ ਕੋਲ ਇੱਥੇ ਤ੍ਰਿਫਲਾ ਬਿਲਕੁਲ ਆਰਗੈਨਿਕ ਆ, ਹੈਲਥ ਕੈਨੇਡਾ ਸਰਟੀਫਾਈਡ ਤ੍ਰਿਫਲਾ ਜਿਹਨੂੰ ਕਹਿੰਦੇ ਅਸੀਂ, ਕਿ ਬਿਲਕੁਲ ਅਥੈਂਟਿਕ ਸਰਟੀਫਾਈਡ ਹੈਗਾ ਕਿ ਇਹ ਬਿਲਕੁਲ ਸਹੀ ਬਣਿਆ ਹੋਇਆ ਆ, ਉਹ ਤ੍ਰਿਫਲਾ ਸਾਡੇ ਕੋਲ ਹੈਗਾ ਆ।
ਲੈਣ ਦੀ ਮਾਤਰਾ ਕੀ ਹੈ, ਕਿਸ ਸਮੇਂ ਸਵੇਰੇ ਸ਼ਾਮ ਨੂੰ ਕਦੋਂ ਇਹ ਲੈਣਾ ਚਾਹੀਦਾ, ਕਿਸ ਤਰ੍ਹਾਂ ਪਾਣੀ ਨਾਲ ਦੁੱਧ ਨਾਲ ਜਾਂ ਕਿੱਦਾਂ?
ਇਹ ਪਾਣੀ ਗਰਮ ਪਾਣੀ ਨਾਲ, ਕੋਸੇ ਪਾਣੀ ਨਾਲ ਲੈਣਾ ਚਾਹੀਦਾ। ਕੋਸੇ ਪਾਣੀ ਨਾਲ ਲੈਣ ਦਾ ਬਹੁਤ ਅੱਛਾ ਇਹਦੇ ਰਿਜ਼ਲਟ ਹੈਗੇ ਆ। ਜਿਹਨੂੰ ਕਬਜ਼ ਹੁੰਦੀ ਹੈ, ਜਿਹਨੂੰ ਕਬਜ਼ ਕਈ ਵਾਰੀ ਠੀਕ ਨਹੀਂ ਹੁੰਦੀ ਆ, ਕਬਜ਼ ਉਹਨੂੰ ਰਾਤ ਨੂੰ 2 ਕੈਪਸੂਲ ਕੋਸੇ ਪਾਣੀ ਨਾਲ ਲੈ ਲੈਣ ਤੇ ਬਿਲਕੁਲ ਠੀਕ ਹੁੰਦਾ, ਜਿਹਨਾਂ ਚ ਗੈਸ ਬਹੁਤ ਬਣਦੀ, ਹਵਾ ਸਰਦੀ ਰਹਿੰਦੀ, 1 ਕੈਪਸੂਲ ਸਵੇਰੇ ਤੇ 2 ਰਾਤ ਨੂੰ ਲੈ ਲੈਣ, ਉਹਦੇ ਨਾਲ ਵੀ ਹਵਾ ਸਰ ਜਾਂਦੀ, ਬਿਲਕੁਲ ਗੈਸ ਹਟ ਜਾਂਦੀ ਆ, ਡਾਈਜੈਸ਼ਨ ਠੀਕ ਹੋ ਜਾਂਦੀ ਆ, ਬਾਡੀ ਡੀਟੋਕਸੀਫਾਈ ਹੋ ਜਾਂਦੀ ਹੈ।
ਤੁਹਾਡੇ ਪਾਸ ਇਹਦੇ ਕੈਪਸੂਲ ਨੇ ਜਾਂ ਫਿਰ ਉਦਾਂ ਬਣਾਇਆ ਹੋਇਆ ਨਾਰਮਲ ਹੈ?
ਕੈਪਸੂਲ ਆ ਜਿਹੜੇ ਹੈਲਥ ਕੈਨੇਡਾ ਸਰਟੀਫਾਈਡ ਕੈਪਸੂਲ ਹੈ
ਜੀ,
ਹਾਂ, ਕਿਉਂਕਿ ਉਹ ਸੌਖਾ ਹੈ ਲੈਣਾ ਤੇ ਟੇਸਟ ਵਿੱਚ ਕੋਈ ਮਾੜਾ ਨਹੀਂ ਹੈਗਾ
ਜੀ,
ਐਂਡ ਪੀਪਲ ਕੈਨ ਟੇਕ ਇਟ ਵੈਰੀ ਈਜ਼ੀਲੀ
ਜੀ।
ਡਾਇਬੀਟੀਜ਼ ਵਾਸਤੇ ਵੀ ਹੈਲਪ ਕਰਦਾ, ਵੇਟ ਲਾਸ ਵਾਸਤੇ ਤੇ ਬਹੁਤ ਹੀ ਅੱਛਾ ਆ,
ਤ੍ਰਿਫਲਾ ਵੇਟ ਲਾਸ ਲਈ ਵੀ ਕੰਮ ਕਰਦਾ ਹੈ।
ਹਾਂ, ਤੇ ਜਿਨ੍ਹਾਂ ਦੀ ਅੱਖਾਂ ਕਮਜ਼ੋਰ ਹੁੰਦੀਆਂ ਜਾਂਦੀਆਂ ਉਹਦੇ ਲਈ ਤ੍ਰਿਫਲਾ ਬਹੁਤ ਹੀ ਅੱਛਾ। ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਅਸੀਂ ਤ੍ਰਿਫਲਾ ਘਿਓ ਜਿਹੜਾ ਹੈਗਾ ਨਾ ਉਹ ਅੱਖਾਂ ਦੇ ਵਿੱਚ ਪਾਈਦਾ ਆ, ਕਿ ਜੇ ਕਿਸੇ ਨੂੰ ਅੱਖਾਂ ਦੀ ਡਰਾਈਨੈਸ ਹੋਵੇ, ਅੱਖਾਂ ਦੀ ਪ੍ਰੋਬਲਮ ਹੋਵੇ ਤੇ ਤ੍ਰਿਫਲਾ ਘਿਓ ਅਸੀਂ ਅੱਖਾਂ ਦੇ ਵਿੱਚ ਪਾਈਦਾ।
ਇਹ ਕਿਹੜੀ ਚੀਜ਼ ਹੋ ਗਈ ਤ੍ਰਿਫਲਾ ਘਿਓ?
ਇਹ ਤ੍ਰਿਫਲਾ ਗ੍ਰਿਤ ਹੁੰਦਾ, ਇੱਕ ਅਸੀਂ ਆਪ ਬਣਾਈਦਾ ਤ੍ਰਿਫਲਾ ਗ੍ਰਿਤ, ਤ੍ਰਿਫਲਾ ਦੇ ਨਾਲ ਅਸੀਂ ਘਿਓ ਬਣਾਈਦਾ ਆ, ਤੇ ਤ੍ਰਿਫਲਾ ਵਿੱਚ ਕਾੜੀ ਦਾ ਹੁੰਦਾ ਘਿਓ ਦੇ ਵਿੱਚ, ਦੇਸੀ ਘਿਓ ਦੇ ਵਿੱਚ, ਫਿਰ ਉਹ ਅੱਖਾਂ ਦੇ ਵਿੱਚ ਪਾਈਦਾ ਤੇ ਵਿਜ਼ਨ ਠੀਕ ਹੋ ਜਾਂਦੀ, ਉਹਨੂੰ ਨੇਤਰ ਬਸਤੀ ਕਹਿੰਦਾ ਹੈ।
ਜੀ ਡਾਕਟਰ ਸਾਹਿਬ, ਇੱਕ ਹੋਰ ਜੜੀ ਬੂਟੀ ਬਾਰੇ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ, ਆਈ ਥਿੰਕ ਇੰਗਲਿਸ਼ ਨਾਮ ਹੈ ਉਹਦਾ ਬੋਸਵੋ ਫਲੇਮ,
ਬੋਸਵਿਲੀਆ,
ਬੋਸਵਿਲੀਆ,
ਹਾਂ,
ਇਹਦਾ ਕੀ ਦੇਸੀ ਨਾਂ ਕੀ ਹੈ ਤੇ ਇਹ ਕੀ?
ਇਹਦਾ ਨਾਮ ਬੋਸਵਿਲੀਆ ਦਾ ਦੇਸੀ ਨਾਂ ਹੈਗਾ ਸ਼ਲਾਕੀ,
ਸ਼ਲਾਕੀ,
ਹਾਂ, ਇਹ ਪੇਨਸ ਵਾਸਤੇ ਜਿੱਦਾਂ ਆਰਥਰਾਈਟਸ ਵਾਸਤੇ ਬਹੁਤ ਹੀ ਅੱਛਾ ਹੈ, ਵਾਤ ਰੋਗਾਂ ਵਾਸਤੇ ਬਹੁਤ ਹੀ ਅੱਛਾ ਹੈ, ਤੇ ਪੇਟ ਦੇ ਰੋਗਾਂ ਵਾਸਤੇ ਇਹ ਵੀ ਸਾਡੇ ਕੋਲ ਹੈਗਾ, ਹੈਲਥ ਕੈਨੇਡਾ ਸਰਟੀਫਾਈਡ ਪ੍ਰੋਡਕਟ ਹੈਗਾ ਸਾਡੇ ਕੋਲ ਸ਼ਲਾਕੀ, ਜੇ ਕਿਸੇ ਨੂੰ ਪੇਨਸ, ਆਰਥਰਾਈਟਸ ਜਾਂ ਕਿਸੇ ਤਰ੍ਹਾਂ ਦੀ ਐਨਲਜੈਸਿਕ ਚਾਹੀਦਾ ਹੋਵੇ ਤੇ ਸ਼ਲਾਕੀ ਬਹੁਤ ਹੀ ਅੱਛਾ, ਬੋਸਵਿਲੀਆ ਸਿਰੈਟਾ ਕਹਿੰਦੇ ਆ ਉਹਨੂੰ।
ਸੋ ਜੋੜਾਂ ਦਾ ਦਰਦ ਕਿਸੇ ਵੀ ਜੋੜਾਂ ਦੇ ਵਿੱਚ ਹੈ, ਕਿਤੇ ਵੀ ਹੈ, ਪੇਨ ਹੈ, ਉਹਦੇ ਲਈ ਇਹ ਸ਼ਲਾਕੀ ਦਾ ਕੈਪਸੂਲ ਹੈ ਜਾਂ ਤੁਹਾਡੇ ਪਾਸ ਪਾਊਡਰ ਹੈ?
ਕੈਪਸੂਲ ਹੈ, ਕੈਪਸੂਲ ਹੈ, ਪਾਊਡਰ ਉਹ ਜੰਮ ਜਾਂਦਾ ਉਸੇ ਵੇਲੇ ਜੰਮ ਜਾਂਦਾ ਹੈ, ਜਦੋਂ ਏਅਰ ਕੰਟੈਕਟ ਵਿੱਚ ਆ ਜਾਂਦਾ ਤੇ ਉਹ ਬਿਲਕੁਲ ਸੋਲਿਡ ਹੋ ਜਾਂਦਾ ਹੈ,
ਤਾਂ
ਉਹਨੂੰ ਕੈਪਸੂਲ ਦੇ ਵਿੱਚ ਹੀ ਭਰਨਾ ਠੀਕ ਰਹਿੰਦਾ ਹੈ। ਨਾਲ ਇਹ ਪੇਟ ਵਾਸਤੇ ਜਿੱਦਾਂ ਇਰੀਟੇਬਲ ਬਾਊਲ ਸਿੰਡਰੋਮ ਹੈ, IBS ਹੋਵੇ ਕਿਸੇ ਨੂੰ, ਜਾਂ ਪੇਟ ਬਿਲਕੁਲ ਠੀਕ ਹੀ ਨਾ ਹੁੰਦਾ ਹੋਵੇ, ਪੇਟ ਦੀ ਸੋਜਿਸ਼ ਹੁੰਦੀ ਹੋਵੇ, ਉਹਦੇ ਵਾਸਤੇ ਵੀ ਆਹ ਸ਼ਲਾਕੀ ਹੈ, ਬੋਸਵਿਲੀਆ ਬਹੁਤ ਹੀ ਅੱਛਾ ਹੈ
ਜੀ। ਸੋ ਜਿਹੜੇ ਵੀ ਭੈਣ ਭਰਾ ਜਿਹੜੇ ਆਰਥਰਾਈਟਿਸ ਦੇ ਮਰੀਜ਼ ਨੇ, ਤੁਸੀਂ ਆਪਣੀਆਂ ਗੋਲੀਆਂ ਲੈਂਦੇ ਹੋ, ਉਹ ਵੀ ਲੈਂਦੇ ਰਹੋ, ਅਤੇ ਨਾਲ ਦੀ ਨਾਲ ਇਹ ਕੈਪਸੂਲ ਵੀ ਤੁਸੀਂ ਲੈ ਸਕਦੇ ਹੋ। ਔਰ ਕਈਆਂ ਦੇ ਧੌਣ ਦੇ ਵਿੱਚ, ਮੋਢਿਆਂ 'ਚ ਦਰਦ, ਜਾਂ ਫਿਰ ਛਾਤੀ 'ਚ, ਜਾਂ ਪਸਲੀਆਂ 'ਚ, ਜਾਂ ਫਿਰ ਕਿਸੇ ਹੋਰ ਹੱਡਾਂ 'ਚ, ਜੋੜਾਂ 'ਚ ਜਿੱਥੇ ਦਰਦ ਹੈ, ਆਈ ਥਿੰਕ ਉਹਦੇ ਲਈ, ਸਾਰੇ ਲਈ ਇਹ ਵਧੀਆ ਚੀਜ਼ ਹੈ,
ਸਾਰਿਆਂ ਲਈ ਬਹੁਤ ਹੀ ਅੱਛਾ, ਕਿਸੇ ਵੀ ਜੋੜਾਂ ਲਈ ਬਹੁਤ ਹੀ ਅੱਛਾ ਹੈ। ਇਹ ਪੇਟ ਨੂੰ ਕੁਛ ਖਰਾਬੀ ਨਹੀਂ ਕਰਦਾ, ਜਿੱਦਾਂ ਅਸੀਂ ਕੋਈ ਐਨਲਜੈਸਿਕ ਲੈਂਦੇ ਹਾਂ, ਕੋਈ ਜਿੱਦਾਂ ਹੁਣ ਕੋਈ ਵੀ ਪੇਨ ਕਿਲਰ ਲੈਂਦੇ ਹਾਂ ਮਾਡਰਨ ਮੈਡੀਸਨ ਦੇ ਵਿੱਚ, ਉਹ ਸਭ ਤੋਂ ਪਹਿਲਾਂ ਪੇਟ ਦੇ ਵਿੱਚ ਅਸਰ ਕਰਦਾ ਹੈ,
ਤੇ
ਸ਼ਲਾਕੀ ਪੇਟ ਨੂੰ ਬਿਲਕੁਲ ਠੀਕ ਰੱਖਦਾ, ਪੇਟ ਦੇ ਪ੍ਰੋਬਲਮਸ ਨੂੰ ਵੀ ਠੀਕ ਕਰ ਦਿੰਦਾ ਹੈ
ਜੀ। ਅੱਛਾ, ਜੇਕਰ ਗਲੋਏ, ਜਿਹਨੂੰ ਟਿਨੋਸਪਰ ਕਹਿੰਦੇ ਆ, ਗਲੋਏ ਹੋ ਗਿਆ, ਸ਼ਲਾਕੀ ਹੋ ਗਿਆ, ਤ੍ਰਿਫਲਾ ਹੋ ਗਿਆ, ਇਹ ਸਾਰੇ ਕੋਈ ਇਕੱਠੇ ਲਈ ਜਾਂਦਾ, ਇਹਦਾ ਆਪਸੀ ਰਿਐਕਸ਼ਨ ਤਾਂ ਨਹੀਂ ਹੈਗਾ ਕੋਈ?
ਨਹੀਂ, ਬਿਲਕੁਲ ਨਹੀਂ ਹੈਗਾ, ਇਹਨੂੰ ਅਸੀਂ ਗੂਗਲ ਦੇ ਨਾਲ ਵੀ ਮਿਲਾ ਕੇ ਲੈ ਸਕਦੇ ਹਾਂ, ਜਿਸ ਕਹਿੰਦੇ ਗੂਗਲ ਲੈਣਾ ਹੋਵੇ ਨਾਲ, ਗੂਗਲ ਵੀ ਲਿਆ ਜਾ ਸਕਦਾ, ਇਹਦੇ ਨਾਲ ਅਸ਼ਵਗੰਧਾ ਦਾ ਬਹੁਤ ਅੱਛਾ ਕੰਬੀਨੇਸ਼ਨ ਹੈ, ਤੇ ਉਹ ਵੀ ਠੀਕ ਕਰ ਦਿੰਦਾ ਸਾਰਾ ਕੁਛ।
ਅਸ਼ਵਗੰਧਾ ਦੀ ਕਾਫੀ ਚਰਚਾ, ਜਿਹੜੇ GNC ਸਟੋਰ ਹੁੰਦੇ ਨੇ ਔਰ ਇਹਨਾਂ ਦੇ ਉੱਤੇ ਬੜੇ ਮਹਿੰਗੇ ਮਹਿੰਗੇ ਕੈਪਸੂਲ, ਉਹਦੇ ਜੇ ਤੁਸੀਂ ਪੜ੍ਹੋ ਤਾਂ ਉਹਦੇ 'ਚ ਅਸ਼ਵਗੰਧਾ ਹੀ ਜ਼ਿਆਦਾ ਹੁੰਦੀ ਹੈ, ਅਤੇ ਉਹਦੇ ਬੈਨੀਫਿਟਸ ਬਹੁਤ ਸਾਰੇ ਲਿਖੇ ਹੁੰਦੇ ਆ, ਇਹਦੇ ਬਾਰੇ ਵੀ ਦੱਸ ਦਿਓ, ਅਸ਼ਵਗੰਧਾ ਕੀ ਤੁਹਾਡੇ ਲਈ ਹੈਲਪ ਕਰਦੀ ਹੈ?
ਇੱਕ ਅਸ਼ਵਗੰਧਾ ਨੂੰ ਅਸੀਂ ਜਿੱਦਾਂ ਜੈਨਸੰਗ ਤੇ ਸਾਰੇ ਜਣੇ ਜਾਣਦੇ, ਜੈਨਸੰਗ ਨੂੰ, ਹਾਂ, ਉਹ ਚਾਈਨੀਜ਼ ਹੈ, ਇਹ ਇੰਡੀਅਨ ਜੈਨਸੰਗ, ਜਿੱਦਾਂ ਲੋਕੀ ਉਹਨੂੰ ਇੰਡੀਅਨ ਜੈਨਸੰਗ ਦੇ ਨਾਂ ਤੇ ਵੀ ਮੰਨ ਦੇਖਣ ਲੱਗ ਪਏ ਹੁਣ
ਜੀ,
ਠੀਕ ਹੈ, ਹਾਂ, ਇਹ ਐਂਟੀ ਸਟ੍ਰੈਸ ਹੈਗਾ,
ਉਹ ਐਂਟੀ ਸਟ੍ਰੈਸ,
ਹਾਂਜੀ, ਐਂਟੀ ਸਟ੍ਰੈਸ ਵੀ ਹੈਗਾ, ਅਸੀਂ ਇਹਨੂੰ ਡਾਇਬਟੀ ਬਲੱਡ ਪ੍ਰੈਸ਼ਰ ਵਾਸਤੇ ਵੀ ਦੇਈਦਾ, ਆਰਥਰਾਈਟਸ ਵਾਸਤੇ ਵੀ ਦੇਈਦਾ ਆ, ਤੇ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ, ਸੈਕਸੁਅਲ ਵੀਕਨੈਸ ਮੇਲਸ ਜਾਂ ਫੀਮੇਲਸ ਵਾਸਤੇ, ਉਹਨਾਂ ਵਾਸਤੇ ਵੀ ਦੇ ਦੇਈਦਾ, ਜਿਹਨਾਂ ਨੂੰ ਵੇਟ ਲਾਸ ਹੁੰਦਾ ਆ, ਬਾਰ ਬਾਰ ਵੇਟ ਲਾਸ ਹੋਈ ਜਾਂਦਾ, ਵੇਟ ਹੀ ਨਹੀਂ ਗੇਨ ਹੁੰਦਾ ਆ, ਮਸਲ ਬਣਾਉਣਾ ਚਾਹੁੰਦੇ, ਜਿੱਦਾਂ ਕੋਈ ਆਪਣੇ ਮਸਲਸ ਬਣਾਉਣਾ ਚਾਹੁੰਦੇ ਆ, ਉਹਦੇ ਵਾਸਤੇ ਵੀ ਅਸ਼ਵਗੰਧਾ ਅਸੀਂ ਦੇਈਦਾ।
ਅਸ਼ਵਗੰਧਾ ਜਿਹੜਾ ਵੇਟ ਗੇਨ ਦੇ ਲਈ ਹੈ, ਤ੍ਰਿਫੁਲਾ ਵੇਟ ਲੋਸ ਦੇ ਲਈ ਹੈ, ਜੇ ਇਕੱਠਾ ਲੈ ਲਵੇ ਤੇ ਇਹਦੇ ਨਾਲ ਕੋਈ ਫਰਕ ਤਾਂ ਨਹੀਂ ਪੈਂਦਾ?
ਨਹੀਂ, ਬਿਲਕੁਲ ਨਹੀਂ, ਕਿਉਂਕਿ ਤ੍ਰਿਫੁਲਾ ਇੱਕ ਤ੍ਰਿਦੋਸ਼ ਨਾਸ਼ਕ ਹੈ, ਉਹ ਸਾਰਾ ਕੁਝ ਬੈਲੈਂਸ ਕਰਦਾ ਹੈ, ਹਾਂ ਉਹ ਬੈਲੈਂਸ ਜਿੱਦਾਂ ਨਿਊਟ੍ਰੀਐਂਟਸ ਨੂੰ ਵੀ ਠੀਕ ਹੈ, ਉਹ ਡੋਜ਼ ਦੇ ਹਿਸਾਬ ਨਾਲ ਅਸੀਂ ਡੋਜ਼ ਸੈੱਟ ਕਰਕੇ ਦੇਈਦਾ ਕਿ ਜਿਹਦੇ ਨਾਲ ਵੇਟ ਲਾਸ ਵੀ ਨਾ ਹੋਵੇ ਤੇ ਨਿਊਟ੍ਰੀਐਂਟਸ ਵੀ ਪੂਰੀਆਂ ਮਿਲ ਜਾਣ
ਜੀ। ਸੋ ਬੜੀ ਮਿਹਰਬਾਨੀ, ਮੈਂ ਆਪਣੇ ਸੋਤਿਆਂ ਨੂੰ ਜ਼ਰੂਰ ਚਾਹਾਂਗਾ ਕਿ ਇਹ 4-5 ਹਰਬਸ ਨੇ ਜ਼ਰੂਰ ਤੁਸੀਂ ਆਪਣੇ ਘਰ ਲਿਆ ਕੇ ਰੱਖੋ ਔਰ ਵਾਰੀ ਵਾਰੀ ਇਹਨਾਂ ਦਾ ਸੇਵਨ ਆ ਜਿਹੜਾ ਉਹ ਕਰਦੇ ਰਿਹਾ ਕਰੋ, ਕਦੇ ਗਲੋਏ, ਕਦੇ ਟਿਨੋਸਪਰਸ, ਕਿਤੇ ਬੋਸਮੋਫਲੇਮ, ਕਿਤੇ ਟ੍ਰਿਫੋਲਾ ਅਤੇ ਅਸ਼ਵਗੰਧਾ ਦਾ ਕੈਪਸੂਲ ਰੈਗੂਲਰ ਵੀ ਖਾਧਾ ਜਾਵੇ, ਉਹਦੇ 'ਚ ਕੋਈ ਹਰਜ ਨਹੀਂ ਹੈ, ਚੰਗਾ ਸਿਹਤ ਦੇ ਲਈ ਤੁਹਾਡੇ। ਸੋ ਇਹ ਤੋਂ ਇਲਾਵਾ ਹੋਰ ਕਾਫੀ ਜਿਹੜੀਆਂ ਮੈਡੀਸਨਸ ਨੇ ਇੱਕ ਤਰ੍ਹਾਂ ਦੀਆਂ ਜਿਹੜੀਆਂ ਜੜੀ ਬੂਟੀਆਂ ਤੋਂ ਤਿਆਰ ਕੀਤੇ ਹੋਏ ਜਿਹਦਾ ਕੋਈ ਸਾਈਡ ਇਫੈਕਟ ਨਹੀਂ ਜਾਂ ਕੁਛ ਹੋਰ ਨਹੀਂ ਗਾ, ਤੁਹਾਨੂੰ ਤੰਦਰੁਸਤ ਰੱਖਣ 'ਚ ਮਦਦ ਕਰਦੀਆਂ ਨੇ, ਤੁਸੀਂ ਡਾਕਟਰ ਸਾਹਿਬ ਦੀ ਕਲੀਨਿਕ ਦੇ ਉੱਤੇ ਪਹੁੰਚ ਸਕਦੇ ਹੋ। ਡਾਕਟਰ ਸਾਹਿਬ ਆਪਣਾ ਨੰਬਰ ਦੇ ਦਿਓ ਅਤੇ ਐਡਰੈਸ ਦੇ ਦਿਓ, ਲੋਕੇਸ਼ਨ ਇੱਕ ਵਾਰ ਦੱਸ ਦਿਓ ਕਿੱਥੇ ਆ।
ਮੇਰੀ ਲੋਕੇਸ਼ਨ ਹੈਗੀ ਆ 7160 ਏਅਰਪੋਰਟ ਰੋਡ ਮਾਲਟਨ ਦੇ ਵਿੱਚ, ਏਅਰਪੋਰਟ ਬੁਖਾਰਾ ਤੇ ਗਿੱਲ ਇੰਟਰਨੈਸ਼ਨਲ ਟ੍ਰੈਵਲ ਦੇ ਬਿਲਕੁਲ ਨਾਲ ਦਾ ਆਫਿਸ ਹੈਗਾ ਤੇ ਮੇਰਾ ਫੋਨ ਨੰਬਰ ਹੈਗਾ 6478787196 ਤੇ ਮੈਨੂੰ ਕਿਸ ਟਾਈਮ ਵੀ ਫੋਨ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਾ ਸਕਦੇ ਤੇ ਯੂ ਕੈਨ ਲੀਡ ਅ ਹੈਲਦੀ ਲਾਈਫ।
ਥੈਂਕ ਯੂ ਜੀ, ਧੰਨਵਾਦ। ਔਰ ਸਿਰੋਧਾਰਾ ਕਰਵਾਉਣੀ ਹੈ ਉਹਦੇ ਲਈ ਵੀ ਸਪੈਸ਼ਲ ਇਹਨਾਂ ਦੇ ਪਾਸ ਸੈਟਅਪ ਕੀਤੀ ਹੋਈ ਹੈ, ਔਰ ਉਹ ਵੀ ਤੁਸੀਂ ਪੁਰਾਣੇ ਤੋਂ ਪੁਰਾਣਾ ਰੇਸ਼ਾ ਤੁਹਾਡੇ ਸਿਰ ਦੇ ਵਿੱਚ ਜੰਮਿਆ ਹੋਇਆ ਅਤੇ ਉਸ ਨੂੰ ਕਢਾਉਣਾ ਆ ਪ੍ਰੋਪਰ ਸਿਰੋਧਾਰਾ ਦੇ ਰਾਹੀਂ ਅਤੇ ਹੋਰ ਜੋ ਵੀ ਇਹ ਆਪਣੀ ਟ੍ਰੀਟਮੈਂਟ ਕਰਦੇ ਆ ਉਹਦੇ ਨਾਲ ਐਨ ਹੌਲਾ ਫੁੱਲ ਅਰਗਾ ਕਰਕੇ ਤੁਹਾਨੂੰ ਤੋਰਨਗੇ। ਨਾਂ ਵੀ ਇਹਨਾਂ ਦਾ ਡਾਕਟਰ ਮਤਵਿੰਦਰ ਫੁੱਲ ਹੈ। ਸੋ 647-878-9196 ਇਹਨਾਂ ਨੰਬਰ ਹੈ, ਇਸ ਨੰਬਰ 'ਤੇ ਕਾਲ ਕਰ ਲੈਣੀ। ਥੈਂਕ ਯੂ ਸੋ ਮਚ ਡਾਕਟਰ ਸਾਹਿਬ,
ਥੈਂਕ ਯੂ ਵੈਰੀ ਮਚ,
ਧੰਨਵਾਦ ਜੀ। ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਔਰ ਜਿਹੜਾ ਬਹਾਮਾ ਦੇ ਵਿੱਚ ਬੜਾ ਵੱਡਾ ਤੂਫਾਨ ਆਇਆ ਹੁਰੇਕੇਨ ਡੋਰੀਅਨ, ਉਹਨੇ ਕਾਫੀ ਜ਼ਿਆਦਾ ਨੁਕਸਾਨ ਉੱਥੇ ਕੀਤਾ, ਇੱਕ ਪੂਰੇ ਦਾ ਪੂਰਾ ਟਾਪੂ ਬਿਲਕੁਲ ਉਹਨਾਂ ਨੇ ਇਸ ਤੂਫਾਨ ਦੇ ਨਾਲ ਟੈਟਰੀ ਹੋ ਚੁੱਕਿਆ। ਹੁਣ ਤੱਕ 7 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ, ਔਰ ਉੱਥੋਂ ਦੇ ਪ੍ਰਾਈਮ ਮਿਨਿਸਟਰ ਦਾ ਕਹਿਣਾ ਹੈ ਕਿ ਇਹ ਬਹਾਮਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਮਾਰੂ ਜਿਹੜਾ ਤੂਫਾਨ ਹੈ ਉਹ ਸਿੱਧ ਹੋਇਆ। ਔਰ ਬਹੁਤ ਸਾਰੇ ਜੇਕਰ ਅਸੀਂ ਇਮੇਜਸ ਦੇਖਦੇ ਹਾਂ ਟੀ ਵੀ ਦੇ ਉੱਤੇ, ਖਬਰਾਂ ਚੱਲ ਰਹੀਆਂ ਨੇ, ਲਗਾਤਾਰ ਬਿਲਕੁਲ ਤਹਿਸ ਨਹਿਸ ਕਰ ਦਿੱਤਾ ਗਿਆ ਸ਼ਹਿਰ। ਔਰ ਅੱਜ ਮੈਂ ਉੱਥੇ ਦੇ ਇੱਕ ਰੈਜੀਡੈਂਟ ਦੀ ਗੱਲ ਸੁਣ ਰਿਹਾ ਸੀਗਾ ਕਿ ਉਹਦਾ ਕਹਿਣਾ ਸੀਗਾ ਕਿ ਜਿਸ ਤਰ੍ਹਾਂ ਕੋਈ ਪਰਮਾਣੂ ਬੰਬ ਸਾਡੇ ਦੇ ਉੱਤੇ ਸਿੱਟ ਗਿਆ ਹੁੰਦਾ ਆ, ਇਸ ਤਰ੍ਹਾਂ ਬਿਲਕੁਲ ਸਾਡਾ ਸ਼ਹਿਰ ਆ ਉਹ ਨਸ਼ਟ ਕਰ ਦਿੱਤਾ ਗਿਆ। ਅਤੇ ਹੁਣ ਇਹ ਜਿਹੜਾ ਤੂਫਾਨ ਹੈ ਉਹ ਕੈਟਾਗਰੀ 3 'ਤੇ ਆ ਚੁੱਕਿਆ, ਕੈਟਾਗਰੀ 5 ਜਦੋਂ ਹਿੱਟ ਕੀਤਾ ਸੀ ਬਹਾਮਾ ਨੂੰ ਉਦੋਂ ਕੈਟਾਗਰੀ 5 ਦੇ ਵਿੱਚ ਸੀਗਾ, ਔਰ ਬਹਾਮਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਸਟਰੋਂਗੈਸਟ ਇਹ ਹੁਣ ਤੱਕ ਦਾ ਤੂਫਾਨ ਸੀਗਾ। ਅਤੇ ਹੁਣ ਅਮੈਰੀਕਾ ਦੇ ਫਲੋਰੀਡਾ ਦੇ ਤੱਟ ਦੇ ਉੱਤੇ ਇਹ ਪਹੁੰਚ ਰਿਹਾ, ਭਾਵੇਂ ਐਡਾ ਸਟਰੋਂਗ ਨਹੀਂ ਰਿਹਾ ਪਰ ਫਿਰ ਵੀ ਉਮੀਦ ਹੈ ਕਿ ਕਾਫੀ ਇਸ ਸਮੇਂ ਅਮੈਰੀਕਾ ਦੇ ਵਿੱਚ ਵੀ ਇਹ ਤੂਫਾਨ ਨੁਕਸਾਨ ਕਰ ਸਕਦਾ ਹੈ। ਸੋ ਇਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਖਬਰਾਂ ਜਿਹਨਾਂ ਦੇ ਉੱਤੇ ਨਜ਼ਰ ਮਾਰਨੀ ਹੈ, ਇੱਕ ਮੈਂ ਰਿਕਾਰਡਰ ਸੰਦੇਸ਼ ਲੈ ਲਵਾਂ, ਉਸ ਤੋਂ ਬਾਅਦ ਗੁਰਸ਼ਰਨ ਬਾਬੀ ਸਿੱਧੂ ਜੀ ਮੇਰੇ ਨਾਲ ਜੁੜਨਗੇ, ਥੋੜ੍ਹਾ ਜਿਹਾ ਅਨੈਲਿਸਿਸ ਕਰਾਂਗੇ ਇਸ ਸਮੇਂ ਸਾਡੀ ਕੈਨੇਡੀਅਨ ਸਿਆਸਤ ਕਿੱਧਰ ਨੂੰ ਜਾ ਰਹੀ ਹੈ, ਕਿ ਰਮੇਸ਼ਵਰ ਸੰਘਾ ਹੋਣਾ ਵੱਲੋਂ ਕੱਲ੍ਹ ਦਿੱਤੇ ਗਏ ਬਿਆਨ ਦਾ ਕੀ ਰਿਐਕਸ਼ਨ ਹੋਵੇਗਾ, ਜਗਮੀਤ ਸਿੰਘ ਨੂੰ 14 ਐਗਜੈਕਟਿਵ ਨਿਊ ਬਰਨਸਵਿਕ ਦੇ ਵਿੱਚ NDP ਦੇ ਛੱਡ ਗਏ ਨੇ, ਉਹਦੇ ਨਾਲ ਕੀ ਫਰਕ ਪਵੇਗਾ। ਇਹ ਤੋਂ ਇਲਾਵਾ ਐਂਡਰੂ ਸ਼ੀਰ ਦੇ ਉੱਤੇ ਵਾਰ ਵਾਰ ਕੁਐਸਚਨ ਹੋ ਰਹੇ ਨੇ ਕਿ ਉਹ ਨਾ ਸੇਮ ਸੈਕਸ ਮੈਰਿਜ ਦੇ ਮੁੱਦੇ ਦੇ ਉੱਤੇ ਅਤੇ ਨਾ ਹੀ ਅਬੋਰਸ਼ਨ ਦੇ ਮੁੱਦੇ ਦੇ ਉੱਤੇ ਕਿਸੇ ਪਾਸੇ ਵੀ ਗੱਲ ਨੂੰ ਨਹੀਂ ਲਾ ਰਹੇ ਗੇ, ਔਰ ਕਿਸ ਪਾਰਟੀ ਇਸ ਸਮੇਂ ਕਿਹੜੀ ਪਾਰਟੀ ਆ ਜਿਹੜੀ ਮੈਜੋਰਟੀ ਨੂੰ ਲਗਾਤਾਰ ਵੱਧ ਰਹੀ ਹੈ ਉਹਦੀ ਗੱਲਬਾਤ ਕਰਾਂਗੇ। ਲੇਕਿਨ ਇਸ ਸਮੇਂ ਮੇਰੇ ਨਾਲ ਸੀਮਾ ਬਿਆਨਾ ਜੀ ਨੇ। ਸੀਮਾ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਵੈਰੀ ਮਚ ਜਗਦੀਸ਼ ਜੀ, ਔਰ ਤੁਹਾਨੂੰ ਵੀ ਔਰ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਤੁਹਾਡੇ?
ਬਿਲਕੁਲ ਠੀਕ, ਬਹੁਤ ਵਧੀਆ। ਪੋਲਿਟਿਕਸ ਇਜ਼ ਵੈਰੀ ਹੌਟ, ਆਈ ਸੀ ਦੈਟ
ਜੀ।
ਇਲੈਕਸ਼ਨ ਟਾਈਮ ਹੁੰਦਾ ਨਾ ਜਗਦੀਸ਼ ਜੀ, ਤੇ ਸਾਰੇ ਜਿਹਨੇ ਸਭ ਤੋਂ ਪਹਿਲਾਂ ਜਿਹੜਾ ਟਾਰਗੇਟ ਹੋ ਜਾਂਦਾ ਕਿ ਬਹੁਤ ਸਾਰੇ ਸੋਸ਼ਲ ਮੁੱਦਿਆਂ ਦੇ ਨਾਲ ਨਾਲ ਕਿ ਸਾਡੀ ਕਮਿਊਨਿਟੀ ਵਾਸਤੇ ਇਮੀਗ੍ਰੇਸ਼ਨ ਇਜ਼ ਵੈਰੀ ਵੈਰੀ ਇੰਪੋਰਟੈਂਟ ਟਾਪਿਕ
ਜਿਹੜਾ ਉਹ ਗੱਲ ਕਰ ਰਹੇ ਸੀਗੇ ਕਿ ਜਿਹੜੀ ਲਿਬਰਲ ਪਾਰਟੀ ਹੈ ਉਹ ਖਾਲਿਸਤਾਨੀਆਂ ਨੂੰ ਸਿੱਖ ਸੈਪਰੇਟਸ ਨੂੰ ਪੈਂਡਰਿੰਗ ਕਰ ਰਹੀ ਹੈ। ਚਲੋ ਤੁਹਾਡੇ ਕੰਮ ਦੀ ਗੱਲ ਨਹੀਂ ਹੈਗੀ ਉਹ, ਜਿਹੜੀ ਤੁਹਾਡੇ ਕੰਮ ਦੀ ਗੱਲ ਹੈ ਅਤੇ ਇਮੀਗ੍ਰੇਸ਼ਨ ਦੇ ਬਾਰੇ ਜਦੋਂ ਸਵਾਲ ਪੁੱਛਿਆ ਕੁਲਵਿੰਦਰ ਸ਼ੀਨਾ ਜੀ ਨੇ ਸੰਘਾ ਸਾਹਿਬ ਨੂੰ ਵਿਜ਼ਟਰ ਵੀਜ਼ੇ ਦੇ ਮੁੱਦੇ ਦੇ ਉੱਤੇ, ਤਾਂ ਉਹਨਾਂ ਦਾ ਜਵਾਬ ਸੀਗਾ ਕਿ ਇਹ ਸਭ ਨੂੰ ਪਤਾ ਹੈ ਕਿ ਵਿਜ਼ਟਰ ਵੀਜ਼ਾ ਕਈ 100% ਜਿਹੜੀ ਵਿਜ਼ਟਰ ਵੀਜ਼ਾ ਦੀ ਅਸੈਪਟੈਂਸ ਹੈ ਉਹ ਕਈ 100% ਵੱਧ ਗਈ ਆ। ਇਹ ਉਹਨਾਂ ਦੇ ਮੈਂ ਪਲੇ ਵੀ ਕਰ ਸਕਦਾ, ਇਹਨਾਂ ਦੀ ਵਰਡਿੰਗ ਹੈ ਕਿ ਕਈ 100% ਵੱਧ ਗਈ ਹੈ। ਕਿੰਨੇ? 500, 700, 800, 900% ਵੱਧ ਗਈ ਹੈ, ਇਹ ਤਾਂ ਨਹੀਂ ਉਹਨਾਂ ਨੇ ਦੱਸਿਆ ਹੈਗਾ, ਪਰ ਵੀਜ਼ਾ ਅਸੈਪਟੈਂਸ, ਵਿਜ਼ਟਰ ਵੀਜ਼ਾ ਅਸੈਪਟੈਂਸ ਆ ਉਹ ਕਈ 100% ਵੱਧ ਗਈ ਹੈ। ਸੋ ਤੁਹਾਨੂੰ ਕੋਈ ਗਿਆਨ ਹੋਣਾ ਕਿ ਕਿੰਨੇ ਕੁ 100% ਇਸ ਸਮੇਂ ਵੀਜ਼ਾ ਅਸੈਪਟੈਂਸ ਆ ਉਹ ਵੱਧ ਗਈ ਹੈ ਵਿਜ਼ਟਰ ਵੀਜ਼ੇ ਲਈ?
ਜਗਦੀਸ਼ ਜੀ, ਇਹ ਨਾ ਜਿਹੜੀ ਗਵਰਨਮੈਂਟ ਦੀ ਸਟ੍ਰੈਟਜੀ ਹੈ ਨਾ, ਥੋੜੀ ਮੇਰੀ ਵੀ ਸਮਝ ਤੋਂ ਬਾਹਰ ਹੈ। ਦੇਖੋ ਜਿਹੜੇ ਲੋਕ ਤਾਂ ਮੈਂ ਖੁਦ ਇਸ ਗੱਲ ਦੀ ਬੜੀ ਸਪੋਰਟ ਚ ਕਿ ਹਾਂ ਦੁਨੀਆ ਗਲੋਬਲ ਹੋ ਗਈ ਹੈ ਤਾਂ ਸਾਰੀ ਦੁਨੀਆ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਦਾ ਪੂਰਾ ਹੱਕ ਹੈ, ਪ੍ਰੋਵਾਈਡਡ ਦੇ ਕੈਨ ਅਫੋਰਡ ਇਟ। ਟੂਰਿਜ਼ਮ ਹੈ, ਜਾਣਾ ਵੀ ਚਾਹੀਦਾ। ਇੱਕ ਕੰਟਰੀ ਤੋਂ ਦੂਸਰੇ ਯੂਰਪ ਟੂਰਸ ਲੱਗਦੇ ਆ ਲੋਕਾਂ ਦੇ, US ਟੂਰਸ ਲੱਗਦੇ ਆ, ਤੇ ਕੈਨੇਡਾ ਪਿੱਛੇ ਕਿਉਂ ਰਵੇ? ਜ਼ਰੂਰ ਦਵੇ। ਪਰ ਜਿਹੜੀ ਸਟ੍ਰੈਟਜੀ ਹੈ ਨਾ ਉਹ ਤਾਂ ਤੁਹਾਡੀ ਵੀ ਸਮਝ ਤੋਂ ਬਾਹਰ ਹੋ ਜਾਂਦੀ ਹੈ ਕਿ ਜਿਹੜੇ ਬੱਚੇ ਰੂਮ ਸ਼ੇਅਰ ਕਰਕੇ ਰਹਿ ਰਹੇ ਹੈ ਉਹਨਾਂ ਦੇ ਪੇਰੈਂਟਸ ਨੂੰ ਤਾਂ 10-10 ਸਾਲ ਦਾ ਵੀਜ਼ਾ ਦਿੱਤਾ ਜਾ ਰਿਹਾ, ਔਰ ਜਿਹੜੇ ਲੋਕ ਬਹੁਤ ਵੈਲ ਇਸਟੈਬਲਿਸ਼ਡ ਹੈ ਉਹਨਾਂ ਦੇ ਕੋਈ ਪਰਸਨਲ ਇਵੈਂਟਸ ਹੈ, ਫੈਮਿਲੀ ਇਵੈਂਟਸ ਹੈ, ਉਹਦੇ ਵਾਸਤੇ ਤੁਸੀਂ ਆਪਣੀ ਕਲੋਜ਼ ਫੈਮਿਲੀ ਨੂੰ ਵੀ ਬੁਲਾਓ ਤੇ ਉਹਨਾਂ ਨੂੰ ਇੰਨਾ ਕੁਛ ਦੇਖਣ ਦੇ ਬਾਵਜੂਦ ਵੀ ਉਹਨਾਂ ਨੂੰ ਕਈ ਵਾਰੀ ਨਾ ਕਰ ਦਿੱਤੀ ਜਾਂਦੀ ਹੈ। ਸਟ੍ਰੈਟਜੀ ਤਾਂ ਮੇਰੀ ਆਪਣੀ ਬੀਇੰਗ ਅ ਕੰਸਲਟੈਂਟ, ਮੇਰਾ ਇੰਨੇ ਸਾਲਾਂ ਦਾ ਐਕਸਪੀਰੀਅੰਸ ਹੈ, ਐਂਡ ਯੂ ਨੋ ਬਿਫੋਰ ਦੈਟ ਆਲਸੋ ਆਈ ਯੂਜ਼ ਟੂ ਹੈਲਪ ਪੀਪਲ ਵਿਦ, ਮਤਲਬ ਸਪੋਰਟ ਦੇ ਕੇ ਪੋਲੀਟੀਕਲੀ ਕਿ ਹਾਂ ਵੀ ਚਲੋ ਇਹਨਾਂ ਦੀ ਫੈਮਿਲੀ ਹੈ, ਇਹਨਾਂ ਨੂੰ ਮਿਲਣਾ ਚਾਹੀਦਾ ਤੇ ਇਹਨਾਂ ਨੂੰ ਵੀਜ਼ਾ ਮਿਲਣਾ ਵੀ ਚਾਹੀਦਾ। ਤਾਂ ਉਹਦੇ ਵਿੱਚ ਓਬਵੀਅਸਲੀ ਜਿਹਦੇ ਕੋਲ ਪਿੱਛੇ ਕੁਛ ਵੀ ਨਹੀਂ ਹੈਗਾ ਉਹਦੇ 'ਚ ਅਬਿਊਜ਼ ਦੇ ਚਾਂਸਿਸ ਕਿੰਨੇ ਜ਼ਿਆਦਾ ਵੱਧ ਜਾਂਦੇ ਜਦੋਂ ਕੈਨੇਡਾ ਆਉਂਦੇ ਹੈ। ਅੱਜ ਕੱਲ੍ਹ ਤਾਂ ਮੇਰੇ ਕੋਲ ਹਰ ਰੋਜ਼, ਮੈਂ ਐਵਰੇਜ ਦੱਸ ਰਹੀ ਹਾਂ ਕਿ ਇੱਕ ਫੈਮਿਲੀ ਆਉਂਦੀ ਹੈ ਕਿ ਜਿਹੜਾ ਇਹ ਕਹਿੰਦੀ ਵੀ ਹੁਣ ਸਾਡੇ ਕੋਲ ਵੀਜ਼ਾ ਹੈਗਾ, ਅਸੀਂ ਇੱਥੇ ਐਸਟੈਬਲਿਸ਼ ਹੋਣਾ ਚਾਹੁੰਦੇ ਹਾਂ। ਸੋ ਦੋਜ਼
ਪਰ ਜਿਹੜਾ ਵੀਜ਼ਾ ਅਸੈਪਟੈਂਸ ਤੇ ਵੀਜ਼ਾ ਰਿਫਿਊਜ਼ਲ ਦਾ ਰੇਟ ਹੈ ਕਿ ਕਿੰਨੇ ਪਰਸੈਂਟ ਲੋਕਾਂ ਨੇ ਚੰਡੀਗੜ੍ਹ ਆਫਿਸ ਦੇ ਵਿੱਚ ਵੀਜ਼ਾ ਅਪਲਾਈ ਕੀਤਾ ਵਿਜ਼ਟਰ ਲਈ ਤੇ ਕਿੰਨੇ ਪਰਸੈਂਟ ਨੂੰ ਮਿਲਿਆ, ਇਹ ਅੰਕੜੇ ਤੁਸੀਂ ਮੈਨੂੰ ਕੱਲ ਨੂੰ ਕੱਢ ਕੇ ਟੈਕਸਟ ਕਰ ਦੇਣਾ ਪਲੀਜ਼, ਤੇ ਇਹ ਫਿਰ ਆਪਾਂ ਸੰਘਾ ਸਾਹਿਬ ਹੋਣਾ ਦਾ ਉਹ ਕਲਿੱਪ ਪਲੇ ਕਰਾਂਗੇ ਜਿਹਦੇ ਚ ਕਹਿੰਦੇ ਆ ਕਿ ਵੀਜ਼ਾ ਅਸੈਪਟੈਂਸ ਕਈ 100 ਗੁਣਾ ਵੱਧ ਚੁੱਕਿਆ ਆ। ਸੋ ਉਹ ਦੇਖਾਂਗੇ ਕਿੰਨੇ 100 ਗੁਣਾ ਵੱਧ ਚੁੱਕਿਆ, 500, 700, 800, 900, 1100, 1500 ਕਿੰਨੇ 100 ਗੁਣਾ ਵੱਧ ਚੁੱਕਿਆ। ਇਟਸ ਅ ਵੈਰੀ ਲੂਜ਼ ਸਟੇਟਮੈਂਟ, ਇਟਸ ਨਾਟ ਅ ਪੋਲੀਟੀਕਲ ਲੀਡਰ ਜਾਂ ਪੋਲੀਟੀਕਲ ਪਰਸਨ ਸਟੇਟਮੈਂਟ ਕਿ ਜੀ ਅਸੀਂ ਤਾਂ ਕਈ 100 ਗੁਣਾ ਵੀਜ਼ਾ ਵਧਾ ਦਿੱਤਾ।
ਤੁਸੀਂ ਇਹ ਦੇਖੋ ਨਾ ਜਗਦੀਸ਼ ਜੀ, ਕਈ 100 ਦੇ ਵਿੱਚ ਤੁਸੀਂ ਪੇਰੈਂਟਸ ਨੂੰ ਵੀ ਲਵੋ, ਹੁਣ ਪੇਰੈਂਟਸ ਨੂੰ ਤਾਂ ਆਰਾਮ ਨਾਲ ਦੇ ਦਿੰਦੇ ਕੋਈ ਚੱਕਰ ਹੀ ਨਹੀਂ। ਇਫ ਯੂ ਫੁਲਫਿਲ ਦਾ ਇਨਕਮ ਰਿਕੁਆਇਰਮੈਂਟਸ ਤਾਂ ਉਹਨਾਂ ਨੇ ਈਜ਼ੀਲੀ ਉਹ ਬਹੁਤ ਸਭ ਤੋਂ ਈਜ਼ੀ ਕੀਤਾ ਹੋਇਆ ਕਿ ਹਾਂ ਤੁਹਾਡੇ ਪੇਰੈਂਟਸ ਹੈ ਚਲੋ ਵੀਜ਼ਾ ਲੈ ਲਓ, ਔਰ ਉਹਨਾਂ ਨੂੰ ਇਹ ਵੀ ਪਤਾ ਕਿ ਇਹ ਪੇਰੈਂਟਸ ਜਿਹੜੀ ਇਹ 'ਚ ਜਾਂਦੇ ਇਹਨਾਂ ਨੇ ਕੋਈ ਇਹੋ ਜਿਹਾ ਕੋਈ ਅਬਿਊਜ਼ ਵੀ ਨਹੀਂ ਕਰਨਾ ਜਲਦੀ ਦੇ ਕੇ, ਉਹਨਾਂ ਨੂੰ ਫਿਊਚਰ ਦਾ ਵੀ ਫਿਕਰ ਹੁੰਦਾ ਕਿ ਹਾਂ ਅਸੀਂ ਆਉਣਾ ਵਾਪਿਸ ਜੀ, ਅਸੀਂ ਨਾ ਹੀ ਗਲਤ ਕੰਮ ਕਰੀਏ ਤਾਂ ਠੀਕ ਹੈ। ਪਰ ਜਿਹੜਾ ਯੂ ਆਈ ਫੁਲੀ ਐਗਰੀ ਸਟੈਟਸ ਤੋਂ ਬਿਨਾਂ ਤੁਸੀਂ ਕਿੰਨੇ ਪਰਸੈਂਟ ਕਹਿ ਰਹੇ ਹੋ ਇਹ ਤੁਹਾਨੂੰ ਪਤਾ ਹੈ, ਹੈ ਨਾ, ਸਟੈਟਸ ਤੁਹਾਡੇ ਹੱਥ 'ਚ ਨਹੀਂ ਹੈ ਤੇ ਡੋਂਟ ਗਿਵ ਸੱਚ ਸਟੇਟਮੈਂਟਸ, ਬਟ ਸਟਿਲ ਆਈ ਡਿਡ ਨਾਟ ਲਿਸਨ ਟੂ ਦੈਟ ਸਟੇਟਮੈਂਟ, ਸੋ ਆਈ ਹੈਵ ਨੋ ਰਾਈਟ ਟੂ ਮੇਕ ਅ ਕਮੈਂਟ, ਤਾਂ ਮੈਂ ਬਿਲਕੁਲ ਵੀ ਨਹੀਂ ਸੁਣੀ। ਪਰ ਇਹ ਜ਼ਰੂਰ ਹੈ ਕਿ ਪੋਜ਼ਿਟਿਵਿਟੀ ਜਿੱਥੇ ਵਧੀ ਹੈ, ਔਰ ਉਹ ਡਾਇਰੈਕਸ਼ਨ ਮੈਂ ਤੁਹਾਨੂੰ ਦੱਸਦੀ ਹੈ ਕਿ ਉਸ ਡਾਇਰੈਕਸ਼ਨ 'ਚ ਤਾਂ ਬਹੁਤ ਹੀ ਜ਼ਿਆਦਾ ਵਧੀ ਹੋਈ ਹੈ। ਸਟੂਡੈਂਟ, ਲੱਖ ਸਟੂਡੈਂਟ ਆਇਆ, ਲੱਖ ਸਟੂਡੈਂਟ ਦੇ ਪੇਰੈਂਟਸ ਵੀ ਤਾਂ ਹੈਗੇ ਹੈ ਨਾ, ਉਹ ਸਟੈਟਸ ਨੂੰ ਤੁਸੀਂ ਜਿਵੇਂ ਮਰਜ਼ੀ ਕੈਲਕੂਲੇਟ ਕਰ ਲਓ, ਪਰ ਐਟ ਦ ਸੇਮ ਟਾਈਮ ਇਟਸ ਡੈਫੀਨੇਟਲੀ ਦੇਅਰ ਕਿ ਜਿਹੜੇ ਜੈਨੂਇਨ ਕੇਸਿਸ ਹੈ ਉਹਨਾਂ ਦੀ ਰਿਫਿਊਜ਼ਲ ਵੀ ਰੱਜ ਕੇ ਹੈਗੀ ਹੈ। ਸੋ ਇਸ ਕਰਕੇ ਉਸ ਗੱਲ ਚ ਆਪਾਂ ਪੈਂਦੇ ਨੀ ਕੰਟਰੋਵਰਸੀ ਚ, ਕਿਉਂਕਿ ਉਹ ਗਵਰਨਮੈਂਟ ਦੀ ਆਪਣੀ ਮਤਲਬ ਸਮਟਾਈਮਸ ਮੈਂ ਤਾਂ ਲੋਕਾਂ ਦੇ ਮੂੰਹ ਚੋਂ ਇਹ ਵੀ ਸੁਣਿਆ ਕਹਿੰਦੇ ਆ ਕਿ ਉਹ ਮਤਲਬ ਸਟਾਫ ਦੇ ਮੂੰਹ ਚੋਂ ਵੀ ਕਿਤੇ ਨਾ ਕਿਤੇ ਨਿਕਲ ਹੀ ਜਾਂਦੀ ਹੈ ਨਾ ਗੱਲ ਮੂੰਹ ਦੇ ਵਿੱਚ, ਜੇ ਤੁਸੀਂ ਯੂ ਹੈਪਨ ਟੂ ਮੀਟ ਤਾਂ ਉਹ ਕਹਿ ਦਿੰਦੇ ਉਹ ਵੀਜ਼ਾ ਆਫਿਸਰ ਕਹਿੰਦੇ ਮੇਰਾ ਮੂਡ ਨੀ ਸੀ ਅੱਜ, ਜਿਹਦੇ ਕੋਲ ਪਾਵਰ ਹੈ ਉਹ ਕੁਛ ਵੀ ਕਰ ਸਕਦਾ ਹੈ ਨਾ,
ਤੇ
ਇਸ ਕਰਕੇ ਉਹਨਾਂ ਗੱਲਾਂ ਚ ਆਪਾਂ ਕੰਟਰੋਵਰਸੀ ਚ ਪੈਣਾ ਹੀ ਨਹੀਂ ਹੈ, ਪਰ ਇਹ ਜ਼ਰੂਰ ਹੈ ਕਿ ਡੈਫੀਨੇਟਲੀ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਜਿੰਨੇ ਵੀ ਸਟੂਡੈਂਟਸ ਇੱਥੇ ਆਉਂਦੇ ਆ ਮੈਜੋਰਟੀ ਆਫ ਸਟੂਡੈਂਟਸ ਦੇ ਪੇਰੈਂਟਸ ਨੂੰ ਆਰਾਮ ਨਾਲ ਵੀਜ਼ਾ ਦੇ ਦਿੰਦੇ ਆ, ਐਂਡ ਆਈ ਡੋਂਟ ਇਵਨ ਨੋ. ਔਰ ਮੈਂ ਤੁਸੀਂ ਇਹ ਦੇਖੋ 10 ਸਾਲ ਚ ਬੰਦੇ ਦੀ ਬੈਕਗ੍ਰਾਉਂਡ ਕਿੰਨੀਆਂ ਚੇਂਜ ਹੁੰਦੀਆਂ ਕਿ ਵਾਈ ਆਰ ਯੂ ਗਿਵਿੰਗ ਦੈਮ ਦ 10 ਇਅਰਸ ਵੀਜ਼ਾ ਐਂਡ ਯੂ ਆਰ ਨਾਟ ਇਵਨ ਗਿਵਿੰਗ ਜੈਨੂਇਨ ਪੀਪਲ ਐਨੀ ਵੀਜ਼ਾ. ਸੋ ਇਹ ਤਾਂ ਉਸ ਕੰਟਰੋਵਰਸੀ ਚ ਪੈਣਾ ਹੀ ਬੇਕਾਰ ਹੈ, ਕਿਉਂਕਿ ਇਹ ਤਾਂ ਗਵਰਨਮੈਂਟ ਦੇ ਹੱਥ ਚ ਹੈ ਜੋ ਮਰਜ਼ੀ ਕਰੀ
ਜੀ. ਆਪਣਾ ਸੰਦੇਸ਼
ਬਿਲਕੁਲ ਆਪਣਾ ਸੰਦੇਸ਼ ਇਹ ਹੈ ਕਿ ਓਨਟੇਰੀਓ ਪੀ ਐਨ ਪੀ ਨੇ ਫੋਰਨ ਵਰਕਰਸ ਵਾਸਤੇ ਜਿਹੜੀ ਹੈ ਇੰਪਲੋਇਰ ਸਟ੍ਰੀਮ ਖੋਲੀ ਹੈ, ਉਹਨੂੰ ਲਾਸਟ ਵੀਕ ਹੀ ਖੋਲੀ ਹੈ, ਆਈ ਡੋਂਟ ਨੋ ਕਦੋਂ ਬੰਦ ਕਰ ਦੇਣਗੇ ਕਿਉਂਕਿ ਲਿਮਿਟਡ ਕੋਟਾਸ ਹੁੰਦੇ ਆ. ਫੋਰਨ ਵਰਕਰ ਦੀ ਜਿਹੜੀ ਪਰਿਭਾਸ਼ਾ ਮੈਂ ਜ਼ਰੂਰ ਦੱਸਣਾ ਚਾਹੂੰਗੀ ਕਿ ਫੋਰਨ ਵਰਕਰ ਉਹ ਹੈ ਜਿਹਦੇ ਕੋਲ ਇੰਪਲੋਇਰ ਜਿਸ ਪੋਜੀਸ਼ਨ ਤੇ ਉਹਨੂੰ ਜੋਬ ਆਫਰ ਦੇ ਰਿਹਾ ਸੇਮ ਪੋਜੀਸ਼ਨ ਦੇ ਉੱਪਰ 2 ਸਾਲ ਦਾ ਪੂਰਾ ਐਕਸਪੀਰੀਅੰਸ ਹੈਗਾ ਔਰ ਉਹਦੇ ਪਰੂਫ ਚਾਹੀਦੇ ਆ ਸਾਰੇ ਐਕਸਪੀਰੀਅੰਸ ਦੇ, ਔਰ ਉਹ 2 ਸਾਲ ਜਿਹੜੇ ਪਿਛਲੇ 5 ਸਾਲ ਚ ਪੂਰੇ ਕੀਤੇ ਹੋਣੇ ਚਾਹੀਦੇ ਆ, ਔਰ ਨੌਕ ਵੀ ਜਾਂ ਉਸ ਤੋਂ ਉੱਪਰ ਦੀ ਉਹ ਪੋਜੀਸ਼ਨ ਹੋਣੀ ਚਾਹੀਦੀ ਹੈ. ਸੋ ਅਗਰ ਕਿਸੇ ਦੀ ਵੀ ਜਿਹੜੇ ਸਟੂਡੈਂਟ ਇੱਥੇ ਆਏ ਹੋਏ ਆ ਅਗਰ ਉਹਨਾਂ ਦਾ ਕੁਛ ਵੀ ਨਹੀਂ ਹੋ ਰਿਹਾ, ਜਿਵੇਂ ਤੁਹਾਨੂੰ ਪਤਾ ਐਕਸਪ੍ਰੈਸ ਐਂਟਰੀ ਇੰਨਾ ਹਾਈ ਜਾ ਰਿਹਾ, ਅਗਰ ਉਹਨਾਂ ਕੋਲ ਇੱਥੇ 2 ਸਾਲ ਦਾ ਐਕਸਪੀਰੀਅੰਸ ਪੂਰਾ ਹੋ ਚੁੱਕਾ ਔਰ ਇੰਪਲਾਇਰ ਉਹਨੂੰ ਸਪੋਰਟ ਕਰਨ ਨੂੰ ਤਿਆਰ ਹੈ, ਨੋਮੀਨੇਟ ਕਰਨ ਨੂੰ ਤਿਆਰ ਹੈ, ਤਾਂ ਤੁਸੀਂ ਮੇਰੇ ਨਾਲ ਜ਼ਰੂਰ ਆ ਕੇ ਗੱਲਬਾਤ ਕਰ ਸਕਦੇ ਹੋ. ਆਈ ਕੈਨ ਐਕਸਪਲੇਨ ਦਾ ਹੋਲ ਸਿਚੁਏਸ਼ਨ ਟੂ ਯੂ, 1-on-1 ਬੈਠ ਕੇ ਆਈ ਕੈਨ ਗਿਵ ਯੂ ਐਡਵਾਈਸ ਕੰਸਲਟੇਸ਼ਨ ਅਗਰ ਤੁਸੀਂ ਚਾਹੋ ਤਾਂ ਯੂ ਆਰ ਮੋਸਟ ਵੈਲਕਮ ਟੂ ਬ੍ਰਿੰਗ ਯੂਰ ਇੰਪਲਾਇਰ ਟੂ, ਤਾਂ ਕਿ ਉਹਨਾਂ ਨੇ ਕਿਉਂਕਿ ਸਾਰੇ ਪੇਪਰ ਵਰਕ ਮੈਜੋਰਟੀ ਚ ਉਹਨਾਂ ਦਾ ਜਾਣਾ, ਸੋ ਉਹਨਾਂ ਲਈ ਇਹ ਸਾਰੀ ਇਨਫੋਰਮੇਸ਼ਨ ਦਾ ਜਾਣਕਾਰ ਹੋਣਾ ਬਹੁਤ ਜ਼ਰੂਰੀ ਹੈ. ਔਰ ਅਗਰ ਕਿਸੇ ਵੀ ਸੁਣਨ ਵਾਲੇ ਨੇ ਇਸ ਬਾਰੇ ਕੋਈ ਵੀ ਗੱਲ ਕਰਨੀ ਮੇਰੇ ਨਾਲ ਜਾਂ ਇਮੀਗ੍ਰੇਸ਼ਨ ਦੇ ਕਿਸੇ ਵੀ ਮੈਟਰ ਤੇ, ਸੁਪਰ ਵੀਜ਼ਾ ਹੋਏ, ਵਿਜ਼ਟਰ ਵੀਜ਼ਾ ਹੋਏ, ਆਈ ਸਟਿਲ ਹੈਵ ਗ੍ਰੇਟ ਸਕਸੈਸ ਵਿਦ ਵਿਜ਼ਟਰ ਵੀਜ਼ਾ, ਅਗਰ ਕਿਸੇ ਨੇ ਵੀ ਉਹਦੇ ਵਾਸਤੇ ਵੀ ਗੱਲ ਕਰਨੀ ਹੋਵੇ ਤਾਂ ਜ਼ਰੂਰ ਆ ਕੇ ਗੱਲਬਾਤ ਕਰ ਸਕਦੇ ਹਾਂ
ਜੀ. ਨੰਬਰ ਇਹਨਾਂ ਦਾ 905-452-0050 ਤੇ ਕਾਲ ਕਰ ਲੈਣੀ ਹੈ. 180 ਵਿਲਕਿੰਸਨ ਰੋਡ ਯੂਨਿਟ 18 ਦੇ ਵਿੱਚ ਨੇ. ਓਨੈਸਟ ਐਡਵਾਈਸ ਦੇ ਲਈ 905-452-0050. ਥੈਂਕ ਯੂ ਸੀਮਾ ਜੀ.
ਥੈਂਕ ਯੂ ਸੋ ਮਚ ਜਗਦੀਸ਼ ਜੀ.
ਧੰਨਵਾਦ ਜੀ. ਜਿਹੜੇ ਪ੍ਰੋਮ ਖਬਰ ਸਾਰ ਦਿਨ ਸਵੇਰ 8 ਤੋਂ ਲੈ ਕੇ 10 ਵਜੇ ਤੱਕ ਮੈਂ ਉਹਨਾਂ ਰਿਕਾਰਡਡ ਸੰਦੇਸ਼ ਤੋਂ ਰਾਈਟ ਵੇ ਬਾਅਦ ਗੁਰਸ਼ਰਨ ਬੋਬੀ ਸਿੱਧੂ ਜੀ ਮੇਰੇ ਨਾਲ ਜੁੜਨਗੇ ਅਤੇ ਥੋੜ੍ਹਾ ਜਿਹਾ ਜੋ ਸੀਟਾਂ ਦੀ ਪ੍ਰੋਜੈਕਸ਼ਨ ਇਸ ਸਮੇਂ ਚੱਲ ਰਹੀ ਹੈ ਉਹਦੇ 'ਤੇ ਝਾਤ ਮਾਰਾਂਗੇ. ਸਸਤੀਆਂ ਹਵਾਈ ਟਿਕਟਾਂ ਅਤੇ ਵਧੀਆ ਸਰਵਿਸ ਲਈ ਇੱਕ ਨਾਮ, ਗੋਇਲ ਟਰੈਵਲ. ਗੋਇਲ ਟਰੈਵਲ 900 ਰੇਲਾਸਨ ਬੁਲੇਵਰਡ, ਯੂਨਿਟ ਨੰਬਰ 6, ਪੰਜਾਬੀਆਂ ਦੇ ਗੜ੍ਹ, ਮੇਵਿਸ ਐਂਡ ਰੇਲਾਸਨ ਦੇ ਕਾਰਨਰ ਤੇ. 905-796-0000, 905-796-0000.
Pride Truck Sales, sare brands de used trucks layi one stop shop, 100% satisfaction na sare truck deliver kitte jande han, ate jekar koi santusht nahi hai ta 30 dinan de andar bina kise sawal jawab de truck replace kitta janda hai. $5,000 tak da special cash back promotion vi chal reha hai. Is to ilawa T-Pine Leasing Capital Corporation jis vich flexible payment option han. First time truck buyer, no credit ja fir bad credit wale layi no problem. PR status na hon te vi truck loan milda hai. ਜ਼ੀਰੋ ਡਾਊਨ ਪੇਮੈਂਟ ਆਪਸ਼ਨ ਵੀ ਉਪਲਬਧ ਹੈ. ਇਸ ਤੋਂ ਇਲਾਵਾ ਟਰੱਕ ਦੀ ਰਿਪੇਅਰ, ਮੈਂਟੇਨੈਂਸ ਅਤੇ ਆਇਲ ਚੇਂਜ ਦਾ ਸਾਰਾ ਖਰਚਾ T-Pine ਟਰੱਕ ਰੈਂਟਲ ਵੱਲੋਂ ਕਵਰ ਕੀਤਾ ਜਾਂਦਾ ਹੈ. ਕਸਟਮਰ ਨੇ ਆਪਣੇ ਵੱਲੋਂ ਸਿਰਫ ਡੀਜ਼ਲ ਹੀ ਪਵਾਉਣਾ ਹੈ. ਕਾਲ ਕਰੋ 905-564-1077, 905-564-1077.
ਕਦੇ ਰੁਸਦੀਆਂ ਕਦੇ ਮਨਾਉਂਦੀਆਂ, ਦੂਰੀਆਂ ਤੇ ਨਜ਼ਦੀਕੀਆਂ ਦਾ ਅਹਿਸਾਸ ਕਰਾਉਂਦੀਆਂ ਤੁਹਾਡੀਆਂ ਇਹ ਅੱਖਾਂ.
ਇਹਨਾਂ ਅੱਖਾਂ ਦਾ ਰੱਖੋ ਖਿਆਲ ਅਕਾਲ ਆਪਟੀਕਲ ਦੇ ਨਾਲ.
ਪ੍ਰਿਸਕ੍ਰਿਪਸ਼ਨ ਗਲਾਸਿਸ, ਕੰਟੈਕਟ ਲੈਂਸਿਸ, ਡਿਜ਼ਾਈਨਰ ਸਨਗਲਾਸਿਸ, ਆਈ ਐਗਜ਼ਾਮ ਫਾਰ ਆਲ ਏਜਸ.
ਅਕਾਲ ਆਪਟੀਕਲ ਤੁਹਾਨੂੰ ਕਈ ਲੋਕੇਸ਼ਨਸ ਤੋਂ ਸੇਵਾਵਾਂ ਪ੍ਰਦਾਨ ਕਰਦੇ ਹਨ.
ਅੱਖਾਂ ਦੇ ਵਿਸ਼ਵਾਸ ਦਾ ਵਾਅਦਾ, ਅਕਾਲ ਆਪਟੀਕਲ.
ਕੰਟੈਕਟ 416-745-7242,
416-745-7242, ਔਰ ਵਿਜ਼ਿਟ ਅਸ ਐਟ akaloptical.com.
ਅਕਾਲ ਆਪਟੀਕਲ, ਯੋਰ ਫੈਮਿਲੀ ਆਈ ਕੇਅਰ ਸੈਂਟਰ.
ਪ੍ਰੋਗਰਾਮ ਖੌਰ ਸਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਮੇਰੇ ਨਾਲ ਇਸ ਵੇਲੇ ਟੀ ਪਾਈਨ ਲੀਜ਼ਿੰਗ ਤੋਂ ਪ੍ਰੀਚੀ ਨੇ ਪ੍ਰੀਜੀ ਤੋਂ ਬਾਅਦ ਗੁਰਸ਼ਰਨ ਬਾਬੀ ਸਿੱਧੂ ਜੀ ਪ੍ਰੀਜੀ ਸਵਾਗਤ ਹੈ ਪ੍ਰੋਗਰਾਮ ਵਿੱਚ
ਸਤਿ ਸ਼੍ਰੀ ਅਕਾਲ ਕਰਿਆ ਸਾਹਿਬ
ਸਤਿ ਸ਼੍ਰੀ ਅਕਾਲ ਜੀ
ਕੀ ਹਾਲ
ਕੀ ਹਾਲ ਬਹੁਤ ਅੱਛਾ ਵੈਰੀ ਗੁੱਡ ਵੈਰੀ ਗੁੱਡ
ਸੋ ਜਿਹੜੀ ਅਸੀਂ ਆਪਣੇ ਸਾਰੇ ਆਪਣੇ ਲਿਸਨਰਸ ਜਿਹੜੀ ਇਸ ਵੀਕ ਦੀ ਇਨਵੈਂਟਰੀ ਵੀ ਅਪਡੇਟ ਕਰਾਂਗੇ ਉਹ ਹੈਗਾ ਜੀ ਉਸ ਦੇ ਵਿੱਚ ਜਿਹੜੇ ਸਾਡੇ 2018 ਤੇ 2019 ਦੇ ਜਿਹੜੇ ਆਫ ਲੀਜ਼ ਇਨਵੈਂਟਰੀ ਟੀ ਪਾਈਨ ਦੀ ਉਹ ਸਾਰੀ ਦੀ ਸਾਰੀ ਡੀਲਰਸ਼ਿਪ ਦੇ ਵਿੱਚ ਆ ਚੁੱਕੀ ਹੈ ਲਗਭਗ 250 ਦੇ ਆਸ ਪਾਸ ਟਰੱਕ ਹੈਗੇ ਨੇ ਸੋ ਯੂ ਹੈਵ ਵਰਾਇਟੀ ਟੂ ਚੂਜ਼ ਫਰੋਮ 200,000 ਟੂ 600,000 ਜਿਹੜਾ ਵੀ ਤੁਹਾਡੇ ਰੂਟ ਟ੍ਰਿਪ ਨੂੰ ਸੂਟ ਕਰਦਾ ਹੈ ਟਰੱਕ ਇਸ ਵਿੱਚ ਸਾਰੀਆਂ ਆਪਸ਼ਨ ਅਵੇਲੇਬਲ ਹਨ ਜ਼ੀਰੋ ਡਾਊਨ ਪੇਮੈਂਟ ਆਪਸ਼ਨ ਚਾਹੀਦੀ ਹੈ ਉਹ ਵੀ ਜਿਹੜੀ ਕਿ ਉਹ ਵੀ ਅਵੇਲੇਬਲ ਹੈ ਮੋਰ ਓਵਰ ਕਈਆਂ ਨੂੰ ਹੁੰਦਾ ਵੀ ਅਸੀਂ ਥੋੜਾ ਚਲਾਉਣਾ ਜੇ ਫਾਈਨੈਂਸ ਲੰਬਾ ਹੋ ਜਾਏ ਸੋ ਜਿਹੜੇ ਇਹ ਟਰੱਕ ਨੇ ਇਹ 66 ਮੰਥ ਤੱਕ ਇਹਨਾਂ ਦੀ ਫਾਈਨੈਂਸਿੰਗ ਅਵੇਲੇਬਲ ਹੈ ਮੋਰ ਓਵਰ ਜਿਹੜੇ ਸਾਰੇ ਟਰੱਕ ਨੇ ਇਹਨਾਂ ਤੇ $5,000 ਦੇ ਕੈਸ਼ ਬੈਕ ਆਫਰ ਹੈਗੀ ਆ 2018 ਤੇ 19 ਸਾਰੇ ਟਰੱਕਾਂ ਤੇ ਹਰੇਕ ਨੂੰ ਦਿੱਤਾ ਜਾਏਗਾ ਮੋਰ ਓਵਰ ਇੱਕ ਗੱਲ ਮੈਂ ਹੋਰ ਦੱਸ ਦਿਆਂ ਕੋਈ ਵੀ ਆਪਣਾ ਬਿਜ਼ਨਸ ਹੈਗਾ ਜਿਸਦੇ ਕੋਲ ਕੋਈ ਪੁਰਾਣਾ ਟਰੱਕ ਹੈ ਉਹ ਟ੍ਰੇਡ ਕਰਕੇ ਬੰਦਾ ਕਹਿੰਦਾ ਜੀ ਹੁਣ ਅੱਗੇ ਵਿੰਟਰਸ ਆ ਰਹੀਆਂ ਨੇ ਆਈ ਨੀਡ ਅ ਬੈਟਰ ਟਰੱਕ ਸੋ ਕਿਸੇ ਵੀ ਤਰ੍ਹਾਂ ਦਾ ਕੋਈ ਟਰੱਕ ਹੈ ਡੋਂਟ ਹੈਜ਼ੀਟੇਟ ਵੀ ਆਰ ਵੈਲਕਮਿੰਗ ਆਲ ਟਾਈਪ ਆਫ ਟ੍ਰੇਡਿੰਗ ਤਾਂ ਤੁਸੀਂ ਆਪਣਾ ਪੁਰਾਣਾ ਟਰੱਕ ਲੈ ਆਓ ਤੇ ਆਪਣਾ ਜਿਹੜਾ ਮਨਪਸੰਦ ਦਾ ਟਰੱਕ 2018-19 ਦਾ ਜਿਹੜਾ ਕਿ ਬ੍ਰਾਂਡ ਨਿਊ ਨਹੀਂ ਹੈ ਬ੍ਰਾਂਡ ਨਿਊ ਵਰਗਾ ਹੈ ਪਰ ਜਿਹੜੀ ਕੀਮਤ ਹੈ ਉਹਦੀ ਬ੍ਰਾਂਡ ਨਿਊ ਦੀ ਨਾਲੋਂ ਲਗਭਗ $30,000-$40,000 ਦਾ ਫਰਕ ਹੈਗਾ ਸੋ ਗੈਟ ਅ ਯੋਰ ਫੇਵਰੇਟ ਟਰੱਕ ਤੇ ਆਪਣਾ ਪੁਰਾਣਾ ਦੇ ਜਾਓ ਤੇ ਸਾਡੇ ਕੋਲ ਮਨਪਸੰਦ ਵਾਲਾ ਨਵਾਂ ਟਰੱਕ ਲੈ ਜਾਓ ਹੋਰ ਇਨਫੋਰਮੇਸ਼ਨ ਲਈ ਜਿਵੇਂ ਸਾਡਾ ਨੰਬਰ ਹੈ 416-278-2277 ਔਰ ਯੂ ਕੈਨ ਵਿਜ਼ਿਟ ਅਸ 6050 ਡਿਕਸੀ ਰੋਡ ਮਿਸੀਸਾਗਾ
416-278-2277 416-278-2277 416-278-2277 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ ਥੈਂਕ ਯੂ ਸੋ ਮਚ ਪ੍ਰੀਤ ਜੀ
ਥੈਂਕ ਯੂ
ਧੰਨਵਾਦ ਜੀ ਬਾਬੀ ਸਿੱਧੂ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਤਾਂ ਨਿਊ ਬ੍ਰੰਸਵਿਕ ਤੇ ਜਿਹੜੇ 14 NDP ਦੇ ਐਗਜ਼ੈਕਟਿਵ ਨੇ ਛੱਡ ਕੇ NDP ਨੂੰ ਗ੍ਰੀਨ ਪਾਰਟੀ ਵੱਲ ਚਲੇ ਗਏ ਇਹਦੇ ਨਾਲ NDP ਦੇ ਉੱਤੇ ਕੀ ਅਸਰ ਪੈਣ ਵਾਲਾ ਹੈ
ਦੇਖੋ ਜੀ ਜਗਦੀਸ਼ ਜੀ ਜੇਕਰ ਮੈਂ ਕੋਈ ਕਹਾਂ ਕੋਈ ਨੈਗੇਟਿਵ ਇੰਪੈਕਟ ਨਹੀਂ ਹੋਏਗਾ ਤਾਂ ਗਲਤ ਗੱਲ ਹੋਏਗੀ ਵੈਸੇ ਵੀ ਅਟਲਾਂਟਿਕ ਦੇ ਵਿੱਚ NDP ਬਹੁਤ ਲੋ ਪੋਲ ਕਰ ਰਹੀ ਹੈ ਤੇ ਆਪਾਂ ਪਿਛਲੀਆਂ ਚੋਣਾਂ 'ਚ ਵੀ ਦੇਖਿਆ ਸੂਬੇ ਦੀਆਂ ਚੋਣਾਂ 'ਚ ਵੀ ਕਿ ਈਸਟਰਨ ਕੈਨੇਡਾ ਅਟਲਾਂਟਿਕ ਕੈਨੇਡਾ ਵਿੱਚ ਗ੍ਰੀਨ ਪਾਰਟੀ ਦਾ ਉਭਾਰ ਹੋ ਰਿਹਾ ਆ ਪਰ ਸਭ ਤੋਂ ਵੱਡੀ ਗੱਲ ਇਹ ਕਿ ਪਿਛਲੀਆਂ ਚੋਣਾਂ ਦੇ ਵਿੱਚ ਪ੍ਰੋਵਿੰਸ਼ੀਅਲ ਚੋਣਾਂ ਦੇ ਵਿੱਚ NDP ਦੇ ਸਿਰਫ 2 ਕੈਂਡੀਡੇਟ ਸੀਗੇ ਕਿ ਜਿਹੜੇ ਦੂਜੇ ਨੰਬਰ ਤੇ ਆਏ ਸੀ ਬਾਕੀ ਸਾਰੇ ਤਾਂ 3rd ਜਾਂ 4th ਆਏ ਸੀਗੇ ਪਰ ਜਿਹੜੇ ਦੂਜੇ ਨੰਬਰ ਤੇ ਆਉਣ ਵਾਲੇ ਕੈਂਡੀਡੇਟ ਦੋਨੋਂ ਜਿਹੜੇ ਕਿ ਪੋਲੀਟੀਕਲ ਹੈਵੀਵੇਟ ਕਹਿ ਲਓ ਉਸ ਪਾਰਟੀ ਦੇ ਸੀਗੇ ਉਹ ਵੀ ਸ਼ਖਸ ਦੋਨੋਂ ਗ੍ਰੀਨ ਪਾਰਟੀ ਜੁਆਇਨ ਕਰ ਗਏ ਆ ਸੋ ਇਹ ਅਗਰ ਆਪਾਂ ਕਹਿ ਦਈਏ ਕਿ ਇਹ NDP ਲਈ ਇਹ ਕਹਿ ਦੇਣਾ ਕਿ ਜੀ ਕੋਈ ਫਰਕ ਨਹੀਂ ਪੈਣਾ ਤੇ ਉਹ ਗਲਤ ਹੋਏਗਾ ਇਹਦਾ ਨੈਸ਼ਨਲ ਇੰਪੈਕਟ ਜ਼ਰੂਰ ਹੁੰਦਾ ਇਹੋ ਜਿਹੀ ਖ਼ਬਰ ਦਾ ਜਦੋਂ ਕੋਈ ਨੈਗੇਟਿਵ ਆਉਂਦੀ
ਉਂਝ NDP ਨੂੰ ਐਟਲਾਂਟਿਕ ਦੇ ਵਿੱਚੋਂ ਕੋਈ ਵੀ ਸੀਟ ਮਿਲਣ ਵਾਲੀ ਇਹਦੀ ਪ੍ਰੈਡਿਕਸ਼ਨ ਨਹੀਂ ਕੀਤੀ ਗਈ ਸੀਗੀ ਕਿ ਇਹ ਕਿ ਕੋਈ ਵੀ ਜਿਹੜਾ ਵਿਨੇਬਲ ਕੈਂਡੀਡੇਟ ਹੈ ਉਹ ਛੱਡ ਕੇ ਗ੍ਰੀਨ ਪਾਰਟੀ ਵੱਲ ਚਲਿਆ ਗਿਆ ਅਜਿਹਾ ਕੁਝ ਨਹੀਂ ਹੈ ਔਰ ਇਹ ਪ੍ਰੈਡਿਕਸ਼ਨ ਹੀ ਸੀ ਪਹਿਲਾਂ ਕਿ NDP ਦੇ ਸਾਰੇ ਦੇ ਸਾਰੇ ਕੈਂਡੀਡੇਟ ਜਿੱਤਣ ਯੋਗ ਨਹੀਂ ਹੈ ਪਰ ਫਿਰ ਵੀ ਭਾਵੇਂ ਸੀਟ ਦਾ ਕੋਈ ਫਰਕ ਨਹੀਂ ਪਿਆ ਪਰ NDP ਦੇ ਉੱਤੇ ਨੈਗੇਟਿਵ ਇੰਪੈਕਟ ਜ਼ਰੂਰ ਇਸਦਾ ਹੋਵੇਗਾ ਓਵਰਆਲ
ਬਿਲਕੁਲ ਜਗਦੀਸ਼ ਜੀ ਅਗਰ ਕੋਈ ਵੀ ਅਜਿਹੀ ਘਟਨਾ ਹੁੰਦੀ ਹੈ ਇਹ ਤਾਂ ਸਾਰੇ ਜਾਣਦੇ ਆ ਕਿ ਅਟਲਾਂਟਿਕ ਕੈਨੇਡਾ ਵਿੱਚ ਪਿਛਲੀ ਵਾਰ ਵੀ ਉਹਨਾਂ ਨੂੰ ਕੋਈ ਸਫਲਤਾ ਨਹੀਂ ਸੀ ਮਿਲੀ ਇਸ ਵਾਰ ਵੀ ਕੋਈ ਸੰਭਾਵਨਾ ਨਹੀਂ ਸੀਗੀ ਪਰ ਫਿਰ ਵੀ ਅਗਰ ਇਹੋ ਜਿਹੀ ਨਿਊਜ਼ ਆਉਂਦੀ ਹੈ ਨੈਗੇਟਿਵ ਖਾਸ ਕਰਕੇ ਨਿਊ ਬ੍ਰੰਸਵਿਕ ਜਿਹੜਾ ਹੈ ਇਟ ਬਾਰਡਰਸ ਕਿਊਬੈਕ
ਅਟਲਾਂਟਿਕ ਦੀ ਗੱਲ ਕਰ ਲਈਏ ਅਟਲਾਂਟਿਕ ਦੇ ਵਿੱਚ ਜ਼ੀਰੋ ਸੀਟ ਆਉਣ ਦੀ ਸੰਭਾਵਨਾ ਹੈ ਕੋਈ ਸੀਟ ਇੱਥੋਂ ਨਹੀਂ ਮਿਲ ਜਾ ਰਹੀ ਕਿਊਬੈਕ ਦੀ ਗੱਲ ਕਰੀਏ ਕੀ ਇੱਕ ਸੀਟ ਜਿੱਤ ਸਕਣਗੇ ਜਾਂ ਨਹੀਂ ਕੋਈ ਹੈ ਕਿ ਜਿੱਥੇ ਕਿਊਬੈਕ ਦੇ ਵਿੱਚ NDP ਦਾ ਖਾਤਾ ਖੁੱਲ ਸਕਦਾ ਜਾਂ ਨਹੀਂ ਕਿ ਕਿਊਬੈਕ ਦੇ ਵਿੱਚੋਂ ਵੀ ਜ਼ੀਰੋ ਹੀ ਮਿਲਣ ਵਾਲੀ ਹੈ NDP ਨੂੰ
ਜਗਦੀਸ਼ ਜੀ ਆਪਾਂ ਰੀਸੈਂਟ ਕੱਲ ਦੇਖਿਆ ਕਿ ਜਗਮੀਤ ਹੋਣਾ ਨੇ ਇੱਕ ਨਵਾਂ ਕੰਪੇਨ ਸ਼ੁਰੂ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਦਸਤਾਰ ਬਾਰੇ ਆਪਣੇ ਬੈਕਗ੍ਰਾਉਂਡ ਬਾਰੇ ਉਹ ਲੋਕਾਂ ਨੂੰ ਰੀਚ ਆਊਟ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਉਹ ਫ੍ਰੈਂਚ ਭਾਸ਼ਾ ਵਿੱਚ ਵੀ ਬਹੁਤ ਵਧੀਆ ਬੋਲ ਸਕਦੇ ਆ ਉਹਨਾਂ ਨੇ ਆਪਣਾ ਮੈਸੇਜ ਦੇਣ ਦੀ ਕ੍ਰੋਸ ਲੋਕਾਂ ਨੂੰ ਕਹਿੰਦੇ ਹੁੰਦੇ ਇਹਨਾਂ ਨੇ ਕੋਸ਼ਿਸ਼ ਕੀਤੀ ਆ ਤੇ ਕਿਊਬੈਕ ਦੇ ਵਿੱਚ ਇਹਦਾ ਅਸਰ ਕੀ ਹੁੰਦਾ ਆ ਉਹ ਤਾਂ ਸਮਾਂ ਦੱਸੇਗਾ ਪਰ ਅੱਜ ਦੇ ਜੋ ਸਰਵੇਖਣ ਆ ਜੋ ਅੱਜ ਦੇ ਹਾਲਾਤ ਨੇ ਮੈਂ ਸਿਰਫ ਉਹਨਾਂ ਤੇ ਟਿੱਪਣੀ ਕਰ ਸਕਦਾ ਆ ਜਗਦੀਸ਼ ਜੀ ਕੱਲ ਨੂੰ ਕੀ ਹੋ ਸਕਦਾ ਕੁਛ ਕਿਹਾ ਨਹੀਂ ਜਾ ਸਕਦਾ ਆਪਾਂ ਸਾਰੇ ਜਾਣਦੇ ਹਾਂ ਕਿ ਕੰਪੇਨਸ ਬਹੁਤ ਬਦਲ ਜਾਂਦੇ ਆ ਪਿਛਲੀ ਵਾਰੀ ਤੀਜੇ ਨੰਬਰ ਦੀ ਪਾਰਟੀ ਨੰਬਰ ਇੱਕ ਤੇ ਆ ਗਈ ਸੀ, ਚੋਣਾਂ ਤੱਕ ਕੀ ਹੋਣਾ ਮੈਂ ਕੁਛ ਗਰੰਟੀ ਨਾਲ ਨਹੀਂ ਕਹਿ ਸਕਦਾ, ਪਰ ਅੱਜ ਦੀ ਸਥਿਤੀ ਕੀ ਆ, ਅੱਜ ਦੀ ਤਾਰੀਖ ਦੇ ਵਿੱਚ ਐਨਡੀਪੀ ਦਾ ਖਾਤਾ ਖੁੱਲਣਾ ਬੜਾ ਮੁਸ਼ਕਿਲ ਲੱਗ ਰਿਹਾ ਹੈ ਕਿਊਬੈਕ ਦੇ ਵਿੱਚ।
ਅੰਟਾਰੀਓ ਦੀ ਗੱਲ ਕਰੀਏ, ਅੰਟਾਰੀਓ ਦੇ ਵਿੱਚ ਜਿੱਥੇ ਕਾਫੀ ਤਕੜਾ ਹੋਲਡ ਰਿਹਾ ਹੈ, ਮੈਨੂੰ ਇਸ ਸਮੇਂ ਜੋ ਪ੍ਰੋਜੈਕਸ਼ਨਸ ਆ ਰਹੀਆਂ ਨੇ ਵੱਖ ਵੱਖ ਸਰਵੇਖਣਾਂ ਤੋਂ, 4 to 5 ਸੀਟਾਂ ਹੀ ਅੰਟਾਰੀਓ ਦੇ ਵਿੱਚੋਂ ਲੈ ਕੇ ਜਾ ਸਕੇਗੀ ਐਨ ਡੀ ਪੀ, ਜਿਹੜੀ ਕਿ ਪੀਲ ਰੀਜਨ ਦੇ ਵਿੱਚ ਖਾਸ ਤੌਰ ਦੇ ਉੱਤੇ ਐਨ ਡੀ ਪੀ ਦਾ ਸਟਰੋਂਗ ਹੋਲਡ ਸੀ, ਉੱਥੋਂ ਇੱਕ ਵੀ ਸੀਟ ਇਸ ਸਮੇਂ ਜਿੱਤਦੇ ਨਜ਼ਰ ਨਹੀਂ ਆ ਰਹੇ।
ਜੀ ਦੇਖੋ ਜਗਦੀਸ਼ ਜੀ, ਫਿਰ ਆਪ ਉਹੀ ਗੱਲ ਕਰ ਰਹੇ ਹਾਂ ਕਿ ਅੱਜ ਦੇ ਹਾਲਾਤਾਂ ਦੇ ਵਿੱਚ, ਅੱਜ ਦੇ ਸਰਵੇਖਣਾਂ ਦੇ ਵਿੱਚ ਐਨ ਡੀ ਪੀ ਦਾ ਡਬਲ ਡਿਜਿਟ ਹਿੱਟ ਕਰਨਾ ਅੰਟੇਰੀਓ ਦੇ ਵਿੱਚ ਮੁਸ਼ਕਿਲ ਨਜ਼ਰ ਆ ਰਿਹਾ ਆ। ਖਾਸ ਕਰਕੇ ਤੁਸੀਂ ਪੀਲ ਦੀ ਸੀਟ ਕੀਤੀ ਹੈ, ਮੈਂ ਹੋਰ ਇੱਕ ਦੋ ਹੋਰ ਗਿਣ ਦਿੰਦਾ ਆ। ਵਿੰਡਜ਼ਰ ਦੇ ਵਿੱਚ ਤੁਹਾਨੂੰ ਇੱਕ ਸੀਟ ਹੈਗੀ ਹੈ ਜਿੱਥੇ ਕਿ ਸੈਂਡਰ ਪੋਪੋਟੈਲੋ ਖੜੇ ਨੇ ਲਿਬਰਲ ਵੱਲੋਂ, ਤੁਹਾਨੂੰ ਪਤਾ ਹੋਣਾ ਬੜੇ ਉਹਨਾਂ ਦੇ ਸਟਾਰ ਮਿਨਿਸਟਰ ਰਹੇ ਨੇ ਪ੍ਰੋਵਿੰਸ਼ਲੀ, ਲੀਡਰਸ਼ਿਪ ਵਿੱਚ ਵੀ ਆਏ ਸੀਗੇ। ਉੱਥੇ ਪਿਛਲੀ ਵਾਰੀ ਐਨ ਡੀ ਪੀ ਜਿੱਤੀ ਹੈ, ਪਰ ਸੈਂਡਰਾ ਪੋਪੋਟੈਲੋ ਦੇ ਖੜਨ ਦੇ ਨਾਲ ਜੋ ਉੱਥੋਂ ਦੀ ਰਿਪੋਰਟ, ਗਰਾਊਂਡ ਰਿਪੋਰਟ ਆ ਰਹੀ ਹੈ, ਉਹ ਇਹ ਆ ਰਹੀ ਹੈ ਕਿ ਉੱਥੇ ਸ਼ਾਇਦ ਇਸ ਵਾਰੀ ਲਿਬਰਲ ਉਹ ਸੀਟ ਜਿੱਤ ਜਾਣ। ਸੋ ਇਹ ਗੱਲ ਨਹੀਂ ਹੈਗੀ, ਹੈਮਿਲਟਨ ਦੇ ਏਰੀਏ ਦੇ ਵਿੱਚ ਹੈਮਿਲਟਨ ਸੈਂਟਰ ਨੂੰ ਛੱਡ ਕੇ ਬਾਕੀ ਇੱਕ ਦੋ ਜਿੱਥੇ ਉੱਥੇ ਉਹਨਾਂ ਦੀ ਸਟਰੋਂਗ ਹੋਲਡ ਹੈਗੇ ਆ ਪ੍ਰੋਵਿੰਸ਼ਲੀ, ਉੱਥੇ ਵੀ ਅੱਜ ਦੀ ਤਰੀਕ 'ਚ ਲਿਬਰਲ ਪਾਰਟੀ ਦਾ ਹੱਥ ਕਿਤੇ ਨਾ ਕਿਤੇ ਉੱਪਰ ਨਜ਼ਰ ਆ ਰਿਹਾ ਆ। ਤੇ ਬਾਕੀ ਉਹਨਾਂ ਦੀ ਕੋਸ਼ਿਸ਼ ਟੋਰਾਂਟੋ ਡਾਊਨ ਟਾਊਨ ਦੀਆਂ 2 ਸੀਟਾਂ ਤੇ ਹੈਗੀ ਆ, ਉਹ ਇੰਟਰਸਟਿੰਗ ਰਹਿਣਗੀਆਂ ਕਿ ਟੋਰਾਂਟੋ ਡੈਨਫੋਰਥ ਜਿਹੜੀ ਹੈਗੀ ਆ, ਇਹੋ ਜਿਹੀ 2 ਡੈਵਨਪੋਰਟ ਹੈਗੀ ਆ, ਉਹ ਸੀਟਸ ਕਿੱਧਰ ਜਾਂਦੀਆਂ। ਪਰ ਕੱਲੀਆਂ 2 ਡਾਊਨ ਟਾਊਨ ਸੀਟਾਂ ਜਿੱਤਣਾ ਸ਼ਾਇਦ ਇਨਫ ਨਾ ਹੋਣਗੀਆਂ ਉਹਨਾਂ ਨੂੰ। ਮੈਨੂੰ ਲੱਗਦਾ ਹੈ ਕਿ ਇਸ ਵੇਲੇ ਐਨ ਡੀ ਪੀ ਨੂੰ ਆਪਣਾ ਅੰਟੇਰੀਓ ਦੇ ਵਿੱਚ ਵੀ, ਖਾਸ ਕਰਕੇ ਅਰਬਨ ਜਿਹੜੀ ਉਹਦੀ ਸਟਰੋਂਗ ਹੋਲਡ ਹੈਗੀ, ਉੱਥੇ ਧਿਆਨ ਦੇਣ ਦੀ ਲੋੜ ਹੈਗੀ ਆ
ਜੀ। ਇਸ ਤੋਂ ਅੱਗੇ ਚੱਲੀਏ, ਪ੍ਰੇਰੀ ਅਲਬਰਟਾ ਦੋਹਾਂ ਦੇ ਵਿੱਚੋਂ ਵੀ ਲੱਗਦਾ ਹੈ ਕਿ ਐਨ ਡੀ ਪੀ ਕੋਈ ਵੀ ਸੀਟ ਜਿੱਤ ਨਹੀਂ ਸਕੇਗੀ। ਅੱਗੇ ਚੱਲਦੇ ਆ ਬ੍ਰਿਟਿਸ਼ ਕੋਲੰਬੀਆ, ਬ੍ਰਿਟਿਸ਼ ਕੋਲੰਬੀਆ ਤੋਂ ਜੋ ਪ੍ਰੋਡਿਕਸ਼ਨ ਆ ਰਹੀ ਹੈ 4 to 5 ਸੀਟਾਂ ਦੀ, ਜਿਸ ਤਰ੍ਹਾਂ ਅੰਟਾਰੀਓ ਤੋਂ 4 to 5 ਸੀਟਾਂ ਆ, ਬ੍ਰਿਟਿਸ਼ ਕੋਲੰਬੀਆ ਤੋਂ ਵੀ ਇਹੀ ਪ੍ਰੋਜੈਕਸ਼ਨ ਆ ਰਹੀ ਹੈ। ਕੁੱਲ ਮਿਲਾ ਕੇ ਨਜ਼ਰ ਨਹੀਂ ਆ ਰਿਹਾ ਕਿ ਐਨ ਡੀ ਪੀ ਇਸ ਸਮੇਂ 12 ਸੀਟਾਂ ਨੂੰ ਕ੍ਰੋਸ ਕਰ ਰਹੀ ਹੈ। ਜੇ 12 ਸੀਟਾਂ ਕ੍ਰੋਸ ਨਹੀਂ ਕਰਦੀ, 12 ਜਾਂ ਪਲੱਸ ਸੀਟਾਂ ਨਹੀਂ ਲੈਂਦੀ, ਤਾਂ ਪਾਰਟੀ ਸਟੇਟਸ ਵੀ ਗੁਆ ਲਵੇਗੀ ਅਤੇ ਇਹਦੇ ਨਾਲ ਕੀ ਨੁਕਸਾਨ ਹੋਵੇਗਾ। ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਇੰਨਾ ਲੋ ਹੁੰਗਾਰਾ ਕਿਉਂ ਆ, ਜਦੋਂ ਕਿ ਉੱਥੇ ਇਸ ਸਮੇਂ ਪ੍ਰੋਵਿੰਸ਼ੀਅਲ ਗਵਰਨਮੈਂਟ ਐਨ ਡੀ ਪੀ ਦੀ ਹੈ।
ਜਗਦੀਸ਼ ਜੀ, ਉੱਥੇ ਜਿਹੜਾ ਗ੍ਰੀਨ ਪਾਰਟੀ ਦਾ ਉਭਾਰ ਹੋਇਆ ਆ, ਇਟਸ ਐਟ ਦ ਐਕਸਪੈਂਸ ਆਫ ਐਨ ਡੀ ਪੀ। ਜਿਹੜਾ ਉੱਥੇ ਜਿੰਨਾ ਵੀ ਗ੍ਰੀਨ ਪਾਰਟੀ ਗੇਨ ਕਰ ਰਹੀ ਉਹ ਐਨ ਡੀ ਪੀ ਦੇ ਖਾਤੇ ਚੋਂ ਵੋਟ ਜਾ ਰਹੀ ਆ। ਸੋ ਮੈਂ ਇਹ ਮੰਨਦਾ ਹਾਂ ਕਿ ਜਗਮੀਤ ਹੋਣਾ ਨੂੰ ਇਸ ਵੇਲੇ, ਇਫ ਆਈ ਐਮ ਹਿਜ਼ ਐਡਵਾਈਜ਼ਰ, ਮੈਂ ਤਾਂ ਇਹੀ ਕਹੂੰਗਾ ਕਿ ਕਿਊਬੈਕ ਇਜ਼ ਅ ਲੋਸਟ ਗਰਾਊਂਡ। ਕਿਊਬੈਕ ਦੇ ਵਿੱਚ ਉਹਨਾਂ ਨੂੰ ਗੇਨ ਨਹੀਂ ਹੋਣਾ, ਬਟ ਹੀ ਸ਼ੁੱਡ ਬੀ ਫੋਕਸਿੰਗ। ਉਹਨਾਂ ਨੂੰ ਚਾਹੀਦਾ ਕਿ ਜਿਹੜੇ ਬ੍ਰਿਟਿਸ਼ ਕੋਲੰਬੀਆ ਤੇ ਅੰਟੇਰੀਓ ਦੀ ਅਰਬਨ ਰਾਈਡਿੰਗ, ਉਹਨਾਂ ਨੂੰ ਸਾਰਾ ਦਾ ਸਾਰਾ ਜੋਰ ਇੱਥੇ ਹੀ ਲਾਉਣਾ ਚਾਹੀਦਾ, ਕਿਉਂਕਿ ਇਹਨਾਂ ਪ੍ਰਾਂਤਾਂ ਨੇ, ਦੋਵਾਂ ਨੇ ਡਿਸਾਈਡ ਕਰਨਾ ਕਿ ਉਹਨਾਂ ਨੇ 15 to 20 ਸੀਟ ਲੈ ਕੇ ਜਾਣੀ ਆ ਜਾਂ 10 ਤੋਂ ਹੇਠਾਂ ਲੈ ਕੇ ਜਾਣਾ ਆ। ਉਹਨਾਂ ਦਾ ਸਾਰਾ ਤੇ ਸਾਰਾ ਜਿਹੜਾ ਮੇਰੇ ਹਿਸਾਬ ਨਾਲ ਧਿਆਨ ਹੈ, ਜਿਹੜਾ ਕੇਂਦਰਿਤ ਇਹਨਾਂ ਸੀਟ ਦੇ ਆਲੇ ਦੁਆਲੇ ਚਾਹੀਦਾ ਹੈ
ਜੀ। ਸੋ ਤੁਹਾਡਾ ਖਿਆਲ ਕਿ ਵੀ ਅੰਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ਇਹ 2 ਸਟੇਟਾਂ ਨੇ ਜਿੱਥੋਂ ਐਨ ਡੀ ਪੀ ਨੂੰ ਸੀਟਾਂ ਮਿਲਣੀਆਂ ਨੇ, ਐਟਲਾਂਟਿਕ ਦੇ ਵਿੱਚੋਂ, ਕਿਊਬੈਕ ਦੇ ਵਿੱਚੋਂ, ਪ੍ਰੇਰੀਜ਼, ਅਲਬਰਟਾ, ਯੂਨੀਅਨ ਟੈਰੀਟਰੀਜ਼ ਦੇ ਵਿੱਚੋਂ ਕਿਤੋਂ ਵੀ ਕੋਈ ਸੀਟ ਮਿਲਣ ਵਾਲੀ ਨਹੀਂ ਹੈ, ਤੇ ਸਿਰਫ ਦੋਹਾਂ ਸੀਟਾਂ
ਤੇ ਮੈਨੂੰ ਲੱਗਦਾ ਸਸਕੈਚਵਨ ਚ ਇੱਕ ਅੱਧੀ ਉਹਨਾਂ ਦੇ ਸਟਰੋਂਗ ਹੋਲਡ ਹੈਗੇ ਨੇ, ਜਿਵੇਂ ਨਾਰਥ ਮੈਨੀਟੋਬਾ ਚ ਮੈਨੂੰ ਲੱਗਦਾ ਇੱਕ ਅੱਧਾ ਇਹਨਾਂ ਦਾ ਐਮ ਪੀ ਹਮੇਸ਼ਾ ਜਿੱਤ ਜਾਂਦਾ, ਸਸਕੈਚਵਨ ਚ ਵੀ 2 ਸੀਟਾਂ ਹੈਗੀਆਂ, ਪਰ ਉਹ 1 to 2 ਸੀਟ ਦੇ ਨਾਲ ਫਰਕ ਨਹੀਂ ਪੈਂਦਾ। ਜਿਹੜਾ ਤੁਸੀਂ ਅਗਰ ਗਿਣਤੀ ਤੁਸੀਂ 20 ਤੇ ਲੈ ਕੇ ਜਾਣੀ ਆ, 10 ਤੋਂ ਤੁਹਾਨੂੰ ਜਿਹੜੇ ਵੱਡੇ ਪ੍ਰਾਂਤ ਹੈਗੇ ਉਹਨਾਂ ਤੇ ਧਿਆਨ ਦੇਣਾ ਪੈਣਾ ਆ।
ਮੈਨੀਟੋਬਾ ਸਸਕੈਚਵਨ ਦੇ ਵਿੱਚ ਕਾਫੀ ਜਗਮੀਤ ਸਿੰਘ ਦਾ ਉਦੋਂ ਵਿਰੋਧ ਹੋਇਆ ਸੀ ਜਦੋਂ ਇੱਕ ਐਮ ਪੀ ਨੂੰ ਇਹਨਾਂ ਨੇ, ਜਿਹਨਾਂ ਦੇ ਸੈਕਸੁਅਲ ਹਰਾਸਮੈਂਟ ਦੇ ਦੋਸ਼ ਲੱਗੇ ਸੀਗੇ, ਪਰ ਉਹਦੇ ਤੇ ਬਹੁਤ ਸਾਰੇ ਐਨ ਡੀ ਪੀ ਨੇ ਜ਼ੋਰ ਪਾਇਆ ਸੀ ਕਿ ਇਸ ਨੂੰ ਨਾ ਕੱਢਿਆ ਜਾਵੇ ਕਾਕਸ ਦੇ ਵਿੱਚੋਂ, ਪਰ ਇਹਨਾਂ ਨੇ ਕੱਢ ਦਿੱਤਾ ਸੀ। ਉਸ ਤੋਂ ਬਾਅਦ ਵੱਡੀ ਪੱਧਰ ਦੇ ਵਿੱਚ ਐਨ ਡੀ ਪੀ ਦੇ ਜਿਹੜੇ ਐਗਜੈਕਟਿਵ ਸਨ, ਮੈਂਬਰ ਸਨ ਜਾਂ ਹੋਰ ਸਨ, ਉਹ ਛੱਡ ਗਏ ਸਨ ਜਗਮੀਤ ਸਿੰਘ ਨੂੰ ਪਹਿਲਾਂ ਹੀ। ਪਹਿਲਾਂ ਹੀ ਉੱਥੇ ਵੱਡਾ ਵਿਦਰੋਹ ਹੋ ਚੁੱਕਿਆ ਜਿਸ ਤਰ੍ਹਾਂ ਹੁਣ ਨਿਊ ਬਰਨਜ਼ਵਿਕ ਦੇ ਵਿੱਚ ਹੋਇਆ। ਸੋ ਉਸ ਖਿੱਤੇ ਦੇ ਵਿੱਚ ਮੈਨੂੰ ਇਸ ਸਮੇਂ ਨਜ਼ਰ ਨਹੀਂ ਆ ਰਿਹਾ ਕਿ ਉਹ 1 to 2 ਸੀਟਾਂ ਵੀ ਉੱਥੋਂ ਜਿੱਤ ਸਕਣਗੇ।
ਮੈਨੀਟੋਬਾ ਦੇ ਵਿੱਚ ਖਾਸ ਕਰਕੇ ਜੀ, ਜਿਹੜਾ ਇਹਨਾਂ ਦੇ ਲੀਡਰਸ਼ਿਪ ਦੇ ਵਿੱਚ ਇਹਨਾਂ ਦੇ ਖਿਲਾਫ ਵੀ ਨਿੱਕੀ ਐਸਟਨ ਸੀਗੀ, ਉਹਨਾਂ ਦੇ ਮੈਨੂੰ ਲੱਗਦਾ ਕਿ ਉਸ ਰੀਜਨ ਦੇ ਵਿੱਚ ਥੋੜਾ ਬਹੁਤ ਸਟਰੋਂਗ ਹੋਲਡ ਹੈਗਾ। ਮੈਨੀਟੋਬਾ ਦੇ ਵਿੱਚ 1 ਸੀਟ ਜਿੱਤਣ ਦੀ ਸਮਰੱਥਾ ਰੱਖਦੀ ਐਨ ਡੀ ਪੀ। ਸਕੈਚਵਨ ਦੇ ਵਿੱਚ ਜੋ ਵਿਨਿੰਗ ਰਾਈਡਿੰਗ ਸੀਗੀ ਉਹਦੇ ਵਿੱਚ ਇਹਨਾਂ ਨੂੰ ਘਾਟਾ ਪਿਆ ਆ, ਇਹ ਫੈਕਟ ਹੈਗਾ ਆ। ਪਰ ਕਈ ਵਾਰੀ ਰਾਜਨੀਤੀ ਜਿਹੜੀ ਹੁੰਦੀ ਹੈ ਉਹ ਪ੍ਰਿੰਸੀਪਲਸ ਨੂੰ ਤੁਸੀਂ ਆਪਣੇ ਨੂੰ ਛੱਡ ਨਹੀਂ ਸਕਦੇ, ਜਿਹੜੇ ਉਹਨਾਂ ਦੇ ਐਲੀਗੇਸ਼ਨ ਸੀਗੇ ਉਹ ਬੜੇ ਸੀਰੀਅਸ ਸੀਗੇ, ਉੱਥੇ ਜਗਮੀਤ ਹੋਣੀ ਜੇ ਉਹਨਾਂ ਨੂੰ ਨਾ ਉਸ ਵੇਲੇ ਕੱਢਦੇ ਤਾਂ ਉਹ ਵੀ ਇੱਕ ਮੈਸੇਜ ਗਲਤ ਜਾਂਦਾ ਸੀਗਾ ਕਿ ਉਹ ਆਪਣੇ ਪ੍ਰਿੰਸੀਪਲਸ ਆ ਉਹਨਾਂ ਨੂੰ ਭੁਲਾ ਦਿੱਤਾ ਹੈ। ਸੋ ਬੜੀ ਔਖੀ ਸਿਚੁਏਸ਼ਨ ਸੀਗੀ ਉਹਨਾਂ ਵਾਸਤੇ, ਤੇ ਉਹਨਾਂ ਨੇ ਸ਼ਾਇਦ ਉਹਨਾਂ ਦੇ ਪ੍ਰਿੰਸੀਪਲ ਸੀਗੇ ਉਹਨਾਂ ਨੇ ਉਹਨਾਂ ਨੂੰ ਮੂਹਰੇ ਰੱਖ ਕੇ ਫੈਸਲਾ ਲਿਆ ਸੀ।
ਮੇਰਾ ਖਿਆਲ ਗੁਰਸ਼ਨ ਭਾਵ ਸਿੰਘ ਜੀ ਅੱਜ ਬੁੱਧਵਾਰ ਆ, ਵੀਰਵਾਰ, ਸ਼ੁੱਕਰਵਾਰ, ਤਿੰਨ ਦਿਨ, ਅੱਜ ਆਪਾਂ NDP ਦੇ ਉੱਤੇ ਹੋਰ ਵਿਚਾਰਾਂ ਜਿਹੜੀਆਂ ਨੇ ਇੱਕ ਅੱਧੀ ਹੋਰ ਵਿਚਾਰ ਕਰ ਲੈਂਦੇ ਹਾਂ ਇਸ ਦੇ ਉੱਤੇ, ਕੱਲ ਨੂੰ ਲਿਬਰਲ ਅਤੇ ਕੱਲ ਨੂੰ ਕੰਜ਼ਰਵੇਟਿਵ ਅਤੇ ਫਿਰ ਉਸ ਤੋਂ ਬਾਅਦ ਲਿਬਰਲਸ ਦੀ ਗੱਲਬਾਤ ਕਰ ਲਾਂਗੇ। ਅਤੇ ਮੋਟੇ ਤੌਰ ਦੇ ਉੱਤੇ ਅਸੀਂ ਆਪਣੇ ਸੋਚਿਆਂ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਕੰਜ਼ਰਵੇਟਿਵ ਇੱਕ ਅਜਿਹੀ ਪਾਰਟੀ ਹੈ ਜਿਸ ਨੇ 338 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਖੜ੍ਹੇ ਕਰ ਦਿੱਤੇ ਨੇ। ਉਸ ਤੋਂ ਬਾਅਦ ਫਿਰ ਜਿਹੜਾ ਨੰਬਰ ਆਉਂਦਾ ਹੈ ਉਹ PPC ਦਾ ਆਇਆ, ਅਤੇ ਉਸ ਤੋਂ ਬਾਅਦ ਫਿਰ ਗ੍ਰੀਨ ਪਾਰਟੀ ਦਾ ਨੰਬਰ ਆਉਂਦਾ ਜਿਹਨੇ ਆਪਣੇ ਕੈਂਡੀਡੇਟ ਖੜ੍ਹੇ ਕਰ ਦਿੱਤੇ ਨੇ, ਅਤੇ ਉਸ ਤੋਂ ਬਾਅਦ ਫਿਰ ਲਿਬਰਲਸ ਦਾ ਆਇਆ, ਅਤੇ ਫਿਰ ਉਸ ਤੋਂ ਅੱਗੇ NDP ਆ, ਅਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਉਹਨਾਂ ਦੇ ਕੈਂਡੀਡੇਟ। ਇਸ ਤਰ੍ਹਾਂ ਹਜੇ ਬਹੁਤ ਸਾਰੀਆਂ ਸੀਟਾਂ ਇਹੋ ਜਿਹੀਆਂ ਪਈਆਂ ਨੇ ਜਿੱਥੇ NDP ਅਤੇ ਲਿਬਰਲਸ ਨੇ ਆਪਣੇ ਪੂਰੇ ਉਮੀਦਵਾਰ ਆ ਜਿਹੜੇ ਉਹ ਨਹੀਂ ਖੜ੍ਹੇ ਕੀਤੇ, ਖਾਲੀ ਪਈਆਂ ਨੇ ਸੀਟਾਂ। ਸੋ ਉਹਨਾਂ ਨੂੰ
ਬੜੇ ਲਿਬਰਲ ਦੇ ਮੋਸਟਲੀ ਅਟਲਾਂਟਿਕ, ਕਿਊਬੈਕ, ਅੰਟੇਰੀਓ ਤੇ ਬ੍ਰਿਟਿਸ਼ ਕੋਲੰਬੀਆ ਚ ਉਮੀਦਵਾਰ ਉਹਨਾਂ ਦੇ ਅਨਾਊਂਸ ਹੋ ਗਏ ਨੇ। ਪ੍ਰੇਰੀਸ ਤੇ ਅਲਬਰਟਾ ਦੇ ਵਿੱਚ ਉਹਨਾਂ ਦੇ ਹਲੇ ਨਹੀਂ ਹੋਏ, ਅਤੇ ਪ੍ਰੇਰੀ ਤੇ ਅਲਬਰਟਾ ਦੇ ਵਿੱਚ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ, ਸ਼ਾਇਦ ਉਹਨਾਂ ਦੀ ਰੈਲਫ ਗੁਡੇਲ ਦੀ ਸੀਟ ਸਵਾਏ ਕੋਈ ਖਾਤਾ ਵੀ ਨਾ ਖੁੱਲ ਸਕੇ। ਸੋ ਉੱਥੇ ਮੈਨੂੰ ਲੱਗਦਾ ਕਿ ਉਹਨਾਂ ਨੇ ਆਪਣਾ ਕੰਪੇਨ ਫੋਕਸ ਵੀ ਨਹੀਂ ਕਰਨਾ, ਉੱਥੇ ਹੋ ਜਾਏਗਾ, ਕੈਂਡੀਡੇਟ ਖੜੇ ਹੋ ਜਾਣਗੇ, ਪਰ ਲਿਬਰਲ ਪਾਰਟੀ ਨੇ ਆਲਰੇਡੀ ਡਿਸਾਈਡ ਕੀਤਾ ਹੋਇਆ ਕਿ ਅਟਲਾਂਟਿਕ, ਕਿਊਬੈਕ, ਅੰਟੇਰੀਓ ਤੇ ਬ੍ਰਿਟਿਸ਼ ਕੋਲੰਬੀਆ। ਤੁਸੀਂ ਜਸਟਿਨ ਟਰੂਡੋ ਦਾ ਕੰਪੇਨ ਸਿਰਫ ਇਹਨਾਂ ਰੀਜਨਸ ਦੇ ਵਿੱਚ ਹੀ ਆ
ਦੇਖੋਗੇ। ਸੋ ਕੱਲ ਨੂੰ ਆਪਾਂ ਇਸ ਦੇ ਉੱਤੇ ਹੋਰ ਵਿਚਾਰ ਕਰਾਂਗੇ, ਤੇ ਕੁਛ ਹੋਰ ਕਹਿਣਾ ਚਾਹੋ ਇਸ ਸਿਆਸਤ ਬਾਰੇ ਟੋਟਲ ਇਸ ਸਮੇਂ, ਕਿਉਂਕਿ ਆਪਣੇ ਕੋਲ ਸਮਾਂ ਥੋੜ੍ਹਾ, ਇਸ ਲਈ ਮੈਂ ਕਾਹਲੀ ਕਰ ਰਿਹਾ ਵਾਂ। ਫਿਰ ਜੇ ਮੈਂ ਹੁਣ ਲਿਬਰਲ ਦੀ ਜਾਂ ਕੰਜ਼ਰਵੇਟਿਵ ਦੀ ਗੱਲ ਛੇੜ ਲਈ ਤਾਂ ਆਪਾਂ ਨੂੰ 15-20 ਮਿੰਟ ਚਾਹੀਦੇ ਨੇ ਉਸ ਦੇ ਲਈ। ਸਿਰਫ ਮੈਂ ਇਹ ਚਾਹਾਂਗਾ ਕਿ ਹੁਣ ਇਸ ਸਮੇਂ ਲੇਟੈਸਟ ਪ੍ਰੋਜੈਕਸ਼ਨ ਕੀ ਆ ਰਹੀ ਹੈ, ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਸ ਮਿਲ ਰਹੀਆਂ ਨੇ, ਕੀ ਮੈਜੋਰਟੀ ਵੱਲ ਜਾ ਰਿਹਾ ਜਾਂ ਨਹੀਂ ਜਾ ਰਿਹਾ ਕਿਹੜੀ ਪਾਰਟੀ, ਇਹ ਸਿਰਫ ਇੱਕ ਓਵਰਆਲ ਪਿਕਚਰ ਦੇ ਦਿਓ ਕੱਲੀ ਕੱਲੀ। ਫਿਰ ਕੱਲ੍ਹ ਨੂੰ ਇਸੇ ਤਰ੍ਹਾਂ ਹੀ ਹਰ ਰੀਜਨ ਦੀ ਗੱਲਬਾਤ ਕਰਾਂਗੇ, ਸ਼ੁੱਕਰਵਾਰ ਨੂੰ ਆਪਣੇ ਪੀਲ ਰੀਜਨ ਦੀ ਜਿੱਥੇ ਅਤੇ ਆਪਣੇ ਗ੍ਰੇਟਰ ਟੋਰਾਂਟੋ ਏਰੀਏ ਦੀ ਗੱਲਬਾਤ ਕਰਾਂਗੇ ਕਿ ਕਿੱਥੋਂ ਕਿਹੜਾ ਆਪਣਾ ਪੰਜਾਬੀ ਮੂਲ ਦਾ ਉਮੀਦਵਾਰ ਆ ਉਹ ਅੱਗੇ ਜਾ ਰਿਹਾ ਜਾਂ ਪਿੱਛੇ ਜਾ ਰਿਹਾ ਵਾ। ਸੋ ਹੁਣ ਇਸ ਸਮੇਂ ਜਸਟ ਐਨ ਓਵਰਆਲ ਟੋਟਲ ਸੀਟ ਪ੍ਰੋਜੈਕਸ਼ਨ ਇਸ ਸਮੇਂ ਕਿਸ ਦੇ ਹੱਕ ਜਾ ਰਹੀ ਹੈ?
ਦੇਖੋ, ਇਸ ਵੇਲੇ ਲਿਬਰਲ ਪਾਰਟੀ ਇਜ਼ ਜਸਟ ਨੋਕਿੰਗ ਦ ਡੋਰ ਫੋਰ ਮੈਜੋਰਿਟੀ, ਬਹੁਤ ਲਾਗੇ ਪਹੁੰਚ ਚੁੱਕੀ ਜੋ ਪ੍ਰੋਜੈਕਸ਼ਨਸ ਆ ਰਹੇ ਨੇ, ਖਾਸ ਕਰਕੇ ਜੇ 3 ਨਵੇਂ ਪੋਲ ਰੀਸੈਂਟਲੀ ਆਏ, ਲੈਜਰ ਦਾ ਆਇਆ ਆ, ਈਕੋਸ ਦਾ ਆਇਆ ਆ, ਉਸ ਤੋਂ ਬਾਅਦ ਤੇ ਜਿਹੜੇ ਕੈਨੇਡਾ 338.com ਆ, ਇਸ ਦੇ ਨਾਲ ਦੀ ਨਾਲ CBC ਦਾ ਜਿਹੜਾ ਇਲੈਕਸ਼ਨ ਟਰੈਕਰ ਆ, ਸੋ ਜਿਹੜਾ ਕੈਨੇਡਾ 338 ਆ ਇਹ ਮਕਲੀਨ ਮੈਗਜ਼ੀਨ ਵੱਲੋਂ ਟਰੈਕਰ ਆ, ਤੇ ਇੱਕ CBC ਦਾ। ਸੋ ਇਹ ਦੋਨੋਂ ਤੁਹਾਨੂੰ ਪਤਾ ਹੀ, ਆਪਾਂ ਕਹਿ ਦਈਏ ਕਿ ਮੀਡੀਆ ਦੇ ਵਿੱਚ ਜਿਹੜੀ ਤੁਸੀਂ ਬਹੁਤ ਪੁਰਾਣੇ ਹੋ, CBC ਤੇ ਮਕਲੇਨ ਬਹੁਤ ਵੱਡੇ ਨਾਮ ਆ, ਉਹਨਾਂ ਦੇ ਜਿਹੜੇ ਪੋਲ ਟਰੈਕਰਸ ਦੇ ਹਿਸਾਬ ਦੇ ਨਾਲ ਲਿਬਰਲਸ ਆਰ ਜਸਟ 2 or 3 ਸੀਟਸ ਸ਼ਾਰਟ ਆਨ ਮੈਜੋਰਿਟੀ। ਉਹਨਾਂ ਦੇ ਪ੍ਰੋਜੈਕਸ਼ਨ ਦੇ ਹਿਸਾਬ ਨਾਲ ਉਹ 167 to 168 ਸੀਟਾਂ ਦੇ ਲਾਗੇ ਨਜ਼ਰ ਆ ਰਹੇ ਆ ਅੱਜ ਦੇ ਹਾਲਾਤ ਦੇ ਵਿੱਚ, ਤੇ ਕੰਜ਼ਰਵੇਟਿਵ 140 ਤੋਂ ਥੱਲੇ ਆਲਮੋਸਟ ਪਹੁੰਚ ਗਏ ਆ। ਤੇ ਪਰ ਜਿਵੇਂ ਗੱਲ ਕੀਤੀ, ਇਸ ਵੇਲੇ 3 ਨੰਬਰ ਤੇ ਬਲਾਕ ਵਿਵੇਕ ਵਾਇਆ ਦਿਖਾਈ ਦੇ ਰਹੀ ਆ 13 to 14 ਸੀਟਸ ਦੇ ਵਿੱਚ। NDP ਅੱਜ ਦੇ ਪ੍ਰੋਜੈਕਸ਼ਨ ਦੇ ਵਿੱਚ 11 ਸੀਟਸ ਤੇ ਆ, ਸੋ ਦੇ ਆਰ ਨਾਟ ਮੀਟਿੰਗ ਦ ਥ੍ਰੈਸ਼ਹੋਲਡ ਆਫ ਅਫੀਸ਼ੀਅਲ ਸਟੇਟਸ। ਅੱਜ ਇਲੈਕਸ਼ਨ ਇਹਨਾਂ ਪ੍ਰੋਜੈਕਸ਼ਨ ਦੇ ਹਿਸਾਬ ਨਾਲ ਆਪਾਂ ਗਿਣਤੀ ਕਰਦੇ ਹਾਂ
ਜੀ,
ਤੇ ਇਹ ਮੈਂ ਪਿਛਲੀਆਂ ਦੱਸ ਦਿੰਦਾ, ਪ੍ਰੋਵਿੰਸ਼ੀਅਲ ਚੋਣਾਂ ਦੇ ਵਿੱਚ 92 to 93% ਇਹਨਾਂ ਦਾ ਸਕਸੈਸ ਰੇਟ ਹੈ ਪ੍ਰੋਜੈਕਸ਼ਨ ਦਾ। ਸੋ ਦਿਸ ਇਜ਼ ਸਮਥਿੰਗ, ਬਹੁਤ ਸੀਰੀਅਸ ਇਸ਼ੂ ਹੈਗਾ ਜਿਹੜਾ ਕਿ ਸਾਰੀਆਂ ਜਿਹੜੇ
ਇਲੈਕਸ਼ਨ ਦੇ ਵਿੱਚ ਇੱਕ ਮਹੀਨਾ ਪਹਿਲਾਂ ਇਹ ਪ੍ਰੋਜੈਕਸ਼ਨ ਕੀ ਕਹਿ ਰਹੀਆਂ ਸਨ, ਬਾਅਦ ਦੇ ਵਿੱਚ ਕਿਵੇਂ ਚੇਂਜਸ ਹੋਈਆਂ, ਉਹ ਵੀ ਆਪਾਂ ਡਿਸਕਸ ਕਰਾਂਗੇ ਆਪਣੇ ਸੋਤਿਆਂ ਨਾਲ। ਥੈਂਕ ਯੂ ਸੋ ਮਚ ਜੀ, ਸ਼ੁਕਰੀਆ ਜੀ। ਪ੍ਰਵਾਹ ਖਬਰ 8 to 10 ਤੱਕ ਸਾਡੇ ਇਸ ਪ੍ਰੋਗਰਾਮ ਨੂੰ ਇਸਮੇ ਸਪੋਂਸਰ ਕੀਤਾ ਜਾ ਰਿਹਾ ਅਪਲਾਇੰਸ ਕਿੰਗ ਤੋਂ ਹਰਕੀਰਤ ਸਿੰਘ ਭੁੱਲਰ, 416-419-5555, 416-419-5355 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਅਪਲਾਇੰਸ ਕਿੰਗ ਤੋਂ ਹਰਕੀਰਤ ਸਿੰਘ ਭੁੱਲਰ, ਜਿੱਥੋਂ ਕਿ ਤੁਸੀਂ ਅਪਲਾਇੰਸ ਖਰੀਦਣੇ ਆ, ਓਪਨ ਬਾਕਸ ਅਪਲਾਇੰਸ ਖਰੀਦਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਬ੍ਰੈਂਡ ਨਿਊ ਅਪਲਾਇੰਸ ਖਰੀਦਣੇ ਨੇ, ਹਰਕੀਰਤ ਸਿੰਘ ਭੁੱਲਰ 416-419-5555 ਇਹਨਾਂ ਨੰਬਰ ਹੈ। ਯੂਜ਼ਡ ਟਰੱਕ ਖਰੀਦਣੇ ਆ ਤਾਂ ਇੱਕ ਵਾਰ ਜਸਪਾਲ ਮਾਨ ਹੋਣਾ ਦੇ ਨਾਲ ਜ਼ਰੂਰ ਤੁਸੀਂ ਕਾਲ ਕਰ ਲਵੋ 416-819-5152 ਦੇ ਉੱਤੇ 416-819-5152 ਇਹਨਾਂ ਦਾ ਨੰਬਰ ਹੈ ਯੂਜ਼ਡ ਟਰੱਕ ਖਰੀਦਣ ਦੇ ਲਈ ਜਸਪਾਲ ਮਾਨ ਹੋਣਾ ਦਾ। ਇਸ 8 ਤਰੀਕ ਨੂੰ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਗੁਰਦੁਆਰਾ ਸਾਹਿਬ ਵੱਲੋਂ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ, ਆਪਣਾ ਸਾਲਾਨਾ ਨਗਰ ਕੀਰਤਨ, ਜਿਸ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਹੁੰਦਾ ਹੈ। ਔਰ ਮੇਰੇ ਖਿਆਲ 26-27 ਸਾਲ ਹੋ ਗਏ 1995 ਤੋਂ ਲਗਾਤਾਰ ਇਹ ਨਗਰ ਕੀਰਤਨ ਆਯੋਜਿਤ ਕਰਦੇ ਆ ਰਹੇ ਨੇ। ਇਸ ਦਿਨ ਦੇ ਲਈ ਇਸ ਵਾਰ ਇਹਨਾਂ ਵੱਲੋਂ ਡਿਸਾਈਡ ਕੀਤਾ ਗਿਆ ਕਿ ਜਿੰਨੀ ਗੋਲਕ ਦੀ ਮਾਇਆ ਹੋਵੇਗੀ ਉਹ ਸਾਰੀ ਦੀ ਸਾਰੀ ਪੰਜਾਬ ਦੇ ਹੜ੍ਹ ਪੀੜਿਤ ਲੋਕਾਂ ਤੱਕ ਪਹੁੰਚਾਈ ਜਾਵੇਗੀ। ਇਹਦੇ ਲਈ ਤੁਸੀਂ ਗੁਰਦੁਆਰਾ ਸਾਹਿਬ ਵਿਖੇ ਜਦੋਂ ਹੁਣ ਜਾਂਦੇ ਹੋ, ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਆਪਣਾ ਕੋਈ ਵੀ ਤਿਲ ਫੁੱਲ ਇਸ ਸੇਵਾ ਦੇ ਵਿੱਚ ਪਾਉਣਾ ਹੈ ਤਾਂ ਤੁਸੀਂ ਪਾ ਸਕਦੇ ਹੋ। ਟੈਕਸ ਡਿਡਕਟੇਬਲ ਰਸੀਦ ਵੀ ਉੱਥੋਂ ਲੈ ਸਕਦੇ ਹੋ ਅਤੇ ਜਾਂ ਫਿਰ ਉਸ ਦਿਨ ਗੋਲਕ 'ਚ ਪੈਸੇ ਪਾ ਸਕਦੇ ਹੋ। ਔਰ ਗੋਲਕ 'ਚ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਨੇ ਬੇਨਤੀ ਕੀਤੀ ਹੈ ਮੀਡੀਆ ਔਰਗਨਾਈਜੇਸ਼ਨ ਨੂੰ ਕਿ ਤੁਸੀਂ ਵੀ ਸਾਡੇ ਨਾਲ ਬੈਠ ਕੇ ਗੋਲਕ ਨੂੰ ਗਿਣਨਾ ਤਾਂ ਜੋ ਕਿ ਇੱਕ ਪੈਨੀ, ਇੱਕ ਇੱਕ ਸੈਂਟ ਜੋ ਵੀ ਗੋਲਕ ਦੇ ਵਿੱਚ ਪਾਇਆ ਜਾਂਦਾ ਉਹਦੀ ਪ੍ਰੋਪਰ ਟ੍ਰਾਂਸਪੇਰੈਂਸੀ ਰੱਖ ਕੇ ਉਸ ਨੂੰ ਪੰਜਾਬ ਦੇ ਲੋਕਾਂ ਤੱਕ ਪਹੁੰਚਾਇਆ ਜਾਵੇ। ਔਰ ਇਹਦੇ ਲਈ ਵੀ ਡਿਸਾਈਡ ਕਰਨ ਦੇ ਲਈ ਉਹਨਾਂ ਨੇ ਮੀਡੀਆ ਅਤੇ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਪੈਸਾ ਕਿਸ ਤਰ੍ਹਾਂ ਉੱਥੇ ਪਹੁੰਚਾਇਆ ਜਾਵੇ, ਕਿਸ ਦੇ ਰਾਹੀਂ ਉੱਥੇ ਇਹ ਪੈਸਾ ਜਿਹੜਾ ਖਰਚਿਆ ਜਾਵੇ। ਸੋ ਸ਼੍ਰੀ ਗੁਰੂ ਸਿੰਘ ਸਾਹਿਬ ਮਾਲਟਨ ਗੁਰਦੁਆਰਾ ਸਾਹਿਬ ਵੱਲੋਂ ਜੋ ਨਗਰ ਕੀਰਤਨ ਹੈ ਉਹ ਇਸ 8 ਤਰੀਕ ਨੂੰ ਆਯੋਜਿਤ ਕੀਤਾ ਜਾ ਰਿਹਾ। ਐਤਵਾਰ ਨੂੰ ਆਪ ਸਭ ਸੰਗਤਾਂ ਨੂੰ ਹਮਾ ਕੇ ਇਸ ਦੇ ਵਿੱਚ ਪਹੁੰਚਣ ਲਈ ਅਪੀਲ ਕੀਤੀ ਜਾਂਦੀ ਹੈ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਜਗਰੂਪ ਸਿੰਘ ਜੀ ਨੇ ਇੱਕ ਮਿੰਟ ਦੇ ਵਿੱਚ ਆਪਣੇ ਵੱਲੋਂ ਜੋ ਟਰੱਕ ਮੇਲਾ ਇਹਨਾਂ ਦਾ ਆ ਰਿਹਾ ਹੈ, ਟਰੱਕ ਡਰਾਈਵਰ ਵੀਰਾਂ ਦਾ ਮੇਲਾ, ਨੋਟ ਟਰੱਕ ਸ਼ੋਅ ਨਹੀਂ ਹੈ, ਟਰੱਕ ਡਰਾਈਵਰ ਵੀਰਾਂ ਦਾ, ਭੈਣਾਂ ਦਾ, ਜਿਹੜੇ ਪਰਿਵਾਰ ਇਸ ਨਾਲ ਜੁੜੇ ਨੇ, ਪਿਕਨਿਕ ਆਯੋਜਿਤ ਕਰ ਰਹੇ ਨੇ, ਉਸ ਦੇ ਬਾਰੇ 'ਚ ਜਾਣਕਾਰੀ ਦੇਣਗੇ। ਜਗਰੂਪ ਸਿੰਘ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ।
ਗਰੇਵਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।
ਇੱਕ ਮਿੰਟ ਹੀ ਹੈ, ਕੁਇਕ ਪਲੀਜ਼।
ਜੀ ਸੋ ਆਪਾਂ ਜੀ 7 ਸਤੰਬਰ ਨੂੰ ਜੀ ਮੇਲਾ ਹੋਣ ਜਾ ਰਿਹਾ ਜੀ, ਟਰੱਕ ਮੇਲਾ ਓਨਟਾਰੀਓ ਐਗਰੀਗੇਟ ਟਰੱਕਿੰਗ ਐਸੋਸੀਏਸ਼ਨ ਵੱਲੋਂ ਜੀ ਕਰਵਾਇਆ ਜਾ ਰਿਹਾ। ਸੋ ਪਰਿਵਾਰਾਂ ਵਾਸਤੇ ਆ ਜੀ, ਜਿੰਨੇ ਵੀ ਸਾਡੇ ਟਰੱਕਰ ਵੀਰ ਨੇ ਜਾਂ ਉਹਨਾਂ ਦੇ ਪਰਿਵਾਰ ਨੇ ਜਾਂ ਕੋਈ ਟਰੱਕਿੰਗ ਇੰਡਸਟਰੀ ਨੂੰ ਨਹੀਂ ਵੀ ਬਿਲੋਂਗ ਕਰਦਾ, ਸੋ ਐਵਰੀ ਵਨ ਇਜ਼ ਵੈਲਕਮ। ਫ੍ਰੀ ਫੂਡ ਆ ਜੀ, ਫ੍ਰੀ ਇਵੈਂਟ ਆ, ਸਿੰਗਰ ਲੱਗ ਰਹੇ ਆ ਜੀ ਹਰਪ੍ਰੀਤ ਢਿੱਲੋਂ, ਜੱਸੀ ਕੌਰ ਜੀ, ਸੋ ਫਾਇਰ ਵਰਕ ਹੋ ਰਹੇ ਆ, ਆਲਮੋਸਟ 35-40 ਈਵੈਂਟਸ ਨੇ, ਡਿਫਰੈਂਟ ਡਿਫਰੈਂਟ ਗੇਮਸ ਨੇ ਵਿੱਚ ਜਿਹਦੇ ਵਿੱਚ ਆਪਾਂ ਹਿੱਸਾ ਲੈ ਸਕਦੇ ਹਾਂ। ਸੋ ਪਲੀਜ਼ ਦਿਸ ਕਮਿੰਗ ਸੈਟਰਡੇ 7 ਸਤੰਬਰ ਨੂੰ ਸੋਵਲ ਵਿਖੇ ਹੋ ਰਿਹਾ, ਬਾਹਲੀ ਜਾਣਕਾਰੀ ਲਈ ਤੁਸੀਂ ਮੇਰੇ ਨਾਲ ਫੋਨ ਕਰ ਲੈਣਾ 6479679640। ਥੈਂਕ ਯੂ,
ਬੜੀ ਮਿਹਰਬਾਨੀ ਜੀ। ਬਲਵਿੰਦਰ ਸਿੰਘ ਉਹਨਾਂ ਦਾ ਮੈਂ ਨੰਬਰ ਦੇਣਾ ਚਾਹਾਂਗਾ, 416-827-3621 ਪੀਪਲ ਚੋਇਸ ਰਿਐਲਟੀ ਤੋਂ 416-827-3609 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਟਰੱਕ ਦਾ ਲਾਇਸੈਂਸ ਲੈਣ ਲਈ। ਸਰਦਾਰ ਕੁਲਦੀਪ ਸਿੰਘ ਗਰੇਵਾਲ ਉਹਨਾਂ ਨੂੰ ਕਾਲ ਕਰ ਲੈਣੀ 647-894-8590, 647-894-8590। ਟਰੱਕ ਦਾ ਲੋਨ ਲੈਣ ਵਾਸਤੇ ਲਖਵੀਰ ਸਾਈ ਹੁਣ ਨੰਬਰ ਹੈ 647-501-4385। ਅਤੇ ਇਸ ਦੇ ਨਾਲ ਨਾਲ ਸੈਮ ਹੈ, ਲੋਜਿਸਟਿਕਸ ਵਾਲਿਆਂ ਨੂੰ ਤੁਰੰਤ ਡਰਾਈਵਰਸ ਅਤੇ ਓਨਰ ਓਪਰੇਟਰ ਦੀ ਜ਼ਰੂਰਤ ਹੈ ਮਿਡ ਵੈਸਟ US ਜਾਣ ਦੇ ਲਈ। ਨੰਬਰ ਨੋਟ ਕਰ ਲਓ 647-923-9494, 647-923-9494 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਡਾਕਟਰ ਰੰਧਾਵਾ ਡੈਂਟਿਸਟਰੀ ਤੋਂ ਡਾਕਟਰ ਸਮਰੀਤ ਕੌਰ ਰੰਧਾਵਾ ਹੁਣਾਂ ਨੰਬਰ ਦੇਣਾ ਚਾਹਾਂਗਾ 905-794-5111, 905-794-5111 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ। ਸੋ ਪ੍ਰੋਗਰਾਮ ਦਾ ਸਮਾਂ ਸਮਾਪਤੀ ਵੱਲ ਦਿਓ ਆ ਗਿਆ। ਮੇਰਾ ਨੰਬਰ 416-970-5005, ਫਿਰ ਮਿਲਣ ਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years.
This is Rehan Siddiqui presenting the Janoon Comeback Tour, only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca.
चांदनी चौक चाट चटोरी गली में, आमची मुंबई पाव भाजी चटोरी गली में, कलकत्ता भेलपुरी चटोरी गली में, जलेबी तलेगी चटोरी गली में, कपल कनर मटका चटोरी गली में।
Enjoy कीजिए 12 food stations and up to 150 items at Chattori Gully Food Festival. Tandoori Flame, Mississauga and Brampton. Niyat phislegi jab jeeb lap lap aayegi, jab janta Tandoori Flame mein aayegi. Tandoori Flame, sab ke liye kuch na kuch.
कनेडियन स्पोर्ट्स एंड रिक्रिएशन मार्केटिंग लेके आ रहे हैं ताजा फर्स्ट कनेडियन इंटरनेशनल टेप बॉल क्रिकेट चैंपियनशिप सितंबर 14 ते 15 नु CAA सेंटर ब्रैम्पटन विच ते नाल ही आ रहा ताजा फैंटास्टिक फॉल फेस्ट जिस विच होणगे लाइव शोज फूड राइड्स एंड मैजिक शो एंट्री एंड पार्किंग बिल्कुल फ्री तो देरी जानकारी लिए 416-560-8583 416-560-8583 और विजिट fantasticfallfest.com
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
SNS लॉयर्स को इन सारे सवालों दे जवाब ते तुहाडे हक ले लड़न वास्ते लियाकत है अपने हक जानने लई या सलाह लैण लई आज ही SNS लॉयर्स नु कॉल करो 416-655-2000
आप सुन रहे हैं WTR 770 AM साजोबाज ब्रॉडकास्टिंग सर्विस 24/7 हमारे रेडियो और टीवी की सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप eawaz टीवी को आप तमाम IPTV बॉक्सेस पर देख सकते हैं और अब eawaz टीवी रोकू ऐप पर भी दस्तयाब है आज ही रोकू ऐप अपने स्मार्ट टीवी